ਇਹ ਗੈਂਟਸ ਨੇ ਭਾਰਤ ਵਿੱਚ ਪੰਜਾਬ 'ਚ ਉਹਨਾਂ ਦੇ ਵਿੱਚੋਂ ਜੇ ਤੁਹਾਡੇ ਕੋਲ ਕੋਈ ਅਪਡੇਟ ਹੋਈ ਤਾਂ 11 ਬੰਦਿਆਂ ਦੀਆਂ ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਦੀਆਂ ਨੋਟਾਂ ਹੋ ਗਈਆਂ ਨੇ, ਕੁਝ ਬਿਮਾਰੀ ਨਾਲ ਜਾਂ ਕੁਝ ਮੈਡੀਕੇਸ਼ਨ ਨਾ ਮਿਲਣ ਕਰਕੇ ਸਫੋਕੇਸ਼ਨ ਨਾਲ, ਅਤੇ ਕੁਝ ਬੱਚੇ ਵੀ ਜਿਹੜੇ ਹਜੇ ਆਪਣੇ ਸਿਟੀਜ਼ਨ ਨੇ ਉੱਥੇ ਨੇ, ਉੱਥੇ ਦੀ ਕੋਈ ਅਪਡੇਟ ਹੈਗੀ ਆ? ਦੋ ਕਿਸਮ ਦੀ ਗੱਲ ਸੁਣਨ 'ਚ ਮਿਲੀ ਹੈ, ਪਹਿਲੀ ਆ ਕਿ ਜਿਹੜੀਆਂ ਫਰਾਂਸ ਦੀ ਅਤੇ KLM ਦੀਆਂ ਫਲਾਈਟ ਨੇ ਉਹਨਾਂ ਦੀ ਕੀਮਤ ਘੱਟ ਆ, ਜਿਹੜੀ ਏਅਰ ਇੰਡੀਆ ਦੀ ਆ ਉਹਦੀ ਕੀਮਤ ਜ਼ਿਆਦਾ ਹੈ, ਅਤੇ ਕੈਨੇਡੀਅਨ ਗੌਰਮੈਂਟ ਜਿਹੜੀ ਲਾ ਰਹੀ ਹੈ ਉਹਨਾਂ ਦੀਆਂ ਵੀ ਜਿਹੜੀਆਂ ਫਲਾਈਟਸ ਨੇ ਉਹ ਹਜੇ ਪ੍ਰੋਪਰਲੀ ਸ਼ੈਡਿਊਲ ਨਹੀਂ ਹੋਈਆਂ, ਖਾਸੇ ਲੋਕ ਗਰਮੀ ਦੀ ਵਜ੍ਹਾ ਕਰਕੇ ਉੱਥੇ ਪਰੇਸ਼ਾਨ ਨੇ। ਕੀ ਕਾਰਨ ਹੈ ਕਿ ਜਿਹੜੇ ਜ਼ਿੰਮੇਵਾਰ ਮਹਿਕਮੇ ਨੇ ਆਪਣੇ ਕੈਨੇਡਾ ਦੇ, ਅਤੇ ਬਾਕੀ ਦੀਆਂ ਫਲਾਈਟਸ ਆ ਰਹੀਆਂ ਨੇ ਤਾਂ ਆਪਣੀ ਏਅਰ ਕੈਨੇਡਾ ਉਹਦੇ 'ਤੇ ਅਪਰੇਟ ਕਰਨ 'ਚ ਕੀ ਪ੍ਰੋਬਲਮ ਉਹਨਾਂ ਨੂੰ ਆਉਂਦੀ ਆ? ਅਤੇ ਸਾਡੇ ਜਿਹੜੇ ਐਮ ਪੀਜ਼ ਵਗੈਰਾ ਜਾਂ ਰਿਪ੍ਰਜੈਂਟੇਟਿਵ ਨੇ ਆਪਣੇ ਵੱਖਰੇ ਵੱਖਰੇ ਏਰੀਆਸ ਦੇ, ਉਹਨਾਂ ਦੀ ਛੁੱਟੀ ਦਰੀ ਚੁੱਕਦੀ ਹੈ, ਉਹਦੇ ਬਾਰੇ ਕੋਈ ਅਪਡੇਟ ਹੋਵੇ ਤਾਂ ਦੱਸਣ ਦੀ ਕੋਸ਼ਿਸ਼ ਕਰੋ। ਧੰਨਵਾਦ ਤੁਹਾਡਾ।
ਧੰਨਵਾਦ ਜੀ। ਜਸਵੀਰ ਸਾਹਿਬ, ਇਸ ਤਰ੍ਹਾਂ ਹੈ ਕਿ ਇਸ ਮਾਮਲੇ ਦੇ ਵਿੱਚ ਕੈਨੇਡਾ ਨੇ ਕਾਫੀ ਸਾਰੀਆਂ ਜਿਹੜੀਆਂ ਰੀਪੈਟਰੀਏਸ਼ਨ ਫਲਾਈਟਸ ਨੇ ਉਹ ਆਰਗਨਾਈਜ਼ ਕੀਤੀਆਂ ਸੀਗੀਆਂ, ਜਿਹਦੇ ਵਿੱਚ ਕਿ ਕਾਫੀ ਸਾਰੇ ਪਹਿਲਾਂ ਸਿਟੀਜ਼ਨਸ ਨੂੰ ਤਵੱਜੋ ਦਿੱਤੀ ਗਈ। ਅਫਕੋਰਸ ਮੇਰੇ ਖਿਆਲ ਨਾਲ ਜੇ ਕਿਸੇ ਦੀ ਕੋਈ ਮੈਡੀਕਲ ਕੰਡੀਸ਼ਨ ਸੀਗੀ, ਕੋਈ ਫੈਮਲੀਜ਼ ਜਾਂ ਬੱਚੇ ਲੇਡੀਜ਼ ਵਗੈਰਾ, ਉਹਨਾਂ ਨੂੰ ਵੀ ਤਵੱਜੋ ਦਿੱਤੀ ਗਈ। ਔਰ ਹੁਣ ਜਿਹੜੀ ਹੈ ਜੀ ਲੇਟੈਸਟ, ਫਿਰ ਉਹਨਾਂ ਨੇ ਜਿਹੜੇ ਕੁਛ PR ਸੀਗੇ, ਪਰਮਾਨੈਂਟ ਰੈਜੀਡੈਂਟ ਸੀਗੇ, ਉਹ ਵੀ ਉਹਨਾਂ ਨੂੰ ਵੀ ਜਿਹੜੇ ਆ ਉਹ ਲੈ ਕੇ ਆਏ ਨੇ ਉੱਥੋਂ। ਅੱਛਾ, ਹੁਣ ਇਹਦੇ 'ਚ ਕੀ ਹੈਗਾ ਕਿ ਰੈਗੂਲਰ ਫਲਾਈਟ ਜਿਹੜੀਆਂ ਹਜੇ ਇੰਡੀਆ ਨੇ ਅੱਜ ਹੀ ਐਲਾਨ ਕੀਤਾ, ਹਰਦੀਪ ਸਿੰਘ ਪੁਰੀ ਉਹਨਾਂ ਨੇ ਕਿਹਾ ਕਿ ਉਹ ਜਲਦੀ ਹੋਰ ਡਿਟੇਲ ਦੇਣਗੇ, ਪਰ ਕੈਨੇਡਾ ਵਾਸਤੇ ਹਜੇ ਰੈਗੂਲਰ ਫਲਾਈਟਸ ਨਹੀਂ ਆ ਰਹੀਆਂ ਉੱਥੋਂ ਹਜੇ ਰੈਗੂਲਰ ਫਲਾਈਟਸ। ਉਹ ਜ਼ਰੂਰ ਕਹਿ ਰਹੇ ਨੇ ਕਿ ਹਜੇ ਬਬਲ ਬਣਾਉਣਗੇ ਅਮੈਰੀਕਾ ਦੇ ਨਾਲ, ਫਰਾਂਸ ਦੇ ਨਾਲ, ਜਰਮਨੀ ਦੇ ਨਾਲ, ਇੰਗਲੈਂਡ ਦੇ ਨਾਲ, ਪਰ ਹਜੇ ਕੈਨੇਡਾ ਉਸ ਉਹਦੇ ਵਿੱਚ ਅਨਾਊਂਸਮੈਂਟ 'ਚ ਨਹੀਂ ਆਇਆ। ਦੂਸਰਾ, ਅੱਜ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ, ਕਿਉਂਕਿ ਉਹ ਅਨਾਊਂਸ ਕਰਨਗੇ ਕਿ COVID-19 ਦੇ ਵਾਸਤੇ ਹੁਣ ਕੀ ਕੀ ਪ੍ਰੀਕੋਸ਼ਨਸ ਲੈ ਰਹੇ ਨੇ, ਇੱਕ ਬੜਾ ਡਿਟੇਲ ਪਲਾਨ ਕਿ ਰੋਬੋਟਸ ਨੂੰ ਕਲੇਨ ਕੀਤਾ ਜਾਏਗਾ, ਹੋਰ ਕਿੱਦਾਂ ਕਿੱਦਾਂ ਪ੍ਰੀਕੋਸ਼ਨਸ ਲਈਆਂ ਜਾਣਗੀਆਂ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਸਾਡੇ ਇੱਥੇ। ਸੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਲੇਟੈਸਟ ਦੱਸ ਦਿੱਤੀਆਂ ਨੇ। ਬਾਕੀ ਜਦੋਂ ਰੈਗੂਲਰ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣਗੀਆਂ, ਸੋ ਫਿਰ ਅਸੀਂ ਹੋਰ ਡਿਟੇਲ ਤੁਹਾਨੂੰ ਇਹਦੀ ਦੇ ਦਿਆਂਗੇ। ਹੈਰੀ ਸਰਾਹ ਸਾਹਿਬ ਹੈਮਿਲਟਨ ਤੋਂ, ਹਾਂਜੀ ਹੈਰੀ ਸਰਾਹ ਸਾਹਿਬ, ਤੁਸੀਂ ਆਉਂਦੇ ਰਹੋ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ, ਕਾਫੀ ਦਿਨਾਂ ਬਾਅਦ ਗੱਲ ਹੋਈ, ਪਹਿਲਾਂ ਤਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸੇਫ ਹੋ? ਠੀਕ ਹੋ ਜੀ, ਸੇਫ ਸਾਰਾ ਕੁਛ ਠੀਕ ਹੈ ਜੀ?
ਹਾਂਜੀ ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ, ਸਭ ਠੀਕ ਹੈ, ਆਲ ਇਜ਼ ਵੈਲ?
ਹਾਂਜੀ, ਇੱਥੇ ਬੈਕ ਟੂ ਵਰਕ ਆ ਗਿਆ ਜੀ ਹੁਣ ਕਾਫੀ ਚਿਰ ਤੋਂ ਬਾਅਦ।
ਹਾਂਜੀ, ਬਾਬਾ ਰਾਮਦੇਵ ਹੁਣਾਂ ਦੀ ਜਿਹੜੀ ਆਪਣੇ ਪਤੰਜਲੀ ਹੈ, ਉਹਨਾਂ ਨੇ ਇੱਕ ਦਵਾਈ ਜਿਹੜੀ ਹੈ ਜੀ ਉਹਨਾਂ ਨੇ ਬਣਾਈ ਹੈ, ਔਰ ਇਹ ਦਾਵਾ ਉਹਨਾਂ ਦਾ ਕਿ ਜੀ ਇਹ ਜਿਹੜਾ ਕਿਊਰ ਹੈ, ਉਹ ਕਹਿੰਦੇ ਜੀ ਇਹ ਕਿਊਰ ਹੈ, ਇਹ ਜਿਹੜੀ ਦਵਾਈ ਹੈ। ਮੈਂ ਇੱਥੇ ਜ਼ਰੂਰ ਜ਼ਿਕਰ ਕਰਦਿਆਂ ਕਿ ਇੰਡੀਆ ਦੀ ਗਵਰਨਮੈਂਟ ਤੱਕ ਨੇ ਵੀ ਉਹਨਾਂ ਨੂੰ ਐਡਵਰਟਾਈਜ਼ ਕਰਨ ਤੋਂ ਰੋਕਿਆ। ਸੋ ਇਸੇ ਕਾਰਨ, ਹੁਣ ਕਾਰਨ ਕੀ ਹੈਗੇ ਨੇ, ਇੱਕ ਤਾਂ ਹੈਗਾ ਕਿ ਜੀ ਉਹ ਤਾਂ ਕਹਿ ਰਹੇ ਨੇ ਕਿ ਜੇ ਪੂਰੀ ਤਰ੍ਹਾਂ 7 ਦਿਨਾਂ ਦੇ ਵਿੱਚ ਉਹਨਾਂ ਦਾ ਦਾਵਾ ਹੈ ਕਿ 7 ਦਿਨਾਂ ਦੇ ਵਿੱਚ ਜਿਹੜੀ ਹੈ ਉਹ ਕਿਓਰ ਕਰ ਦੇਗੀ ਕੋਰੋਨਾ ਵਾਇਰਸ ਨੂੰ। ਕਹਿੰਦੇ ਜੀ ਇਹ ਕੋਈ ਇਹ ਕੋਈ ਉਹ ਨਹੀਂ ਹੈ, ਠੀਕ ਹੈ, ਲੇਕਿਨ ਮੈਂ ਇੱਥੇ ਦੱਸ ਦਵਾਂ ਕਿ ਇੰਡੀਆ ਦੀ ਗਵਰਨਮੈਂਟ ਤੱਕ ਨੇ ਵੀ ਉਹਨੂੰ ਰੋਕ ਦਿੱਤਾ। ਸੋ ਇੰਡੀਅਨ ਗਵਰਨਮੈਂਟ ਨੇ ਵੀ ਰੋਕਿਆ ਉਹਨੂੰ। ਮੈਂ ਤੁਹਾਨੂੰ ਇਸ ਤੋਂ ਪਹਿਲਾਂ ਮੈਂ ਅੱਗੇ ਹੋਰ ਵਧਾਂ, ਹਾਈਲੀ ਹਾਈਲੀ ਰਿਕਮੈਂਡ ਕਰਾਂਗਾ ਕਿ ਸਿਰਫ ਆਪਣੇ ਜਿਹੜੇ ਤੁਹਾਡੇ ਫੈਮਿਲੀ ਡਾਕਟਰਸ ਨੇ, ਜਿਹੜੇ ਤੁਹਾਨੂੰ ਉਹ ਫੈਮਿਲੀ ਡਾਕਟਰ ਰਿਕਮੈਂਡ ਕਰਦਾ ਹੈ, ਉਹ ਚੀਜ਼ ਲੈਣੀ ਹੈ। ਤੁਸੀਂ ਐਵੇਂ ਕੋਈ ਵੀ ਐਸੀ ਦਵਾਈ ਨਾ ਲੈ ਕੇ ਬਹਿ ਜਾਣਾ ਕਿ ਜਿਹਦੇ ਨਾਲ ਕੱਲ੍ਹ ਨੂੰ ਕੋਈ ਫਾਇਦਾ ਨੁਕਸਾਨ ਹੋਏ, ਨੁਕਸਾਨ ਜ਼ਿਆਦਾ ਹੋ ਸਕਦਾ, ਠੀਕ ਹੈ, ਮੈਨੂੰ ਨਹੀਂ ਪਤਾ ਫਾਇਦਾ ਹੋਣਾ ਕਿ ਨਹੀਂ ਹੋਣਾ, ਬਟ ਇਹ ਨੁਕਸਾਨ ਨਾ ਕਰਾ ਲਿਓ। ਆਪਣੇ ਫੈਮਿਲੀ ਡਾਕਟਰ ਦੀ ਸਲਾਹ ਦੇ ਨਾਲ ਹੀ ਜੋ ਵੀ ਤੁਸੀਂ ਲੈਣਾ ਫੈਮਿਲੀ ਡਾਕਟਰ ਦੀ ਸਲਾਹ ਦੇ ਨਾਲ ਲਓ, ਠੀਕ ਹੈ। ਦੂਸਰੀ ਚੀਜ਼ ਇਹ ਹੈ ਕਿ ਇਹਨਾਂ ਨੇ 280, ਇਹਨਾਂ ਦੇ ਕਹਿਣ ਦੇ ਮੁਤਾਬਿਕ, ਉਹਨਾਂ ਨੇ ਆਪ ਹੀ ਦੱਸ ਰਹੇ ਨੇ ਕਿ 280 ਜਣਿਆਂ ਦੇ ਉੱਤੇ ਜਿਹੜੇ ਕੋਵਿਡ ਪੋਜ਼ਿਟਿਵ ਸੀਗੇ ਉਹ ਟੈਸਟ ਕੀਤੇ। ਹੁਣ 280 ਦੇ ਵਿੱਚੋਂ ਉਹ ਕਹਿ ਰਹੇ ਨੇ ਕਿ 69% ਵਰ ਕਿਊਰਡ ਇਨ ਵਿਦ ਇਨ 3 ਡੇਜ਼, ਠੀਕ ਹੈ ਨੀ। ਸੋ ਉਹ ਹੁਣ 69% ਹੀ ਜਿਹੜੇ ਉਹ ਕਹਿ ਰਹੇ ਕਿਊਰ ਹੋਏ ਨੇ 3 ਦਿਨਾਂ ਦੇ, ਬਾਕੀ ਹੁਣ ਕਿੰਨੀ ਦੇਰ 'ਚ ਹੋਏ ਨੇ। ਪਲੱਸ ਇਹਦੇ ਵਾਸਤੇ ਜਦੋਂ ਦੁਨੀਆ ਭਰ ਦੇ ਵਿੱਚ ਸਾਇੰਟਿਸਟ ਇਸ ਵੇਲੇ ਲੱਗੇ ਹੋਏ ਨੇ ਦਵਾਈਆਂ ਵਾਸਤੇ, ਸੋ ਮੈਂ ਸਮਝਦਾ ਕਿ ਜੇ ਰਾਮਦੇਵ ਜੀ ਕੋਲ ਐਸੀ ਵਾਕਈ ਕੋਈ ਦਵਾਈ ਹੈਗੀ ਆ ਤਾਂ ਫਿਰ ਉਹ ਜਿਹੜੇ ਦੁਨੀਆ ਭਰ ਦੀਆਂ ਸਾਇੰਟਿਫਿਕ ਲੈਬਸ ਹੈਗੀਆਂ ਉਹਨਾਂ ਨੂੰ ਉੱਥੇ ਇਨਵਾਈਟ ਕਰ ਲੈਣ ਔਰ ਸਾਬਿਤ ਕਰ ਦੇਣ ਕਿ ਜੀ ਇਹ ਵਾਕਈ ਸਾਰਾ ਕੁਛ ਠੀਕ ਹੈ। ਸੋ ਮੈਂ ਸਰ ਇਹਦੇ ਬਾਰੇ ਕੁ ਨਹੀਂ ਕਹਾਂਗਾ ਕਿ ਮੈਂ ਰੈਕਮੈਂਡ ਨਹੀਂ ਕਰਾਂਗਾ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਫੈਮਿਲੀ ਡਾਕਟਰ ਦੇ ਨਾਲ ਸਲਾਹ ਲਓ। ਸੋ ਮੈਂ ਜਦੋਂ ਤੱਕ ਜਿਹੜੀ ਸਾਡੀ ਹੁਣ ਜੇ ਕੈਨੇਡਾ ਦੇ ਸਾਡਾ ਪਬਲਿਕ ਹੈਲਥ ਆਫਿਸ਼ੀਅਲ ਆ, ਸਾਡੀ ਕੈਨੇਡੀਅਨ ਗੌਰਮੈਂਟ ਨਹੀਂ ਅਲਾਓ ਕਰਦੀ, ਸਾਡੇ ਜਿਹੜੇ ਹੈਲਥ ਆਫਿਸ਼ੀਅਲਸ ਨੇ ਉਹ ਨਹੀਂ ਐਲਾਨ ਕਰਦੇ ਸਾਡੇ ਕੈਨੇਡਾ ਦੇ ਵਿੱਚ, ਉਸ ਵੇਲੇ ਤੱਕ ਕੋਈ ਵੀ ਚੀਜ਼ ਐਸੀ ਲੈ ਲੈਣੀ ਖਾ ਲੈਣੀ ਉਹ ਸਰ ਫਿਰ ਤੁਸੀਂ ਰਿਸਕ ਲੈ ਰਹੇ ਹੋ। ਆਈ ਡੋਂਟ ਨੋ ਕਿ ਉਹਦੇ ਫਿਰ ਕੀ ਨਤੀਜੇ ਹੋਣਗੇ, ਨਤੀਜੇ ਸਹੀ ਹੋਣਗੇ ਜਾਂ ਗਲਤ ਹੋਣਗੇ, ਮੈਂ ਇਸ 'ਤੇ ਕਮੈਂਟ ਨਹੀਂ ਕਰਨਾ ਚਾਹੁੰਦਾ। ਬਟ ਜਦੋਂ ਤੱਕ ਸਾਡੀ ਕੈਨੇਡਾ ਦੀ ਹੈਲਥ ਆਫਿਸ਼ੀਅਲ ਹੈਲਥ ਬੋਡੀਜ਼ ਫੈਡਰਲ ਸਰਕਾਰ, ਕੱਲ੍ਹ ਨੂੰ ਟਰੂਡੋ ਸਾਹਿਬ ਆ ਕੇ ਪ੍ਰੈਸ ਕਾਨਫਰੰਸ 'ਚ ਕਹਿ ਦੇਣ, ਟਰੂਡੋ ਸਾਹਿਬ ਕਹਿ ਦੇਣ ਕਿ ਜੀ ਇਹ ਦਵਾਈ ਕੋਈ ਵੀ ਦਵਾਈ ਦੇ ਬਾਰੇ ਕਹਿਣ ਕਿ ਠੀਕ ਹੈ, ਅਸੀਂ ਉਸ ਵੇਲੇ ਐਲਾਨ ਕਰਾਂਗੇ ਕਿ ਟਰੂਡੋ ਸਾਹਿਬ ਨੇ ਹੁਣ ਕਹਿਤਾ। ਸੋ ਪ੍ਰਧਾਨ ਮੰਤਰੀ ਜਾਂ ਹੈਲਥ ਆਫਿਸ਼ੀਅਲ ਨਾਲ ਉਹਨਾਂ ਦੇ ਹੈਗੇ ਨੇ ਟਰੀਸਾ ਟੈਮ ਨੇ, ਸਾਡੇ ਫੈਡਰਲ ਹੈਲਥ ਆਫਿਸ਼ੀਅਲ ਕੱਲ੍ਹ ਨੂੰ ਟਰੀਸਾ ਟੈਮ ਜੀ ਆ ਕੇ ਕਹਿ ਦਿੰਦੇ ਨੇ ਕਿ ਜੀ ਹਾਂਜੀ ਇਹ ਠੀਕ ਹੈ ਤਾਂ ਫਿਰ ਅਸੀਂ ਉਹਨੂੰ ਐਲਾਨ ਕਰਾਂਗੇ। ਬਲਦੇਵ ਸਿੰਘ ਜੀ ਤੁਸੀਂ ਆਉਂਦੇ ਹੋ, ਬਲਦੇਵ ਸਿੰਘ ਜੀ ਗੋ ਹੈਡ।
ਜੋਗ ਜੀ ਸਤਿ ਸ਼੍ਰੀ ਅਕਾਲ, ਸੋਰੀ ਜੀ ਮੈਂ ਡਿਫਰੈਂਟ ਗੱਲ ਕਰਨਾ ਵਾ, ਤੁਸੀਂ
ਹਾਂ ਡਿਫਰੈਂਟ ਕਰ ਲਓ ਗੱਲ, ਕੋਈ ਵੀ ਗੱਲ ਕਰੋ, ਕਰੰਟ ਨਿਊਜ਼ 'ਤੇ। ਹਾਂਜੀ ਗੋ ਹੈਡ ਸਰ। ਹਾਂਜੀ
ਬਹੁਤ ਤੋਂ ਪਹਿਲਾਂ ਤੁਸੀਂ ਉਹ ਕਲੈਕਸ਼ਨ ਕੀਤੀ ਸੀਗੀ ਆਪਣੇ ਮਨੀ ਦੀ ਜੀ, ਉਹ ਬੰਦੇ ਦੇ ਕਿਸੇ ਦਾ ਫੋਨ ਫੂਨ ਆਇਆ ਨਹੀਂ ਗਾ, ਨਾ ਕੁਛ ਪਤਾ ਲੱਗਿਆ ਵੀ ਕਿੱਥੇ ਪੇ ਕਰਨੇ ਆ।
ਠੀਕ ਹੈ ਜੀ, ਮੈਂ ਕਈ ਬੰਦਿਆਂ ਨੂੰ ਮੈਸੇਜ ਪਾਏ ਨੇ ਪਰ ਤੁਹਾਡਾ ਫੋਨ ਜਾਂ ਤਾਂ ਉਸ ਸਮੇਂ ਸਵਿੱਚ ਆਫ ਹੋਏਗਾ ਜਾਂ ਆਊਟ ਆਫ ਕਵਰੇਜ ਏਰੀਆ 'ਚ ਹੋਊਗਾ ਕਈਆਂ ਦੇ। ਥੈਂਕ ਯੂ ਫੋਰ ਰਿਮਾਈਂਡਿੰਗ ਮੀ ਦੈਟ। ਜਿਨ੍ਹਾਂ ਦੇ ਨਹੀਂ ਕੋਈ ਮੈਸੇਜ ਆਏ ਤਾਂ ਉਹ ਸਾਡੇ ਮੈਂ ਕੱਲ੍ਹ ਵੀ ਅਨਾਊਂਸ ਕਰ ਰਿਹਾ, ਪਰਸੋਂ ਵੀ ਅਨਾਊਂਸ ਕਰ ਰਿਹਾ, ਰੋਜ਼ ਕਰ ਰਿਹਾ। ਜਿਨ੍ਹਾਂ ਨੂੰ ਮੈਸੇਜ ਨਹੀਂ ਪਹੁੰਚਿਆ ਅਸੀਂ ਆਪਣੇ ਵੱਲੋਂ ਪਾਏ ਨੇ, ਫਰਜ਼ ਕਰ ਲਓ, ਜਾਂ ਕੁਛ ਲੋਕਾਂ ਨੇ ਵੀ ਕਿਹਾ ਕਿ ਜੀ ਉਹਨਾਂ ਕੋਲੋਂ ਪੈਸੇ ਨਹੀਂ ਡਿਲੀਵਰ ਹੋ ਪਾ ਰਹੇ ਨੇ, ਉਹ ਫੌਰਨ ਅੱਜ ਹੀ ਮੈਂ ਕੱਲ੍ਹ ਵੀ ਅਨਾਊਂਸ ਕੀਤਾ ਸੀ 416-475-5000 'ਤੇ ਟੈਕਸਟ ਪਾ ਦੇਣ, ਹੁਣੇ ਤੁਹਾਨੂੰ ਕਾਲ ਬੈਕ ਆ ਜਾਏਗੀ ਜਾਂ ਤੁਹਾਨੂੰ ਮੈਸੇਜ ਦੁਬਾਰਾ ਪਾ ਦਿਆਂਗੇ। ਕਿਉਂਕਿ ਕਈ ਜਗ੍ਹਾ ਦੇ ਉੱਤੇ ਨਾ ਮੈਂ ਤੁਹਾਡਾ ਜਾਂ ਤਾਂ ਫੋਨ ਰਾਤ ਨੂੰ ਬੰਦ ਹੁੰਦਾ ਜਾਂ ਆਊਟ ਆਫ ਕਵਰੇਜ ਏਰੀਆ ਨੂੰ, ਤਾਂ ਉੱਥੇ ਲਿਖਿਆ ਜਾਂਦਾ ਨੋਟ ਡਿਲੀਵਰਡ, ਤੁਹਾਡੇ ਕੋਲ ਮੈਸੇਜ ਜਾ ਨਹੀਂ ਰਿਹਾ ਸਾਡਾ। ਸੋ ਜੇ ਤੁਸੀਂ ਹੁਣੇ ਹੀ ਫਟਾਫਟ ਟੈਕਸਟ ਪਾ ਦਿਓ 416-475-5000 ਐਂਡ ਥੈਂਕ ਯੂ ਬਲਦੇਵ ਸਿੰਘ ਜੀ। ਅਸੀਂ ਬਲਕਿ ਹਾਈਲੀ ਰਿਕਮੈਂਡ ਕਰਾਂਗੇ ਕਿ ਜਿਨ੍ਹਾਂ ਨੂੰ ਮੈਸੇਜ ਮਿਲ ਗਏ ਨੇ ਜੇ ਉਹ ਪਲੀਜ਼ ਜੋ ਵੀ ਉਹਨਾਂ ਨੇ ਪਲੈਜ ਕੀਤੀ ਸੀਗੀ, ਕਾਫੀ ਲੋਕਾਂ ਨੇ ਭੇਜ ਦਿੱਤੀ ਹੈ, ਥੈਂਕ ਯੂ ਉਹਨਾਂ ਸਾਰਿਆਂ ਦਾ, ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦੀ ਹਾਂ ਜਿਨ੍ਹਾਂ ਨੇ ਭੇਜ ਦਿੱਤੇ ਨੇ। ਜਿਨ੍ਹਾਂ ਨੇ ਹਜੇ ਬਿਜ਼ੀ ਹੈ, ਸਾਰਿਆਂ ਦਾ ਸਕੈਜੂਲ ਬਿਜ਼ੀ ਹੈ, ਨਹੀਂ ਭੇਜ ਪਾਏ ਉਹ ਪਲੀਜ਼ ਇਸ ਹਫ਼ਤੇ ਦੇ ਵਿੱਚ ਆਪਣੀ ਜਿਹੜੀ ਅਸੀਂ ਪਲੈਜ ਕੀਤੀ ਹੈ $50, $100, $200 ਜਿੰਨੀ ਵੀ ਤੁਸੀਂ ਕੀਤੀ ਹੈ ਉਹ ਪਲੀਜ਼ ਉਹਨਾਂ ਨੂੰ $50, $100 ਭੇਜ ਦਿਓ, ਤਾਂ ਕਿ ਅੱਜ ਕੋਈ ਵੀ ਜੋ ਉਹਨਾਂ ਦਾ ਫਾਇਦਾ ਹੋਏ ਅਤੇ ਉਹ ਚੰਗੀ ਗੱਲ ਆ। ਬਹੁਤ ਸ਼ੁਕਰੀਆ ਬਲਦੇਵ ਸਿੰਘ ਜੀ। ਐਨੀਥਿੰਗ ਐਲਸ? ਥੈਂਕ ਯੂ ਸਰ, ਥੈਂਕ ਯੂ ਜੀ, ਥੈਂਕ ਯੂ। ਜਗਤਾਰ ਨਿੱਜਰ ਜੀ ਤੁਸੀਂ ਆਉਂਦੇ ਹੋ, ਜਗਤਾਰ ਨਿੱਜਰ ਜੀ ਗੋ ਹੈਡ।
ਸਤਿ ਸ਼੍ਰੀ ਅਕਾਲ ਵੀਰ, ਕਿਹੋ ਜੀ ਵੀਰ?
ਆਈ ਐਮ ਡੂਇੰਗ ਗੁੱਡ ਸਰ, ਹਾਊ ਆਰ ਯੂ?
ਵੰਡਰਫੁਲ ਜੀ, ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਕਾਲ ਕਰੀਏ, ਕੱਲ੍ਹ ਤੁਹਾਨੂੰ ਮੈਸੇਜ ਪਾਇਆ ਸੀ। ਵੈਸੇ ਜਿਹੜੀ ਰੀਸੈਂਟ ਮਾਲਟਨ 'ਚ ਘਟਨਾ ਹੋ ਕੇ ਹਟੀ ਹੈ
ਜੀ,
ਤੇ ਜਿਵੇਂ ਦੀਪਕ ਜੀ ਕਹਿ ਰਹੇ ਸੀਗੇ ਕਿ ਪੁਲਿਸ ਵਾਲਿਆਂ ਨੇ 8 ਗੋਲੀਆਂ ਮਾਰੀਆਂ ਬੰਦੇ ਦੇ
ਜੀ,
ਹੁਣ ਮੈਨੂੰ ਸਮਝ ਨਹੀਂ ਆਈ ਵੀ ਇੰਨੇ ਹੱਟੇ ਕੱਟੇ ਪੁਲਿਸ ਵਾਲੇ 12-13 ਬੰਦੇ ਨੂੰ ਫੜਨਾ ਹੋਵੇ ਉਹਨਾਂ ਨੇ, ਵਾਈ ਡੂ ਦੇ ਨੀਡ ਟੂ ਸ਼ੂਟ ਹਿਮ 8 ਟਾਈਮਸ? ਪਹਿਲੀ ਗੱਲ। ਦੂਜੀ, ਇਹ ਮੈਂ ਤੁਹਾਨੂੰ ਕੱਲ ਵਟਸਐਪ ਤੇ ਵੀਡੀਓ ਭੇਜੀ ਸੀਗੀ, ਡੋਰਮ ਪੁਲਿਸ ਵਾਲੇ ਆ ਉਹ ਵੀ ਕਿਸੇ ਯੰਗ ਬੱਚੇ ਨੂੰ ਅਰੈਸਟ ਕਰ ਰਹੇ ਸੀਗੇ ਭੌਣ ਦੇ ਉੱਪਰ ਗੋਡਾ ਰੱਖ ਕੇ, ਸ਼ਾਇਦ ਤੁਸੀਂ ਦੇਖੀ ਹੋਣੀ ਆ ਵੀਡੀਓ ਵੀ, ਤੇ ਡੋਂਟ ਯੂ ਥਿੰਕ ਦੈਟ ਦ ਕਲਚਰ ਆਫ ਪੁਲਿਸ ਵੇਅਰ ਦੇ ਮਿਸ ਯੂਜ਼ਿੰਗ ਦੇਅਰ ਫੋਰਸ? ਉਸ ਤੋਂ ਪਹਿਲਾਂ ਹਾਲਟਨ ਰੀਜਨ ਵਿੱਚ ਵੀ ਸੀ, ਇੱਕ ਪੁਲਿਸ ਵਾਲੇ ਇੱਕ ਯੰਗ ਬੱਚੇ ਨੂੰ ਪੁਸ਼ ਨਿਸ਼ਾਬ ਕਰ ਰਹੇ ਸੀਗੇ।
ਜਿਹੜੀ ਮੈਂ ਬਾਰੀ ਬਾਰੀ ਸਾਰੀ ਚੀਜ਼ਾਂ ਨੂੰ ਐਡਰੈਸ ਕਰ ਦਿੰਦਾ, ਸਭ ਤੋਂ ਪਹਿਲਾਂ ਹਾਲਟਨ ਦਾ ਐਡਰੈਸ ਕਰ ਦਿੰਦਾ ਜੀ। ਹਾਲਟਨ ਪੁਲਿਸ ਚੀਫ ਨੇ ਸਟੀਵ ਟੈਨਰ, ਮੈਂ ਉਹਨਾਂ ਨੂੰ ਮਿਲਿਆ ਵੀ ਹੈਗਾ, ਸਟੀਵ ਟੈਨਰ ਜਿਹੜੇ ਹਾਲਟਨ ਚੀਫ ਹੈਗੇ ਨੇ, ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਨੂੰ ਬਿਲਕੁਲ ਉਹ ਵੀਡੀਓ ਦੇਖਿਆ ਜਿਸ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ, ਉੱਥੇ ਹਾਲਟਨ ਪੁਲਿਸ ਦੇ ਅਫਸਰਸ ਦੇ ਆਰ ਪੁਸ਼ਿੰਗ ਅ ਟੀਨੇਜਰ, ਟੀਨੇਜਰ ਵਿਚਾਰਾ ਗਿਰ ਗਿਆ ਥੱਲੇ, ਦੁਬਾਰਾ ਖੜਾ ਹੋਇਆ ਔਰ ਫਿਰ ਵੀ ਉਹਨੂੰ ਪੁਸ਼ ਕੀਤਾ ਜਾ ਰਿਹਾ ਸੀਗਾ। ਸੋ ਉਹਦੇ 'ਤੇ ਉਹ ਕਾਰਵਾਈ ਜਿਹੜੀ ਹੈ ਹੋ ਰਹੀ ਹੈ, ਇਨਵੈਸਟੀਗੇਸ਼ਨ ਹੋ ਰਹੀ ਹੈ, ਹਾਲਟਨ ਪੁਲਿਸ ਚੀਫ ਨੂੰ ਨੌਲੇਜ ਹੈ ਇਸ ਚੀਜ਼ ਦੀ। ਦੂਸਰੀ ਗੱਲ ਮੈਂ ਕਰਦਾ ਹੈਗਾ, ਸਾਡੇ ਇੱਥੇ ਅਪੀਲ ਰੀਜਨ ਦੀ ਮਾਲਟਨ ਦੇ ਵਿੱਚ ਜਿਹੜਾ ਇੰਸੀਡੈਂਟ ਹੋਇਆ, ਅਪੀਲ ਪੁਲਿਸ ਚੀਫ ਨਿਸ਼ਾਨ ਦੁਰਗੱਪਾ ਉਹਨਾਂ ਨੇ ਕਿਹਾ ਹੈਗਾ, ਨਿਸ਼ ਉਹਨਾਂ ਨੇ ਕਿਹਾ ਹੈ ਕਿ ਜੀ ਪਲੀਜ਼ ਮੇਨਟੇਨ ਕਾਮ, ਪੁਲਿਸ ਜਿਹੜੀ ਹੈ ਜੀ ਹੁਣ ਇਹਦੇ ਬਾਰੇ SIU ਇਨਵੈਸਟੀਗੇਟ ਕਰ ਰਹੀ ਹੈਗੀ ਆ ਔਰ ਉਹਨਾਂ ਨੇ ਕੋਪਰੇਸ਼ਨ ਦੀ ਮੰਗ ਕੀਤੀ ਹੈ। ਅਪੀਲ ਪੁਲਿਸ ਬੋਰਡ ਵੱਲੋਂ ਉਹਨਾਂ ਵੱਲੋਂ ਵੀ ਬਿਆਨ ਆਇਆ ਹੈਗਾ ਹੈ ਕਿ ਯੈਸ ਉਹ ਬਿਲਕੁਲ ਅੰਡਰਸਟੈਂਡ ਕਰਦੇ ਨੇ, ਉਹਨਾਂ ਨੇ ਜ਼ਾਹਿਰ ਜੀ ਗੱਲ ਹੈ ਸਾਰਿਆਂ ਨੇ ਪਹਿਲਾਂ ਚਾਹੇ ਅਪੀਲ ਪੁਲਿਸ ਬੋਰਡ ਹੈਗਾ ਚਾਹੇ ਆਪਣੇ ਮੇਅਰ ਨੇ ਸਾਰੇ ਸਭ ਨੇ ਖੇਦ ਵਿਅਕਤ ਤਾਂ ਪਹਿਲਾਂ ਕੀਤਾ ਹੀ ਕੀਤਾ, ਮੈਂ ਵੀ ਜ਼ਰੂਰ ਦੱਸ ਦੇਵਾਂ ਕਿਉਂਕਿ ਕਿ ਸਭ ਨੇ ਖੇਦ ਵਿਅਕਤ ਕੀਤਾ ਹੈਗਾ ਇਸ ਸਾਰੇ ਮਾਮਲੇ ਦੇ ਉੱਤੇ, ਔਰ ਉਹਦੇ ਨਾਲ ਨਾਲ ਉਹਨਾਂ ਨੇ ਕਿਹਾ ਹੈ ਕਿ ਯੈਸ ਬਿਲਕੁਲ ਇਹ ਸਾਰੇ ਮਾਮਲੇ ਦੀ ਇਨਵੈਸਟੀਗੇਸ਼ਨ ਹੋਏਗੀ। ਮੈਂ ਇੱਥੇ ਜ਼ਰੂਰ ਕਹਿ ਸਕਦਾ ਹੈਗਾ ਕਿ ਸਾਨੂੰ ਪੁਲਿਸ ਰਿਫੋਰਮਸ ਦੀ ਜ਼ਰੂਰਤ ਹੈ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ, ਵੀ ਨੀਡ ਮੇਜਰ ਪੁਲਿਸ ਰਿਫੋਰਮਸ ਜਿਹਦੇ ਵਿੱਚ ਕਿ ਜਿਹੜੇ ਇਹ ਇਸ਼ੂਜ਼ ਨੇ ਚਾਹੇ ਕੋਈ ਵੈਲਨੈਸ ਕਾਲ ਹੈ ਚਾਹੇ ਕੋਈ ਮੈਂਟਲ ਹੈਲਥ ਦਾ ਇਸ਼ੂ ਜਿਹਨੂੰ ਅਸੀਂ ਕਹਿ ਲਈਏ ਜਾਂ ਕ੍ਰਾਈਸਿਸ ਦੇ ਵਿੱਚ ਕੋਈ ਬੰਦਾ ਆਇਆ ਅਤੇ ਉਹਦੀ ਕੋਈ ਕਾਲ ਹੈ, ਉਹਦੇ ਵਿੱਚ ਆਰਮਡ ਪੁਲਿਸ ਅਫਸਰਸ ਨੂੰ ਲਗਾਉਣ ਦੇ ਨਾਲ ਪੁਲਿਸ ਦਾ ਵੀ ਟਾਈਮ ਖਰਾਬ ਹੋ ਰਿਹਾ ਹੈ ਔਰ ਕਮਿਊਨਿਟੀ ਲਈ ਵੀ ਕੋਈ ਇਹਦਾ ਵੱਡਾ ਵੱਡਾ ਹੱਲ ਨਹੀਂ ਹੋ ਰਿਹਾ। ਸੋ ਉਹਦੇ ਵਿੱਚ ਟ੍ਰੇਨਡ ਆਫਿਸਰ ਹੋਣ ਜਾਂ ਹੋਰ ਡਿਪਾਰਟਮੈਂਟ ਹੀ ਵੱਖਰਾ ਬਣਾਤਾ ਜਾਵੇ ਜਿਹੜੀਆਂ ਕਿ ਐਸੀਆਂ ਦੇ ਕੈਨ ਗੋ ਐਂਡ ਚੈੱਕ ਔਨ ਵੈਲਨੈਸ ਕਾਲਸ, ਕੋਈ ਆ ਰਹੀਆਂ ਹੈ ਕੋਈ ਇਸ਼ੂਜ਼ ਆ ਰਹੇ ਨੇ, ਕੋਈ ਦਵਾਈ ਨਹੀਂ ਲੈ ਰਿਹਾ, ਉੱਥੇ ਪੈਰਾਮੈਡਿਕਸ ਦੀ ਟੀਮ ਨਾਲ ਹੋਵੇ, ਹੋਰ ਬੰਦੇ ਨਾਲ ਹੋਣ, ਇੰਟਰਪ੍ਰੇਟਰਸ ਬਹੁਤ ਜ਼ਰੂਰੀ ਨੇ, ਲੈਂਗੁਏਜ ਦਾ ਇਸ਼ੂ ਕਈ ਵਾਰ ਹੋ ਜਾਂਦਾ ਹੈ। ਹਾਂਜੀ ਹਾਂਜੀ ਗੋਹੈਡ
ਵਾਲੇ ਡਿਪਾਰਟਮੈਂਟ ਦੇਖੋ ਜੀ, ਅੱਗੇ ਵੀ ਪਤਾ ਕੀ ਗੱਲ ਹੈ, ਦੇ ਹੈਵ ਟੂ ਮੈਨੀ ਡਿਫਰੈਂਟ ਡਿਪਾਰਟਮੈਂਟਸ, ਪੁਲਿਸ ਵਾਲੇ ਕਈ ਵਾਰੀ ਨਾ ਇਹਨਾਂ ਦੇ ਫਾਰਮਦਰ ਮਿਸਟੇਕਨ ਰੋਡ ਤੇ ਘੱਟ ਹੁੰਦੇ ਆ, ਤੇ ਦੂਜੇ ਡਿਪਾਰਟਮੈਂਟ ਨਾ ਇੰਟਰਨਲ ਜੋਬਾਂ ਤੇ ਉੱਥੇ ਬਹੁਤ ਜ਼ਿਆਦਾ ਲੱਗੇ ਹੈਗੇ ਆ, ਹੋਰ ਰਿਸੋਰਸਿਸ ਨੂੰ ਵੰਡਣ ਦੀ ਲੋੜ ਨੀਗੀ, ਸਿਰਫ ਜਿਹੜੇ ਬੰਦੇ ਕੰਮ ਕਰ ਰਹੇ ਆ ਨਾ ਜੀ ਉਹਨਾਂ ਨੂੰ ਐਟੀਟਿਊਡ ਨਾਲ ਕੰਮ ਕਰਨ ਦੀ ਲੋੜ ਹੈ, ਥੋੜਾ ਜਿਹਾ ਉਹਨਾਂ ਦਾ ਐਟੀਟਿਊਡ ਚੇਂਜ ਕਰਨ ਦੀ ਲੋੜ ਹੈਗੀ ਹੈ। ਦੂਸਰੀ ਗੱਲ ਹੈਗੀ ਕਿ ਜਦੋਂ ਵੀ ਕੋਈ ਪੁਲਿਸ ਵਾਲਾ ਕਿਸੇ ਕੇਸ ਵਿੱਚ ਵੀ ਕੋਈ ਸਸਪੈਂਡ ਕਰਦੇ ਹੈਗੇ ਜਾਂ ਕੋਈ ਉਹਨਾਂ ਤੋਂ ਕੋਈ ਚਾਰਜ ਹੁੰਦਾ ਵੀ ਵਟ ਐਵਰ ਹੈਪਨਸ ਦੇ ਆਰ ਔਨ ਪੇ, ਜਾਂ ਤਾਂ ਪਤਾ ਗੱਲ ਕਿ ਉਹਨੂੰ ਪਤਾ ਵੀ ਮੈਂ ਕੰਮ ਕਰਾਂ ਚਾਹੇ ਨਾ ਕਰਾਂ ਮੈਨੂੰ ਪੇ ਮਿਲ ਜਾਣੀ ਹੈ। ਸ਼ਾਇਦ ਤੁਸੀਂ ਦੇਖਿਆ ਲਾਸਟ ਵੀਕ ਕੋਈ ਪੁਲਿਸ ਵਾਲਾ ਨੇ ਚਾਰਜ ਕੀਤਾ ਸੀ, ਉਹਨਾਂ ਨੇ ਹੀ ਵਾਸ ਸਪੀਡਿੰਗ ਆਈ ਬਿਲੀਵ ਮੋਰ ਦੈਨ ਡਬਲ ਦਾ ਸਪੀਡ, ਤੇ ਉਹ ਬੰਦਾ ਸਸਪੈਂਸ਼ਨ ਤੇ ਸੀਗਾ ਡੇਢ ਸਾਲ ਤੋਂ ਮੇਰੇ ਖਿਆਲ ਚ, ਤੇ ਫੁੱਲ ਪੇ ਲੈ ਰਿਹਾ ਸੀਗਾ, ਕੋਈ ਚਾਰਜ ਵੀ ਲੱਗੇ ਸੀ ਉਹਦੇ ਉੱਪਰ ਕੋਈ। ਸੋ ਇਹਨਾਂ ਦੇ ਵੀ ਚਾਹੀਦਾ ਵੀ ਜੇ ਬੰਦਾ ਕੰਮ ਨਹੀਂ ਕਰ ਰਿਹਾ ਉਹਨੂੰ ਕਹੋ ਵੀ ਤੂੰ ਸਸਪੈਂਡਡ ਵਿਦਆਊਟ ਪੇ ਹੈ, ਵਿਦ ਪੇ ਸਸਪੈਂਡ ਹੁੰਦੇ ਆ ਇਹ। ਸੋ ਉਹ ਵੀ ਗਲਤ ਗੱਲ ਹੈਗੀ, ਥੋੜਾ ਜਿਹਾ ਦੇ ਹੈ ਪਾਵਰ ਦੇ ਮਿਸ ਯੂਜ਼ ਇਟ। ਹੁਣ ਡੁਰਮ ਦੀ ਵੀਡੀਓ ਜਿਹੜੀ ਕੱਲ ਵਾਲੀ ਸੀਗੀ, ਯੰਗ ਬੱਚਾ ਹੈਗਾ ਜੀ ਧੌਣ ਤੇ ਗੁੱਡਾ ਰੱਖਿਆ, ਉਹਦੇ ਨਾਲ ਦੇ ਮੁੰਡੇ ਵੀ ਕਹਿ ਰਹੇ ਸਰ ਲਿਫਟ ਯੂਰ ਨੀ ਫਰਮ ਇਜ਼ ਨੈਕ, ਉਹ ਚੱਕ ਨਹੀਂ ਰਹੇ ਪੁਲਿਸ ਵਾਲੇ, ਤੇ ਦੋ ਪੁਲਿਸ ਵਾਲਿਆਂ ਕੋਲ ਇੱਕ ਬੱਚੇ ਨੂੰ ਹੱਥ ਖੜੀ ਲਾਉਣ ਨੂੰ ਬੜਾ ਮੁਸ਼ਕਤ ਆ ਰਹੀ ਹੈ। ਮੈਂ ਸਮਝਦਾ ਬੱਚੇ ਦੀ ਗਲਤੀ ਹੈ ਜਿਹਨੂੰ ਪੁਲਿਸ ਨੇ ਸਰਚ ਕਰਨਾ ਚਾਹ ਰਹੇ ਸੀਗੇ, ਹੀ ਸ਼ੁਡ ਕੰਪਲਾਈ। ਚਲੋ ਉਹ ਯੰਗ ਬੱਚਾ ਪਰ ਇਹ ਤਾਂ ਪ੍ਰੋਫੈਸ਼ਨਲ ਬੰਦੇ ਹੈਗੇ ਹੈ ਨਾ, ਯੂਰੋ ਪੁੱਟ ਯੂਰ ਨੀ ਵਿਦ ਫੁੱਲ ਵੇਟ ਔਨ ਗਾਇਜ਼ ਨੈਕ, ਅੱਗੇ ਤੁਹਾਨੂੰ ਪਤਾ ਅਮੈਰੀਕਾ 'ਚ ਕੀ ਹੋ ਕੇ ਹਟਿਆ, ਇੱਥੇ ਕਿੱਦਾਂ ਦਾ ਹਾਦਸਾ ਹੋ ਜਾਂਦਾ ਹੈ, ਆਈ ਡੋਂਟ ਥਿੰਕ ਆਵਰ ਪੁਲਿਸ ਕੈਨ ਹੈਂਡਲ ਐਨੀ ਦੋਸ ਸ਼ਿਟ। ਸੋ ਇਹਨਾਂ 'ਤੇ ਥੋੜ੍ਹਾ ਜਿਹਾ ਦੇ ਨੀਡ ਟੂ ਬੀ ਇਹਨਾਂ ਦੀ ਪਾਵਰ ਘਟਾਉਣ ਦੀ ਲੋੜ ਹੈ ਜਿਹੜੀ ਜੀ, ਵੀ ਤੁਸੀਂ ਬੰਦੇ ਨੂੰ ਬੰਦਾ ਸਮਝੋ ਦੂਜੇ ਨੂੰ ਵੀ, ਡੋਂਟ ਨਾਟ ਮਿਸ ਯੂਜ਼ ਯੋਰ ਫੋਰਸ। ਫਿਰ ਕੀ ਇੱਥੇ 11 ਪੁਲਿਸ ਦੀਆਂ ਕਾਰਾਂ ਆ ਗਈਆਂ ਵੀ, ਕਿਉਂ ਵੱਡਾ ਬੰਦੀ ਮਰਡਰ ਫੜ ਰਿਹਾ ਉਹ, ਇੱਡੀ ਵੱਡੀ ਗੱਲ ਵੀ ਹੈ ਨਹੀਂ ਸਕੀ ਉੱਥੇ।
ਮੈਂ ਵਾਰੀ ਵਾਰੀ ਚੀਜ਼ਾਂ ਨੂੰ ਐਡਰੈਸ ਕਰ ਦਿੰਦਾ, ਜਿਹੜੀ ਹਾਲਟਨ ਦੇ ਵਿੱਚ ਜਿਹੜਾ ਪੁਲਿਸ ਆਫਿਸਰ ਸੀਗਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ, ਜਿਹੜੇ ਹਾਲਟਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਉਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਦੇ ਦਿੰਦਾ। ਹਾਂ ਹੁਣ ਆ ਜਾਈਏ ਅਸੀਂ ਅਪੀਲ ਦੀ ਗੱਲ ਦੇ ਉੱਤੇ। ਸਾਡੇ ਫਾਰਮਰ ਪੁਲਿਸ ਚੀਫ ਸੀਗੇ ਜੈਨੀਫਰ ਇਵਾਨਸ, ਉਹਨਾਂ ਦੇ ਨਾਲ ਮੈਂ ਤੁਹਾਡੇ ਇਸ ਮੁੱਦੇ ਦੀ ਗੱਲ ਕੀਤੀ ਸੀਗੀ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ। ਇਹ ਸਵਾਲ ਬਹੁਤ ਦੇਰ ਦਾ ਹੈਗਾ ਕਿ ਜੀ ਹਾਂਜੀ ਜਿਹੜੀ ਸਸਪੈਂਸ਼ਨ ਹੈਗੀ ਆ ਵਿਦ ਪੇ ਹੋਣੀ ਚਾਹੀਦੀ ਆ ਜਾਂ ਵਿਦਆਊਟ ਪੇ ਹੋਣੀ ਚਾਹੀਦੀ ਆ ਜਿਹੜੀ ਸਸਪੈਂਸ਼ਨ ਹੈਗੀ ਆ। ਸੋ ਉਹਦੇ ਬਾਰੇ ਫਾਰਮਰ ਪੁਲਿਸ ਚੀਫ ਜੈਨੀਫਰ ਇਵਾਨਸ ਨਾਲ ਗੱਲ ਕੀਤੀ, ਹੋਰ ਕਈਆਂ ਨਾਲ ਮੈਂ ਇਸ ਬਾਰੇ ਗੱਲ ਕੀਤੀ ਹੈਗੀ ਆ। ਸੋ ਬਿਲਕੁਲ ਇਹ ਮੁੱਦਾ ਵਿਚਾਰ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੀ ਵਿਦ ਪੇ ਕਰਨ ਵਿਦਆਊਟ ਪੇ ਕਰਨ, ਔਰ ਐਂਡ ਆਈ ਐਮ ਸ਼ੋਰ ਨੋਬਡੀ ਵਾਂਟ ਸਸਪੈਂਸ਼ਨ। ਜੇ ਅਸੀਂ ਇਹ ਵੀ ਗੱਲ ਕਰ ਦਈਏ ਕਿ ਕੋਈ ਵੀ ਪੁਲਿਸ ਆਫਿਸਰ ਨਹੀਂ ਚਾਹੇਗਾ ਕਿ ਜੀ ਉਹਨਾਂ ਨੂੰ ਸਸਪੈਂਸ਼ਨ ਜਿਹੜੀ ਹੋਵੇ। ਦੂਸਰਾ ਇੱਕ ਹੋਰ ਵੀਡੀਓ ਵੀ ਮੈਂ ਸ਼ਾਇਦ ਤੁਹਾਡੀ ਨਿਗਾਹ 'ਚ ਆਇਆ ਕਿ ਨਹੀਂ ਆਇਆ ਮੈਨੂੰ ਨਹੀਂ ਪਤਾ, ਕਿ ਇੱਕ ਹੋਰ ਵੀਡੀਓ ਜਿਹਦੇ ਵਿੱਚ ਕਿ ਐਲੀਗੇਸ਼ਨਸ ਨਹੀਂ, ਵੈਸੇ ਤਾਂ ਮੈਂ ਖੁਦ ਵੀ ਉਹ ਵੀਡੀਓ ਦੇਖ ਰਿਹਾ, ਕੋਈ ਬਹੁਤੇ ਵਧੀਆ, ਇਟਸ ਨੋਟ ਸ਼ੋਇੰਗ ਇਨ ਅ ਵੈਰੀ ਗੁੱਡ ਲਾਈਟ ਉਹ ਜਿਹੜਾ ਵੀਡੀਓ ਜਿਹ 'ਚ ਨਜ਼ਰ ਆ ਰਿਹਾ। ਆਰ ਸੀ ਐਮ ਪੀ ਦੁਆਰਾ ਇੱਕ ਜਿਹੜੀ ਮਹਿਲਾ ਆ ਉਹਨੂੰ ਜਿਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾ ਰਿਹਾ, ਸੋ ਉਹ ਮੈਂ ਸਮਝਦਾ ਕਿ ਉਹ ਵੀ ਬਹੁਤਾ ਵਧੀਆ ਨਹੀਂ ਹੈ। ਸਰਵਲੈਂਸ ਟੇਪ ਉਹਦੀ ਰਿਲੀਜ਼ ਹੋਈ ਹੈ ਕਲੋਨਾ ਦੇ ਵਿੱਚ, ਔਰ ਕਲੋਨਾ ਦਾ ਜਿਹੜਾ ਇੰਸੀਡੈਂਟ ਹੈਗਾ ਉੱਥੇ ਵੀ ਕੋਈ ਮਹਿਲਾ ਨਾਲ ਬਹੁਤ ਹੀ ਵਧੀਆ ਟ੍ਰੀਟਮੈਂਟ ਮੈਨੂੰ ਨਜ਼ਰ ਨਹੀਂ ਆ ਰਹੀ। ਉਹਦੇ ਇੱਕ ਜਗ੍ਹਾ ਦੇ ਉੱਤੇ ਤਾਂ ਸਾਫ਼ ਨਜ਼ਰ ਆ ਰਿਹਾ ਹੈ ਕਿ ਮਹਿਲਾ ਦੇ ਗਰਦਨ 'ਤੇ ਜਾਂ ਸਿਰ 'ਤੇ ਕਹਿ ਸਕਦੇ ਹਾਂ ਕਿ ਪੈਰ ਰੱਖਿਆ ਗਿਆ ਅਫਸਰ ਦੁਆਰਾ। ਸੋ ਬਿਲਕੁਲ ਜੀ ਇਹਦੇ ਵਾਸਤੇ ਬਾਡੀ ਵੋਨ ਕੈਮਰਾਸ ਜਿਹੜੇ ਨੇ ਉਹਨੂੰ ਕਿਹਾ ਜਾ ਰਿਹਾ, ਟੋਰੋਂਟੋ ਦੇ ਵਿੱਚ ਵੀ ਉਹਦੀ ਆਲਮੋਸਟ ਸਹਿਮਤੀ ਹੈ, ਬ੍ਰੈਂਪਟਨ ਮਿਸਿਸਾਗਾ ਦੇ ਵਿੱਚ ਵੀ ਉਹਦੀ ਸਹਿਮਤੀ ਹੈ। ਜੀ ਹਾਂਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ?
ਤੁਹਾਨੂੰ ਮੈਂ ਕੱਲ੍ਹ ਵੀਡੀਓ ਵਟਸਐਪ ਕੀਤੀ ਹੈ, ਡੁਰਮ ਰੀਜਨ ਦੀ ਆ ਉਹ ਰੀਸੈਂਟ ਵੀਡੀਓ ਆਈ ਬਲੀਵ ਉਹ। ਡੂਰਮ ਰੀਜਨ ਆਪਣੇ ਨਾਲ ਹੀ ਰੋਸ਼ ਵਾਲੇ ਪਾਸੇ ਕਿਤੇ ਹੈਗੇ ਆ, ਤੇ ਉੱਥੋਂ ਦੀ ਵੀਡੀਓ ਹੈ, ਮੈਂ ਤੁਹਾਨੂੰ ਵਟਸਐਪ ਕੀਤੀ, ਚੈੱਕ ਪਲੇ ਕਰ ਲੈਣਾ ਤੁਸੀਂ ਉਹਨੂੰ। ਉਹਦੇ ਚ ਯੰਗ ਕਿਡ ਦੀ ਗਰਦਨ ਉੱਪਰ ਉਹਨਾਂ ਨੇ ਗੋਡਾ ਰੱਖਿਆ, ਸੇਮ ਵੇ ਜਿੱਦਾਂ US ਵਿੱਚ ਬੰਦੇ ਦੀ ਡੈਥ ਹੋਈ ਸੀਗੀ। ਤੇ ਉਹ ਗੱਲ ਕੀ ਹੈ ਵੀ ਉਹਦੇ ਨਾਲ ਦੇ ਬੱਚੇ ਖੇਡ ਰਹੇ ਸੀ, ਉਹਨਾਂ ਨੇ ਆਖਿਆ ਕਿ ਟੇਕ ਕੇਅਰ ਨੀ ਆਫ ਹਿਸ ਨੈਕ, ਪਰ ਪੁਲਿਸ ਵਾਲਾ ਤੇ ਬਜ਼ ਨੀ ਕਰ ਰਿਹਾ। ਉਹਨਾਂ ਨੇ ਹੋਰ ਪੁਲਿਸ ਬੁਲਾਈ ਹੈ, ਵਿਦਨ 2 ਮਿੰਟਾਂ ਵਿੱਚ 11 ਪੁਲਿਸ ਦੀਆਂ ਕਾਰਾਂ ਉੱਥੇ ਪਹੁੰਚ ਗਈਆਂ ਸੀਗੀਆਂ ਵੀ ਇੱਥੇ ਕਿੱਡਾ ਕਿੱਡਾ ਟੈਰਰਿਸਟ ਅਟੈਕ ਹੋ ਰਿਹਾ ਉੱਥੇ, ਵੀ ਤੁਸੀਂ 11 ਪੁਲਿਸ ਦੀਆਂ ਕਾਰਾਂ ਲੈ ਕੇ ਉੱਥੇ ਪਹੁੰਚ ਗਏ ਹੈਗੇ ਹੈ। ਵਾਟ ਏ ਵੇਸਟ ਆਫ ਰਿਸੋਰਸਿਸ। ਤੁਸੀਂ ਵੀਡੀਓ ਪਲੇ ਕਰਨ, ਮੈਂ ਤੁਹਾਨੂੰ ਭੇਜੀ, ਚੈੱਕ ਕਰਨਾ ਤੁਸੀਂ ਉਹਨੂੰ, ਐਂਡ ਦੈਨ ਯੂ ਕੈਨ ਟਾਕ ਅਬਾਊਟ ਇਟ। ਜਦੋਂ ਬ੍ਰੇਕ ਲਓਗੇ ਨਾ ਛੋਟੀ ਜਿਹੀ ਵੀਡੀਓ, ਯੂ ਕੈਨ ਵਾਚ ਇਟ ਐਂਡ ਟਾਕ ਅਬਾਊਟ ਇਟ ਟੂ।
ਮੈਂ ਦੇਖੀ ਹੈ ਜੀ ਵੀਡੀਓ, ਦੇਖ ਲਈ ਜਿਹੜੀ ਤੁਸੀਂ ਕਹਿ ਰਹੇ ਹੋ, ਡਰਮ ਦੀ ਵੀ ਦੇਖੀ ਹੈ, ਹਾਲਟਨ ਦੀ ਵੀ ਦੇਖੀ ਹੈ, ਕਲੋਨਾ ਦੀ ਵਾਲੀ ਵੀ ਜਿਹੜੀ ਵੀਡੀਓ ਜੋ ਸਾਰੀਆਂ ਜਸਟੀਫਿਕੇਸ਼ਨ ਤਾਂ ਕਿਸੇ ਦੀ ਵੀ ਹੈ ਨੀ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹੈਗਾ, ਜਸਟੀਫਿਕੇਸ਼ਨ ਤਾਂ ਕਿਸੇ ਦੀ ਨੀ ਹੈਗੀ। ਆਹ ਹੁਣ 63 ਸਾਲ ਦੇ ਸਾਡੇ ਭਰਾ ਨੇ ਜਾਜ ਚੌਧਰੀ ਸਾਹਿਬ, ਮਤਲਬ ਕੀ ਜ਼ਰੂਰਤ ਪਈ ਸੀ ਇੰਨੇ ਜ਼ਿਆਦਾ ਉਹ ਕਰਨ ਦੀ? ਫਿਰ ਜਿਹੜਾ ਆਪਣੇ ਸੈਮੀ ਯਤਿਨ ਦਾ ਮਾਮਲਾ ਸੀ, ਜਿਹੜਾ ਇੰਨਾ ਜ਼ਿਆਦਾ ਹਾਈ ਪ੍ਰੋਫਾਈਲ ਮਾਮਲਾ ਹੋਇਆ, ਕਿੰਨੀ ਜ਼ਿਆਦਾ ਉਹਦੀ ਚਰਚਾ ਹੋਈ ਹੈ, ਉਸ ਮਾਮਲੇ ਦੇ ਵਿੱਚ ਵੀ ਜਦੋਂ ਉਹ ਬੱਚਾ ਥੱਲੇ ਗਿਰੀ ਗਿਆ ਹੈਗਾ, ਠੀਕ ਹੈ ਨੀ, ਹੀ ਵਾਜ਼ ਆਲਰੇਡੀ ਔਨ ਦਾ ਡੈਕ ਆਫਟਰ 3 ਸ਼ਾਟਸ, 9 ਟਾਈਮਸ ਫਾਇਰ ਕੀਤਾ ਗਿਆ, 3 ਟਾਈਮਸ ਤੋਂ ਬਾਅਦ ਹੀ ਵਾਜ਼ ਔਨ ਦਾ ਡੈਕ, ਫਿਰ ਕਿਉਂ ਬਾਅਦ ਦੇ ਵਿੱਚ ਫਾਇਰਿੰਗ ਜਿਹੜੀ ਹੁੰਦੀ ਰਹੀ ਹੈ? ਸੋ ਇਹਦੇ ਲਈ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਲਸ ਨੇ, ਇੱਥੇ ਕਿਹੜੇ ਕੋਈ ਉਹੀ ਗੱਲ ਹੈ ਕਿ ਜੇ ਕੋਈ ਕਿਤੇ ਰੋਬਰੀ ਹੋ ਰਹੀ ਹੈ, ਕਿਤੇ ਪਤਾ ਲੱਗੇ ਜੀ ਦੋ ਬੰਦੇ ਹਥਿਆਰਬੰਦ ਕਿਤੇ ਬੈਂਕ 'ਚ ਆ ਗਏ ਨੇ, ਕਿਤੇ ਜਿਊਲਰੀ ਸ਼ੋਪ 'ਚ ਆ ਗਏ ਨੇ। ਹੁਣ ਆਹ ਮਾਲਟਨ ਦੀ ਗੱਲ ਲੈ ਲਓ ਤੁਸੀਂ, ਮਾਲਟਨ ਦੇ ਵਿੱਚ ਕਈ ਅਸੀਂ ਕਿੰਨੀ ਕਵਰੇਜ ਕੀਤੀ ਹੈ ਮਾਲਟਨ ਦੇ ਵਿੱਚ ਜਾਂ ਹੋਰ ਕਈ ਏਰੀਆ, ਜਿਊਲਰੀ ਸ਼ੋਪ 'ਤੇ ਕਿੰਨੀਆਂ ਡਕੈਤੀਆਂ ਹੁੰਦੀਆਂ, ਉੱਥੇ ਜ਼ਿਆਦਾ ਸਾਨੂੰ ਚਾਹੀਦੀ ਹੈ, ਉੱਥੇ 8-8, 10-10 ਗੱਡੀਆਂ ਉੱਥੇ ਜਾਣ, ਉੱਥੇ ਇਹਨਾਂ ਨੂੰ ਪਕੜਨ, ਜਿਹੜੇ ਇਹਨਾਂ ਦੇ ਲੋਕਾਂ ਦੇ ਬੜੇ ਹੌਸਲੇ ਬੁਲੰਦ ਹੋ ਗਏ ਨੇ ਰੋਬਰੀ ਦੀਆਂ ਇਹਨਾਂ ਸਾਰੀਆਂ ਘਟਨਾਵਾਂ ਦੇ, ਜਿਹੜੇ
ਫੜ ਨਹੀਂ ਹੁੰਦੇ ਵੀਰ ਇਹਨਾਂ ਕੋਲੋਂ, ਉਹ ਤਾਂ ਫੜ ਹੀ ਨਹੀਂ ਹੁੰਦੇ ਇਹਨਾਂ ਕੋਲੋਂ, ਕਿਹੜਾ ਫੜਿਆ, ਕਿਹੜੀ ਜਿਊਲਰੀ ਸ਼ੋਪ ਤੋਂ ਚੋਰ ਫੜਿਆ ਇਹਨਾਂ ਨੇ ਅੱਜ ਤੱਕ?
ਅੱਛਾ ਚਲੋ
ਕਰਦੇ ਹੋ, ਕਿਹੜੀ ਜਿਊਲਰੀ ਸ਼ੋਪ ਤੋਂ ਚੋਰ ਫੜਿਆ ਇਹਨਾਂ ਨੇ?
ਅੱਛਾ ਉਹ ਅਸੀਂ ਇਸ ਤਰ੍ਹਾਂ ਵੀ ਨਹੀਂ ਕਹਿ ਸਕਦੇ ਕਿ ਬਿਲਕੁਲ ਹੀ ਕੋਈ ਨਹੀਂ ਫੜਿਆ, ਹਾਂ ਚੈਲੰਜਸ ਬਿਲਕੁਲ ਸੀਗੇ। ਜੇ ਤੁਹਾਨੂੰ ਯਾਦ ਹੋਵੇ ਤੇ ਇੱਕ ਬਹੁਤ ਜ਼ਿਆਦਾ ਚਰਚਾ ਵਿਸ਼ਾ ਬਣਿਆ ਸੀਗਾ ਕਿ ਨਾ ਸਿਰਫ ਜਿਊਲਰੀ ਸਟੋਰ ਦੇ ਉੱਤੇ ਡਾਕੇ ਪੈਣ ਲੱਗ ਪਏ ਸੀਗੇ, ਹਾਲਾਤ ਇਹ ਹੋ ਗਏ ਸੀਗੇ ਉਸ ਵੇਲੇ ਕਿ ਜਿਹੜੇ ਇਹ ਚੋਰ ਸੀਗੇ ਉਹ ਘਰਾਂ ਦੇ ਵਿੱਚ ਜਾਂਦੇ ਸੀਗੇ, ਔਰ ਮੈਂ ਪ੍ਰਾਈਵੇਸੀ ਰੀਜ਼ਨ ਦੇ ਕਾਰਨ ਨਾਮ ਨਹੀਂ ਲਵਾਂਗਾ, ਅਸੀਂ ਤਾਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਸੀ ਚੈਨਲ ਵਾਈ ਦੇ ਉੱਤੇ। ਹਾਲਾਤ ਇੰਨੇ ਖਰਾਬ ਹੋ ਗਏ ਸੀਗੇ ਕਿ ਇਹ ਘਰ ਦੇ ਵਿੱਚ ਜਾ ਕੇ ਇੱਕ ਜੁਲਰੀ ਸਟੋਪ ਦੇ ਜਿਹੜੇ ਓਨਰਸ ਹੁੰਦੇ ਸੀਗੇ ਉਹਨਾਂ ਨੂੰ ਘਰ 'ਚ ਜਾ ਕੇ ਉਹਨਾਂ ਤੋਂ ਉਹਨਾਂ ਨੂੰ ਨਾਲ ਬਿਠਾਉਂਦੇ ਸੀਗੇ ਔਰ ਨੰਬਰ ਇਹਨਾਂ ਦੇ ਪਾਸਵਰਡ ਲੈ ਕੇ ਫਿਰ ਚੋਰੀ ਕਰਦੇ ਸੀ। ਆ ਨਵਾਂ ਸਟਾਈਲ ਪਕੜ ਲਿਆ ਸੀਗਾ ਚੋਰਾਂ ਨੇ ਕਿ ਜਿਹੜਾ ਜੁਲਰੀ ਸ਼ੋਪ ਦਾ ਓਨਰ, ਦਹਿਸ਼ਤ ਦੇਖੋ ਤੁਸੀਂ ਕਿੰਨੀ ਪਾਤੀ ਸੀ। ਇੱਕ ਇੰਸੀਡੈਂਟ ਵੀ ਤੁਹਾਨੂੰ ਮੈਂ ਨਰੇਟ ਕਰਦਾ ਕਿ ਇੱਕ ਜੁਲਰੀ ਸ਼ੋਪ ਜਿਹੜਾ ਓਨਰ ਸੀਗਾ ਉਹਦੇ ਘਰ ਦੇ ਵਿੱਚ ਗਏ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਤੋਂ ਸੀਗਾ, ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ, ਅਤੇ ਉਹ ਆਪਣੇ ਜਦੋਂ ਘਰ ਦੇ ਵਿੱਚ ਐਂਟਰ ਕੀਤਾ ਨਾ ਆਪਣੇ ਲੜਕੇ ਦੇ ਨਾਲ, ਅਤੇ ਘਰ ਦੇ ਵਿੱਚ ਐਂਟਰ ਕੀਤਾ ਅਤੇ ਉਹ ਬੰਦੇ ਪਹਿਲਾਂ ਹੀ ਘਰ 'ਚ ਬੈਠੇ ਸੀਗੇ ਉਹਦੇ, ਉਹ ਬ੍ਰੈਂਪਟਨ 'ਚ ਹੀ ਸੀ ਉਹਦਾ ਘਰ, ਇੱਥੇ ਬ੍ਰੈਂਪਟਨ 'ਚ, ਅਤੇ ਉਹਦਾ ਜੁਲਰੀ ਸ਼ੋਪ ਇੱਥੇ ਆਪਣੇ ਮਾਲਟਨ 'ਚ ਸੀਗੀ, ਸਾਡਾ ਸਾਊਥ ਏਸ਼ੀਅਨ ਭਾਈਚਾਰੇ ਤੋਂ ਸੀਗਾ ਬੰਦਾ ਉਹ, ਉਹ ਬੰਦੇ ਪਹਿਲਾਂ ਹੀ ਉਹਦੇ ਘਰ ਬੈਠੇ ਸੀਗੇ ਔਰ ਫਿਰ ਉਹ ਅੰਦਰ ਆਇਆ ਅਤੇ ਜਾਂਦੇ ਹੀ ਉਹਨਾਂ ਨੇ ਉਹਨੂੰ ਫੜ ਲਿਆ, ਜਕੜ ਲਿਆ ਉਸ ਬੰਦੇ ਨੂੰ, ਛੋਟਾ ਬੱਚਾ ਉਹਦਾ, ਫਿਰ ਉਹਦੇ ਫਾਦਰ ਵਿਚਾਰੇ ਬਜ਼ੁਰਗ ਉਹ ਉੱਪਰੋਂ ਆਏ ਅਤੇ ਉਹਨਾਂ ਦੇ ਫਾਦਰ ਨੂੰ ਉਹਨਾਂ ਨੇ ਮਾਰ ਕੇ ਥੱਲੇ ਅਤੇ ਉਹਨਾਂ ਨੂੰ ਵੀ ਜਕੜ ਲਿਆ। ਅੱਛਾ ਵਾਈਫ ਅਤੇ ਉਹਦੀਆਂ ਜਿਹੜੀਆਂ ਬਾਕੀ ਲੜਕੀਆਂ ਸੀਗੀਆਂ ਉਹ ਹਜੇ ਪਿੱਛੇ ਆ ਰਹੀਆਂ ਸੀਗੀਆਂ, ਸੋ ਉਹ ਵਿਚਾਰਾ ਘਬਰਾਇਆ ਹੋਇਆ ਵੀ ਵਾਈਫ ਅਤੇ ਲੜਕੀਆਂ ਮੇਰੀ ਨਾ ਹੀ ਆਉਣ ਅੰਦਰ, ਅਤੇ ਉਹ ਇਹਨਾਂ ਨੇ ਇਹਨੂੰ ਪਕੜਿਆ ਹੋਇਆ। ਇਹ ਕਿਸੇ ਤਰ੍ਹਾਂ ਹਿੰਮਤ ਜੀ ਕਰਕੇ ਇਹਨਾਂ ਕੋਲੋਂ ਛੁਡਾ ਕੇ ਨਾ ਅਤੇ ਇਹ ਬਾਹਰ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਦੁਬਾਰਾ ਫਿਰ ਉਹਨਾਂ ਨੇ ਪਕੜ ਲਿਆ, ਆਪਣੇ ਵੱਲੋਂ ਭੱਜ ਗਿਆ ਸੀ ਆਲਮੋਸਟ, ਪਰ ਉਹਨੇ ਫਿਰ ਪਕੜ ਕੇ ਇਹਨੂੰ ਕੁੱਟਿਆ, ਕੁੱਟ ਕੇ ਫਿਰ ਇਹਨੂੰ ਬੇਸਮੈਂਟ ਦੇ ਵਿੱਚ ਸਿੱਟ ਦਿੱਤਾ। ਬੇਸਮੈਂਟ ਸਿੱਟ ਕੇ ਮਾਰ ਕੁੱਟ ਕੇ ਉਹਨੂੰ ਇਹ ਪੁੱਛ ਰਹੇ ਸੀਗੇ ਕਿ ਤੂੰ ਆਪਣਾ ਪਾਸਵਰਡ ਦੱਸ ਜੁਲਰੀ ਸਟੋਰ ਦਾ, ਜਿਹੜਾ ਤੇਰਾ ਲੋਕ ਦਾ ਪਾਸਵਰਡ ਹੈ। ਉਹ ਹੁਣ ਬੰਦਾ ਇੰਨੀ ਘਬਰਾਹਟ ਦੇ ਵਿੱਚ ਉਹਨੂੰ ਪਾਸਵਰਡ ਸੱਚੀ ਭੁੱਲ ਗਿਆ, ਹੀ ਕੁੱਡ ਨਾਟ, ਘਬਰਾ ਗਿਆ ਬਹੁਤ, ਕਿਉਂਕਿ ਦੇਖੋ ਨਾ ਬੰਦੇ ਨੂੰ ਕਿੰਨਾ ਮਾਰ ਕੁੱਟ ਰਿਹਾ, ਉਹ ਬੰਦਾ ਆਪਣਾ ਪਾਸਵਰਡ ਭੁੱਲ ਗਿਆ। ਉਹ ਕਹਿੰਦੇ ਵੀ ਪਾਸਵਰਡ ਦੱਸ, ਤੇਰਾ ਤੇਰੇ ਲੜਕੇ ਨੂੰ ਨਾਲ ਲੈ ਕੇ ਜਾਣਾ ਐਜ਼ ਅ ਰੈਨਸਮ, ਤੇਰੇ ਲੜਕੇ ਨੂੰ ਨਾਲ ਲੈ ਕੇ ਜਾਵਾਂਗੇ ਉੱਥੇ ਮਾਲਟਨ, ਔਰ ਜੇ ਉੱਥੇ ਪਾਸਵਰਡ ਗਲਤ ਨਿਕਲਿਆ ਤਾਂ ਫਿਰ ਇਹਨੂੰ ਮਾਰ ਦਿਆਂਗੇ। ਹੁਣ ਦੇਖੋ ਬੰਦੇ ਦੀ ਸਿਚੁਏਸ਼ਨ ਕੀ ਹੈਗੀ ਆ, ਫਾਦਰ ਉਹਦਾ ਇੱਕ ਪਾਸੇ, ਬੇਟਾ ਉਹਦਾ ਇੱਕ ਪਾਸੇ, ਵਾਈਫ ਅਤੇ ਬੱਚੀਆਂ ਆਉਣ ਵਾਲੀਆਂ ਹੈਗੀਆਂ ਘਰ ਦੇ ਅੰਦਰ, ਅਤੇ ਉਹਨੂੰ ਪਾਸਵਰਡ ਪੁੱਛ ਰਹੇ ਨੇ, ਪਾਸਵਰਡ ਉਹਨੂੰ ਭੁੱਲ ਗਿਆ, ਉਹਨੂੰ ਜੈਨੂਇਨਲੀ ਭੁੱਲ ਗਿਆ ਪਾਸਵਰਡ, ਕਿਉਂਕਿ ਬੰਦਾ ਇੰਨਾ ਮੈਂਟਲ ਸਟ੍ਰੈਸ ਦੇ ਵਿੱਚ ਆ ਗਿਆ, ਅਤੇ ਉਹਨੂੰ ਮਾਰ ਕੁੱਟ ਰਹੇ ਨੇ ਕਿ ਪਾਸਵਰਡ ਗਲਤ ਹੋਇਆ ਤਾਂ ਇਹਨੂੰ ਨਹੀਂ ਛੱਡਾਂਗੇ, ਤੂੰ ਝੂਠ ਨਹੀਂ ਬੋਲਣਾ ਪਾਸਵਰਡ। ਉਹ ਕਹਿ ਰਿਹਾ ਜੀ ਮੈਨੂੰ ਯਾਦ ਕਰ ਰਿਹਾ, ਉਹ ਕਹਿੰਦੇ ਪਾਸਵਰਡ ਦੱਸ ਕੀ ਆ ਤੇਰਾ, ਤਾਂ ਕਿ ਅਸੀਂ ਜਾ ਕੇ ਉੱਥੇ ਜੁਲਰੀ ਸ਼ੋਪ ਦੇ ਉੱਤੇ ਚੋਰੀ ਕਰਾਂਗੇ ਤੇਰੀ, ਉਹਨੂੰ ਦੱਸ ਕੇ ਕਿ ਤੇਰੀ ਚੋਰੀ ਕਰਾਂਗੇ ਔਰ ਫਿਰ ਤੇਰੇ ਬੱਚੇ ਨੂੰ ਅਸੀਂ ਛੱਡ ਦਿਆਂਗੇ। ਦਿਸ ਵਾਜ਼ ਦਾ ਸਿਚੁਏਸ਼ਨ, ਆਈ ਐਮ ਨੋਟ ਸ਼ੋਰ ਕਿ ਤੁਹਾਡੇ ਚੋਂ ਕਿਹਨਾਂ ਨੇ ਉਹ ਦੇਖਿਆ ਕਿ ਨਹੀਂ ਦੇਖਿਆ। ਅਸੀਂ ਉਹ ਪੂਰਾ ਇੰਟਰਵਿਊ ਜਿਹੜਾ ਉਹ ਚੈਨਲ ਵਾਈ ਦੇ ਉੱਤੇ ਚਲਾਇਆ ਸੀਗਾ, ਸਾਰਾ ਇੰਟਰਵਿਊ। ਫਿਰ ਅਸੀਂ ਪੁਲਿਸ ਦੇ ਨਾਲ ਪੂਰਾ ਕੰਮ ਕੀਤਾ ਵੀ ਜੀ ਇਹ ਦੇਖੋ ਜੀ ਇਹ ਦੇਖੋ ਹਾਲਾਤ ਕਿੱਥੇ ਤੱਕ ਪਹੁੰਚ ਗਏ ਨੇ, ਕੀ ਲੋਕ ਤਾਂ ਹੁਣ ਘਰਾਂ 'ਚ ਜਾ ਕੇ ਮਤਲਬ ਉਹਨਾਂ ਲੈ ਕੇ ਜਾ ਰਹੇ ਨੇ। ਫਿਰ ਉਸ ਮਾਮਲੇ ਦੇ ਵਿੱਚ ਫਿਰ ਸਾਨੂੰ ਪੁਲਿਸ ਨੇ ਕਿਹਾ ਜੀ ਅਸੀਂ ਕਰ ਰਹੇ ਹਾਂ ਕੁਛ। ਫਿਰ ਸਾਨੂੰ ਇੱਕ ਦਿਨ ਕਾਲ ਆਈ ਪੁਲਿਸ ਦੀ, ਉਹ ਕਹਿੰਦੇ ਜੀ ਤੁਸੀਂ ਅੱਜ ਸਵੇਰੇ ਪਹੁੰਚੋ ਪੁਲਿਸ ਹੈੱਡਕੁਆਟਰ, ਆਪਣੀ ਟੀਮ ਲੈ ਕੇ ਪਹੁੰਚੋ, ਕੈਮਰਾ ਟੀਮ ਲੈ ਕੇ ਪਹੁੰਚੋ। ਜਦੋਂ ਅਸੀਂ ਫਿਰ ਪੁਲਿਸ ਹੈੱਡਕੁਆਟਰ ਪਹੁੰਚੇ ਉਹ ਕੈਮਰਾ ਟੀਮ ਲੈ ਕੇ, ਅਤੇ ਉਹਨਾਂ ਨੇ ਦੱਸਿਆ ਕਿ ਦੋ ਬੰਦੇ ਉਹਨਾਂ ਨੇ ਗ੍ਰਿਫਤਾਰ ਕਰ ਲਏ ਨੇ ਉਸ ਮਾਮਲੇ ਦੇ ਵਿੱਚ, ਅਰੈਸਟ ਕੀਤੇ ਸੀ ਦੋ ਬੰਦੇ। ਔਰ ਉਹਦੇ ਵਿੱਚ ਹੁੰਦਾ ਕੀ ਸੀਗਾ, ਅੱਛਾ ਜਦੋਂ ਮੈਂ ਉਸ ਜੁਐਲਰੀ ਸ਼ਾਪ ਦੇ ਓਨਰ ਨੂੰ ਪੁੱਛ ਰਿਹਾ ਸੀਗਾ, ਮੈਂ ਕਿਹਾ ਜੀ ਉਹ ਬੰਦੇ ਕਿਹੜੇ ਸੀਗੇ ਜਿਹੜੇ ਤੁਹਾਨੂੰ, ਕੀ ਉਹ ਸਾਊਥ ਏਸ਼ੀਅਨ ਸੀਗੇ ਆਪਣੀ ਕਮਿਊਨਿਟੀ ਦੇ ਸੀਗੇ ਜਾਂ ਬਲੈਕ ਕਮਿਊਨਿਟੀ ਦੇ ਸੀਗੇ, ਕਿਹੜੀ ਉਹ ਦੱਸ ਨਹੀਂ ਸੀ ਪਾ ਰਿਹਾ। ਮੈਨੂੰ ਇਸ ਗੱਲ 'ਤੇ ਬੜੀ ਹੈਰਾਨੀ ਹੋ ਰਹੀ ਸੀ ਡਿਊਰਿੰਗ ਮਾਈ ਇੰਟਰਵਿਊ, ਮੈਂ ਕਿਹਾ ਜੀ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਹਾਨੂੰ ਪਤਾ ਨਹੀਂ ਲੱਗਾ ਕਿ ਉਹ ਕਿਹੜੀ ਕਮਿਊਨਿਟੀ, ਮਤਲਬ ਬੰਦੇ ਨੂੰ ਦੇਖ ਕੇ ਥੋੜ੍ਹਾ ਪਤਾ ਤਾਂ ਲੱਗਦਾ ਹੈ। ਅਤੇ ਉਹ ਕਹਿੰਦੇ ਪਤਾ ਨਹੀਂ ਵੀ ਮੈਨੂੰ ਪਤਾ ਨਹੀਂ ਲੱਗ ਪਾ ਰਿਹਾ। ਅਸਲ 'ਚ ਕਾਰਨ ਕੀ ਸੀਗਾ ਉਹਦਾ? ਕਾਰਨ ਇਹ ਸੀਗਾ ਕਿ ਉਹਨਾਂ ਨੇ ਮਾਸਕ ਪਾਏ ਹੋਏ ਸੀਗੇ, ਬੜੇ ਮਤਲਬ ਬੰਦੇ ਦਾ ਚਿਹਰਾ ਹੀ ਨਹੀਂ ਪਤਾ ਲੱਗਦਾ ਸੀਗਾ। ਮਤਲਬ ਬੰਦਾ ਸੋਚਦਾ ਕਿ ਉਹਨਾਂ ਨੇ ਮਾਸਕ ਐਸੇ ਡਿਜ਼ਾਈਨ ਕੀਤੇ ਹੋਏ ਸੀ ਜਿਹਦੇ ਨਾਲ ਕਿ ਉੱਤੇ ਸਿਰ ਦੇ ਉੱਤੇ ਵਿਕ ਗਿਆ ਸੀਗਾ ਮਾਸਕ ਦੇ, ਔਰ ਚਿਹਰੇ ਦੇ ਉੱਤੇ ਚਿਹਰਾ ਲਗਾਇਆ ਹੋਇਆ ਸੀਗਾ ਜਿਹਦੇ ਨਾਲ ਕਿ ਤੁਸੀਂ ਪਤਾ ਹੀ ਨਾ ਕਰ ਸਕੋਗੇ ਬੰਦਾ ਕੌਣ ਹੈ। ਉਹ ਪੁਲਿਸ ਨੇ ਫਿਰ ਉਹ ਮਾਸਕ ਵੀ ਸਾਨੂੰ ਉੱਥੇ ਦਿਖਾਏ ਕਿ ਆਹ ਮਾਸਕ ਹੈ, ਇਸ ਮਾਸਕ ਦਾ ਇਸਤੇਮਾਲ ਕਰ ਰਹੇ ਸੀਗੇ, ਆਹ ਇਹਨਾਂ ਦੇ ਹਥਿਆਰ ਹੈ, ਆਹ ਇਹਨਾਂ ਦੇ ਕੋਲ ਸਾਰੀ ਚੀਜ਼ ਮਿਲੀ ਹੈ। ਸੋ ਉਹਨਾਂ ਕੋਲੋਂ ਫਿਰ ਉਹ ਸਾਰੀ ਚੀਜ਼ਾਂ ਮਿਲੀਆਂ, ਸਭ ਕੁਝ ਬਰਾਮਦ ਕੀਤਾ ਗਿਆ। ਤੀਸਰਾ ਬੰਦਾ ਫਿਰ ਫਰਾਰ ਸੀਗਾ, ਉਹ ਫਿਰ ਬਾਅਦ ਦੇ ਵਿੱਚ ਫਿਰ ਉਹਦਾ ਉਹਨਾਂ ਨੇ ਸਾਨੂੰ ਤਸਵੀਰਾਂ ਜਾਰੀ ਹੋਈਆਂ, ਅਤੇ ਉਸ ਬੰਦੇ ਨੇ ਬਾਅਦ ਦੇ ਵਿੱਚ ਫਿਰ ਤੀਸਰੇ ਬੰਦੇ ਨੇ ਪੁਲਿਸ ਨੂੰ ਸਰੈਂਡਰ ਕਰ ਦਿੱਤਾ। ਸੋ ਉਹ ਕੇਸ ਫਿਰ ਜਿਹੜੇ ਇਹ ਜਿਹੜੇ ਜੁਐਲਰੀ ਸਟੋਰ ਦੇ ਵਿੱਚ ਬਹੁਤ ਵੱਧ ਗਿਆ ਸੀਗਾ ਕੰਮ, ਫਿਰ ਇਸ ਤੋਂ ਬਾਅਦ ਥੋੜ੍ਹਾ ਘਟਿਆ। ਇਹ ਲੋਕ ਫਿਰ ਗੈਂਗਸ ਹੁੰਦੇ ਨੇ, ਹੁਣ ਦੁਬਾਰਾ ਫਿਰ ਦੁਬਾਰਾ ਤੋਂ ਇਹਨਾਂ ਨੇ ਸ਼ੁਰੂ ਕਰ ਦਿੱਤਾ। ਜੀ ਜਗਤਾਰ
ਸਾਹਿਬ ਵੈਲ ਡਨ ਸੀਗਾ ਜੀ ਇਹਦੇ ਵਿੱਚ ਨਾ, ਜਿਸ ਤਰ੍ਹਾਂ ਪਹਿਲਾਂ ਹਰਪਾਲ ਸਾਹਿਬ ਪ੍ਰਾਈਮ ਮਿਨਿਸਟਰ ਸੀਗੇ, ਉਹਨਾਂ ਨੇ ਕਈ ਚੀਜ਼ਾਂ ਵਿੱਚ ਮਿਨੀਮਮ ਸੈਂਸ ਕਰਤੀ ਸੀ ਵੀ ਬੰਦੇ ਕੋਲ ਵੈਪਨ ਨਾਲ ਕੋਈ ਬੰਦੇ ਨੇ ਕਮਿਟ ਕੀਤਾ ਜੀ ਆਪਣਾ ਕ੍ਰਾਈਮ, 10 ਸਾਲ ਮਿਨੀਮਮ ਹੈਗੀ ਹੈ। ਦੇਖੋ ਜੀ ਇੱਕ ਤਾਂ ਥੋੜ੍ਹਾ ਜਿਹਾ ਪੁਲਿਸ ਨੂੰ ਵੀ ਖਿੱਚਣ ਦੀ ਲੋੜ ਹੈਗੀ ਹੈ ਕਿ ਤੁਸੀਂ ਐਵੇਂ ਵੀ ਆਪਣੇ ਸ਼ੱਕ 'ਤੇ ਕਿਸੇ ਨੂੰ ਕਿੱਦਾਂ ਮਰਜ਼ੀ ਕਰੀ ਸੀ। ਫਿਰ ਦੂਜੀ ਗੱਲ, ਜੇ ਬੰਦਾ ਕੋਈ ਪੁਲਿਸ ਨੇ ਫੜਿਆ ਪਿਆ, ਕੋਰਟਸ ਨੂੰ ਵੀ ਦੱਸਣਾ ਚਾਹੀਦੀਆਂ ਕਿ ਦੇਖੋ ਜੀ ਪਨਿਸ਼ਮੈਂਟ ਹੈਵ ਟੂ ਬੀ ਹਾਰਡ, ਜੇ ਪਨਿਸ਼ਮੈਂਟ ਹਾਰਡ ਨਹੀਂ ਹੈਗੀ ਲੋਕ ਕ੍ਰਾਈਮ ਕਰਨ ਤੋਂ ਨਹੀਂ ਡਰਦੇ ਗੇ। ਸੋ ਜਿਹੜਾ ਜਸਟਿਸ ਸਿਸਟਮ ਹੈਗਾ ਨਾ ਆਪਣਾ ਜੀ, ਜਾਂ ਕਾਨੂੰਨੀ ਸਿਸਟਮ ਹੈਗਾ ਵੈ, ਇਹਨੂੰ ਅੱਜ ਦੇ ਜ਼ਮਾਨੇ ਦਾ ਕਰਨ ਦੀ ਲੋੜ ਹੈਗੀ ਹੈ। ਸਾਡੇ ਕਈ ਥਾਵਾਂ 'ਤੇ ਬੜੀ ਲੀਨਸੀ ਵਰਤਦੇ ਹੈਗੇ ਹੈ, ਜਿਹੜੀ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਵਰਤਣ ਦੀ ਲੋੜ ਨੀਗੀ। ਅੱਜ ਤੋਂ 30-40-50 ਸਾਲ ਪਹਿਲਾਂ ਦੁਨੀਆ ਡਿਫਰੈਂਟ ਸੀਗੀ ਜੀ, ਅੱਜ ਦੁਨੀਆ ਬਹੁਤ ਬਦਲ ਗਈ ਹੈ। ਅਤੇ ਜਿਵੇਂ ਦੁਨੀਆ ਬਦਲਦੀ ਹੈ ਉਸ ਤਰੀਕੇ ਨਾਲ ਆਪਣਾ ਉਹਦੇ ਲਾਅ ਅਤੇ ਕਾਨੂੰਨ ਵੀ ਚੀਜ਼ਾਂ ਚੇਂਜ ਕਰਨੇ ਪੈਂਦੇ ਆ। ਸੋ ਇਟਸ ਟਾਈਮ ਦੈਟ ਵੀ ਟੈਲ ਅਵਰ ਗਵਰਨਮੈਂਟ ਪਲੀਜ਼ ਇੱਧਰਲੇ ਪਾਸੇ ਫੋਕਸ।
ਦੇਖੋ ਤੁਹਾਡੀ ਗੱਲ ਦੇ ਨਾਲ ਸਹਿਮਤ ਹੈ ਕਿ ਬਿਲਕੁਲ ਐਗਰੀ ਕਰਦਾ। ਹਾਲ ਹੀ ਦੇ ਵਿੱਚ ਸਾਡੇ, ਅਸੀਂ ਤਾਂ ਮੈਂ ਉਹਨਾਂ ਦੇ ਹਸਬੈਂਡ ਨਾਲ ਵੀ ਗੱਲ ਕੀਤੀ ਹੈ, ਹਾਲ ਹੀ ਦੇ ਵਿੱਚ ਇੱਕ ਸਾਡੇ ਭੈਣ ਜੀ ਨੂੰ ਉਹ ਫੋਲੋ ਕਰ ਰਹੇ ਸੀਗੇ, ਠੀਕ ਹੈ, ਔਰ ਉੱਥੇ ਆ ਕੇ ਉਹਨਾਂ ਨੇ ਪਿੱਛੋਂ ਪਹਿਲਾਂ ਗੱਡੀ 'ਚ ਟੱਕਰ ਮਾਰੀ ਹੈ। ਦੇਖੋ ਨਵੀਂ ਪਲੈਨਿੰਗ, ਪਿੱਛੇ ਆ ਕੇ ਗੱਡੀ ਦੇ ਵਿੱਚ ਟੱਕਰ ਮਾਰੀ ਹੈ, ਔਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਟੱਕਰ ਮਾਰ ਕੇ ਪਿੱਛੋਂ ਗੱਡੀ ਦੇ ਵਿੱਚੋਂ, ਭੈਣ ਜੀ ਨੇ ਸੋਚਿਆ ਕਿ ਮਾਈਨਰ ਐਕਸੀਡੈਂਟ ਆ ਪਿੱਛੋਂ ਵੀ, ਉਹਨਾਂ ਨੇ ਆਪਣੇ ਹਸਬੈਂਡ ਨੂੰ ਫੋਨ ਕਰ ਰਹੇ ਨੇ ਕਿ ਜੀ ਇਹ ਹੋ ਗਿਆ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਆਪਣੇ ਇੰਸ਼ੋਰੈਂਸ ਦੇ ਐਕਸਚੇਂਜ ਕਰਾ ਲਓ, ਅਤੇ ਠੀਕ ਹੈ ਕੋਈ ਗੱਲ ਨਹੀਂ, ਐਕਸੀਡੈਂਟ ਹੋ ਗਿਆ ਅਤੇ ਆਪਾਂ ਦੇਖ ਲਾਂਗੇ ਕੀ ਆ, ਮਾਈਨਰ ਜਿਹਾ ਪਿੱਛੋਂ ਹਲਕੀ ਜਿਹੀ ਲੱਗੀ ਹੈ ਗੱਡੀ। ਉਹ ਉੱਥੇ ਉਤਰੇ, ਉਹ ਗੱਡੀ 'ਚੋਂ ਉਤਰੇ ਨੇ, ਅਤੇ ਉਹਨਾਂ ਨੇ ਉਹਨਾਂ ਤੋਂ ਫੋਨ ਵੀ ਖੋਹ ਲਿਆ, ਬਾਅਦ ਦੇ ਵਿੱਚ ਗੱਡੀ ਵੀ ਖੋਹ ਕੇ ਲੈ ਗਏ, ਅਤੇ $3,000 ਪਰਸ 'ਚ ਪੈਸੇ ਵੀ ਸੀਗੇ, ਸਭ ਕੁਝ ਖੋ ਕੇ ਲੈ ਗਿਆ ਉੱਥੇ, ਠੀਕ ਹੈ। ਸੋ ਇਸ ਕੇਸ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਗੱਲ ਜਿਹੜੀ ਮੈਂ ਦੱਸਣ ਲੱਗਾ ਹੈਗਾ ਕਿ ਇਸ ਤਰ੍ਹਾਂ ਦੇ ਕੇਸਿਸ ਜਿਹੜੇ ਨੇ ਉਹ ਹੋ ਰਹੇ ਨੇ, ਸੋ ਉਹਨਾਂ ਤੋਂ ਤੁਸੀਂ ਜ਼ਰੂਰ ਬਚ ਕੇ ਰਹੋ। ਸੋ ਉਹਦੇ ਵਿੱਚ ਮੈਂ ਜਿਹੜਾ ਇੱਕ ਇੰਪੋਰਟੈਂਟ ਪੁਆਇੰਟ ਹਾਈਲਾਈਟ ਕਰ ਰਿਹਾ ਸੀਗਾ ਕਿ ਹੁਣ ਉਹਨਾਂ ਨੇ ਉਹ ਭੈਣ ਜੀ ਦੇ ਸਿਰ ਦੇ ਉੱਤੇ, ਉਹਨਾਂ ਕੋਲ ਉਹ ਸੀਗੀ ਗਨ ਸੀਗੀ, ਉਹ ਸਿਰ ਦੇ ਵਿੱਚ ਮਾਰੀ ਉਹਨਾਂ ਦੇ, ਔਰ ਉਸ ਤੋਂ ਬਾਅਦ ਉਹ ਦੌੜ ਗਏ। ਹੁਣ ਉਹ ਭੈਣ ਜੀ ਜਿਹੜੇ ਨੇ ਸ਼ੀ ਇਜ਼ ਅੰਡਰ ਟ੍ਰਿਮੈਂਡਸ ਸ਼ੌਕ ਰਾਈਟ ਨਾਓ। ਜਿਹੜਾ ਵੀਡੀਓ ਉਹਨਾਂ ਦਾ ਆਪਣਾ ਵੀਡੀਓ ਜਿਹੜਾ ਆਇਆ ਜਿਹਦੇ ਵਿੱਚ ਕਿ ਉਹ ਨਜ਼ਰ ਆ ਰਿਹਾ, ਉਹ ਦੇਖ ਨਹੀਂ ਰਹੇ ਉਹ ਵੀਡੀਓ, ਬਿਕੋਜ਼ ਸ਼ੀ ਇਜ਼ ਅੰਡਰ ਸ਼ੌਕ ਰਾਈਟ ਨਾਓ। ਦੂਸਰੀ ਚੀਜ਼ ਇਹਦੇ ਵਿੱਚ ਇਹ ਵੀ ਬੜੀ ਇੰਪੋਰਟੈਂਟ ਹੈ ਕਿ ਜਿਹੜੇ ਬੰਦਿਆਂ ਨੇ ਸਿਰ ਦੇ ਵਿੱਚ ਗਨ ਮਾਰੀ, ਗਨ ਤਾਂ ਉਹਨਾਂ ਦੇ ਹੱਥ 'ਚ ਸੀਗੀ, ਸਿਰ 'ਚ ਉਹਨਾਂ ਦੇ ਸੱਟਾਂ ਲੱਗੀਆਂ, ਮੂੰਹ 'ਤੇ ਸੱਟਾਂ ਲੱਗੀਆਂ, ਉਹਨਾਂ ਦੇ ਮੂੰਹ 'ਤੇ ਸਟਿਚਿਸ ਲੱਗੇ ਨੇ, ਸਿਰ ਦੇ ਉੱਤੇ ਸਟਿਚਿਸ ਲੱਗੇ ਨੇ। ਸੋ ਜਿਹੜੇ ਇਹ ਨਹੀਂ ਦੇਖ ਰਹੇ ਉਹ ਗਨ ਚਲਾ ਵੀ ਸਕਦੇ ਨੇ। ਹੁਣ ਕੱਲ੍ਹ ਨੂੰ ਜੇ ਉਹਨਾਂ ਨੂੰ, ਅੱਛਾ ਉਸ ਤੋਂ ਬਾਅਦ ਕਿੰਨੇ ਸੋਫਿਸਟੀਕੇਟਡ ਨੇ ਉਹ ਲੋਕ ਕਿ ਪੁਲਿਸ ਪਿੱਛੇ ਕਰ ਰਹੀ ਹੈ, ਪੁਲਿਸ ਨੂੰ ਪਤਾ ਲੱਗ ਗਿਆ ਕਿ ਗੱਡੀ ਉਹਨਾਂ ਨੇ ਏਅਰਪੋਰਟ ਤੋਂ ਉੱਥੋਂ ਏਅਰਪੋਰਟ ਰੋਡ ਤੋਂ ਉਹਨਾਂ ਨੇ ਚੋਰੀ ਕੀਤੀ ਹੈ, ਔਰ ਗੱਡੀ ਇੱਥੇ ਲਿਆ ਕੇ ਮਕਵੀਨ ਔਰ ਕੈਸਲ ਮੋੜ ਤੱਕ ਆਈ ਗੱਡੀ, ਪੁਲਿਸ ਉੱਥੋਂ ਪਿੱਛਾ ਕਰ ਰਹੀ ਹੈ। ਇਹਨਾਂ ਨੇ ਗੱਡੀ ਸਾਈਡ 'ਤੇ ਲਗਾ ਕੇ ਜਿਹੜਾ ਟਰੈਕਿੰਗ ਸਿਸਟਮ ਆ, ਟਰੈਕਿੰਗ ਸਿਸਟਮ ਨੂੰ ਬੰਦ ਜੇ ਤੁਸੀਂ ਕਿਸੇ ਦੀ ਲਾਈਫ ਨੂੰ ਇੰਡੇਂਜਰ ਕਰਦੇ ਹੋ, ਹਥਿਆਰ ਦੀ ਗੱਲ ਹੀ ਨਹੀਂ ਹੋਣੀ ਚਾਹੀਦੀ, ਕਲੋਜ਼ ਇਹ ਹੋਵੇ ਜੇ ਤੁਸੀਂ ਕਿਸੇ ਦੀ ਲਾਈਫ ਨੂੰ ਇੰਡੇਂਜਰ ਕਰ ਰਹੇ ਹੋ। ਇੱਥੇ ਤਾਂ ਚੋਰਾਂ ਦੇ ਇੰਨੇ ਹੌਸਲੇ ਖੁੱਲ ਗਏ ਨੇ, ਘਰਾਂ ਦੇ ਵਿੱਚ ਜਾਂਦੇ ਨੇ, ਆ ਪਿੱਛੇ ਜੇ ਵੀਡੀਓ ਨਹੀਂ ਦੇਖੀ ਤੁਸੀਂ ਟੋਰੋਂਟੋ ਦੀ, ਬੰਦਾ ਘਰ ਦੇ ਵਿੱਚ ਜਾ ਰਿਹਾ, ਹੱਥ ਦੇ ਵਿੱਚ ਉਹਨਾਂ ਦੇ ਘਰੋਂ ਹੀ ਛੁਰੀ ਚੱਕੀ ਹੈ, ਸਾਰੇ ਘਰ ਦੇ ਵਿੱਚ ਘੁੰਮ ਕੇ ਜੋ ਸਮਾਨ ਸਮੂਨ ਲੈ ਕੇ ਨਿਕਲ ਗਿਆ। ਉਹ ਤਾਂ ਬੰਦਾ ਕੋਈ ਜਾਗਿਆ ਨਹੀਂ, ਜੇ ਕੋਈ ਜਾਗ ਜਾਂਦਾ ਉਹਦੇ ਹੱਥ 'ਚ ਛੁਰੀ ਸੀਗੀ ਉਹਨਾਂ ਦੇ ਘਰ ਦੀ, ਮਾਰ ਸਕਦਾ ਸੀ, ਕੁਛ ਵੀ ਕਰ ਸਕਦਾ ਸੀ। ਹਥਿਆਰ ਤੁਹਾਡੇ ਕੋਲ ਹੈ ਨਹੀਂ ਹੈ, ਇਫ ਯੂ ਆਰ ਇਨਡੇਂਜਰਿੰਗ ਐਨੀਬਡੀਜ਼ ਲਾਈਫ ਇਨ ਅ ਕ੍ਰਾਈਮ, ਐਡੀਸ਼ਨਲ ਮਤਲਬ ਕਿ ਚਲੋ ਬਾਕੀ ਚਾਰਜਿਸ ਤੋਂ ਬਾਅਦ ਦੀ ਗੱਲ ਹੈ, ਤੁਹਾਡੀ ਤੁਸੀਂ ਗੱਡੀ ਚੋਰੀ ਕੀਤੀ, ਪੈਸਾ ਚੋਰੀ ਕੀਤਾ, ਲਾਈਫ ਇੰਡੇਂਜਰ ਇੰਡੇਂਜਰ ਕਰਨ ਲਈ, ਲਾਈਫ ਨੂੰ ਖਤਰੇ 'ਚ ਪਾਉਣ ਲਈ ਹੀ ਤੁਹਾਨੂੰ 10 ਸਾਲ ਦੀ ਮਿਨੀਮਮ ਸਜ਼ਾ ਹੋਣੀ ਚਾਹੀਦੀ ਹੈ, ਇਸ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਇਹ ਕਰੋਗੇ ਫਿਰ ਇਹਨਾਂ ਨੇ ਸੁਧਾ, ਇਹ ਤਾਂ ਮੈਂ ਤਾਂ ਉਹ ਹੈਰਾਨ ਹੋ ਗਿਆ ਸੀਗਾ, ਉਹ ਜਦੋਂ ਇੱਥੇ ਇੱਕ ਚਾਈਨੀਜ਼ ਸਾਡਾ ਭਰਾ ਉੱਥੇ ਡਾਊਨਟਾਊਨ ਸਟੋਰ ਦੇ ਵਿੱਚ, ਉਹ 6 ਚਾਰਜ ਬੰਦੇ 'ਤੇ ਲੱਗ ਗਏ, 6 ਚਾਰਜ ਬੰਦੇ 'ਤੇ ਲੱਗੇ, ਕ੍ਰਿਮੀਨਲ ਚਾਰਜਸ ਬੰਦੇ 'ਤੇ, 6 ਚਾਰਜ। ਗੱਲ ਕੀ ਸੀਗੀ, ਚੋਰੀ ਕਰਦੇ ਸੀ ਉਹਦੀ ਦੁਕਾਨ ਤੋਂ ਬੰਦੇ ਦੀ, ਉਹ ਚਾਈਨੀਜ਼ ਬੰਦਾ ਸੀ, ਚੋਰੀ ਕਰਦੇ ਸੀ ਉਹਦੀ ਦੁਕਾਨ ਤੋਂ, ਉਹਨਾਂ ਨੇ ਕਿਹਾ ਜੀ ਬੰਦੇ ਨੂੰ ਫੜਨਾ ਪਏਗਾ, ਉਹਨੇ ਬੰਦਾ ਆਇਆ ਉਹਨਾਂ ਦੀ ਦੁਕਾਨ 'ਤੇ, ਉਹਨਾਂ ਨੇ ਪਕੜ ਲਿਆ, ਫੜ ਕੇ ਉਹਨੂੰ ਉੱਥੇ ਅਰੈਸਟ ਕਰ ਲਿਆ, ਆਪਣੇ ਹਿਸਾਬ ਨਾਲ ਅਰੈਸਟ ਕਰਕੇ ਉਹਨੂੰ ਗੱਡੀ 'ਚ ਉਹਨੂੰ ਬੰਨ ਕੇ ਰੱਖ ਲਿਆ ਅਤੇ ਪੁਲਿਸ ਨੂੰ ਸੱਦਿਆ। ਅੱਛਾ, 6 ਚਾਰਜ ਕਨਫਾਈਨਮੈਂਟ, ਅਸੋਲਟ, ਯੂਜ਼ਿੰਗ ਰੋਪ ਐਜ਼ ਅ ਵੈਪਨ, ਫਲਾਨਾ, 6 ਚਾਰਜ ਬੰਦੇ 'ਤੇ ਲੱਗ ਗਏ। ਵੀ ਉਹ ਬੰਦਾ ਜਿਹੜਾ ਰੋਜ਼ ਚੋਰੀ ਕਰਨ ਆ ਰਿਹਾ ਹੈ, ਉਹ ਤਾਂ ਤੁਹਾਨੂੰ, ਉਹ ਤਾਂ ਕਸਟਮਰ ਨੂੰ ਵੀ ਇੰਡੇਂਜਰ ਕਰ ਰਿਹਾ ਹੈ ਅਤੇ ਤੁਹਾਡੇ ਓਨਰ ਨੂੰ ਵੀ ਇੰਡੇਂਜਰ ਕਰ ਰਿਹਾ, ਉਹਦੇ 'ਤੇ ਹੋਰ ਸਖਤੀ ਚਾਹੀਦੀ। ਉਹ ਜੇ ਚੋਰੀ ਦਾ ਕੱਲ੍ਹ ਨੂੰ ਚਾਰਜ ਸਾਬਿਤ ਵੀ ਹੋ ਜਾਏਗਾ ਤਾਂ ਕੀ ਹੈ, ਉਹ 1-2 ਸਾਲ ਨੂੰ ਛੁੱਟ ਕੇ ਬਾਹਰ ਆ ਜਾਣਾ, ਉਹਨੇ ਫਿਰ ਇਹੀ ਚੋਰੀਆਂ ਕਰਨੀਆਂ। ਸੋ ਜੇ ਤੁਸੀਂ ਇੰਡੇਂਜਰ ਕਰ ਰਹੇ ਹੋ ਕਿਸੇ ਦੀ ਲਾਈਫ ਨੂੰ, ਤੁਸੀਂ ਤਾਂ ਆਪਣਾ ਜੋ ਕ੍ਰਾਈਮ ਕਰ ਰਹੇ ਹੋ, ਕ੍ਰਾਈਮ ਦੀ ਤਾਂ ਸਜ਼ਾ ਹੈ ਹੀ ਹੋਏ ਹੋਏ, ਕ੍ਰਾਈਮ ਤੋਂ ਲਹਿਦਾ ਚਾਹੇ 6 ਮਹੀਨੇ ਦੀ ਦਿਓ, 2 ਸਾਲ ਦੀ ਲਹਿਦਾ, 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ। ਆ ਜਿਹੜਾ ਜੁਵਲਰੀ ਸ਼ਾਪ ਦਾ ਓਨਰ ਦੀ ਗੱਲ ਕਰ ਰਿਹਾ, ਉਹਦੇ ਫਾਦਰ ਨੂੰ ਮਾਈਨਰ ਹਾਰਟ ਅਟੈਕ ਹੋਇਆ ਉਸ ਵੇਲੇ, ਕਿਉਂਕਿ ਉਹਦੇ ਉੱਤੇ ਬੈਠੇ ਸੀ ਉਹਦੀ ਛਾਤੀ 'ਤੇ ਜੁਵਲਰੀ, ਬੰਦੇ ਦੀ ਜੁਵਲਰੀ ਸ਼ਾਪ 'ਤੇ ਤਾਂ ਡਾਕੇ ਪੈ ਰਹੇ ਨੇ, ਬੰਦੇ ਦੀ ਜੁਵਲਰੀ ਸ਼ਾਪ ਦੇ ਘਰ ਜਾ ਕੇ ਉਹਦੇ ਉੱਤੇ ਬੈਠੇ ਹੋਏ ਉਹਦੇ ਫਾਦਰ ਦੇ, ਉਹਨੂੰ ਮਾਰ ਰਹੇ ਉੱਥੇ, ਉਹ ਵਿਚਾਰਾ ਬਜ਼ੁਰਗ ਆਦਮੀ, ਉਹਨੂੰ ਹਾਰਟ ਅਟੈਕ ਹੋ ਗਿਆ, ਮਾਈਨਰ ਮਾਈਲਡ ਹਾਰਟ ਅਟੈਕ ਹੋਇਆ ਉਹਨੂੰ ਉੱਥੇ। ਸੋ ਇਹ ਇੰਡੇਂਜਰਿੰਗ ਐਨੀਬਡੀਜ਼ ਲਾਈਫ ਇਜ਼ ਅ ਸੀਰੀਅਸ ਕ੍ਰਾਈਮ, ਇਹ ਤਾਂ ਇਹਨਾਂ ਨੂੰ, ਇਹ ਤਾਂ ਬਿਲਕੁਲ ਰਿਫੋਰਮਸ ਦੀ ਜ਼ਰੂਰਤ ਹੈ ਜੀ ਇਹਦੇ ਉੱਤੇ, ਵੀ ਨੀਡ ਟੂ ਡਿਸਕਸ ਦੀਸ, ਵੀ ਨੀਡ ਰਿਫੋਰਮਸ ਔਨ ਦਿਸ। ਗਰੀਸ਼ ਜੀ ਤੁਹਾਡੀ ਕਾਲ ਵੀ ਲਵਾਂਗੇ, ਸਾਰਿਆਂ ਦੀ ਕਾਲ, ਪ੍ਰਭਜੋਤ ਸਾਹਿਬ ਤੁਹਾਡੀ ਕਾਲ ਵੀ, ਬਾਕੀ ਸਾਰੇ ਕਾਲ ਨੂੰ ਰਿਕੁਐਸਟ ਹੈ ਕਿ ਲਾਈਨਸ ਪਲੀਜ਼ ਹੋਲਡ ਕਰ ਲੈਣਾ। ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਸਾਡੇ ਅਗਲੇ ਸਪੋਂਸਰ ਜੁੜ ਗਏ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਔਰ ਸੁਵੀਨਾ ਜੀ ਤੁਸੀਂ ਸਾਡੇ ਸਪੋਂਸਰਸ ਵੀ ਅੱਗੇ ਚੱਲ ਕੇ ਅਨਾਊਂਸ ਕਰ ਦੇਣਾ, ਬ੍ਰੇਕ ਦਾ ਮੈਨੂੰ ਇਸ਼ਾਰਾ ਹੈ, ਅਸੀਂ ਰਿਕਾਰਡਡ ਬ੍ਰੇਕ ਵੀ ਨਹੀਂ ਲਈ ਹੋਣੀ, ਛੋਟੀ ਜੀ ਉਹ ਵੀ ਲੈਣੀ ਹੈ। ਹਾਂਜੀ ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ, ਜਸ ਭੁੱਲਰ ਜੀ ਵੈਲਕਮ।
ਥੈਂਕ ਯੂ ਜੀ ਯੁਧਵੀਰ ਜੀ, ਬਹੁਤ ਵਧੀਆ, ਧੰਨਵਾਦ ਜੀ ਤੁਹਾਡਾ, ਸਾਰੇ ਸੋਚਣ ਪਿਆ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਔਰ ਮੈਂ ਚਾਹਾਂਗਾ ਕਿ ਜੀ ਮੋਰਗੇਜ ਦੇ ਬਾਰੇ ਕੀ ਲੇਟੈਸਟ ਰਿਪੋਰਟ ਹੈ, ਔਰ ਮੋਰਗੇਜ ਹੋ ਰਹੀਆਂ ਨਹੀਂ ਹੋ ਰਹੀਆਂ, ਤੁਹਾਡੀਆਂ ਕੀ ਸਰਵਿਸ ਨੇ, ਸਾਰੀ ਜਾਣਕਾਰੀ ਸਾਂਝੀ ਕਰੋ ਸਰ।
ਹਾਂ ਬਿਲਕੁਲ ਜੀ, ਮੋਰਗੇਜ ਹੋ ਰਹੀ ਹੈ, ਮੋਰਗੇਜ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਜਿਹੜਾ ਆਪਣਾ ਕੋਵਿਡ-19 ਕਰਕੇ ਸਲੋ ਥੋੜ੍ਹਾ ਹੋਇਆ ਸੀਗਾ, ਨੋ ਡਾਊਟ ਸਲੋ ਹੋਇਆ ਸੀ, ਔਰ ਟਫ ਵੀ ਹੋਇਆ, ਇਹ 'ਚ ਕੋਈ ਸ਼ੱਕ ਨਹੀਂ ਕਿ ਆਪਾਂ ਐਵੇਂ ਝੂਠ ਬੋਲਦੇ ਵੀ ਟਫ ਨਹੀਂ ਹੋਇਆ, ਟਫ ਹੋਇਆ, ਪਰ ਡੀਲਾਂ ਹੋ ਰਹੀਆਂ ਜੀ, ਕੋਈ ਪ੍ਰੋਬਲਮ ਨਹੀਂ, ਇਹ 'ਚ ਡੀਲ ਹੋ ਰਹੀਆਂ, ਬਹੁਤ ਵਧੀਆ ਹੋ ਰਹੀਆਂ ਹੈਗੀਆਂ, ਬੈਂਕਾਂ ਤੋਂ ਵੀ ਹੋ ਰਹੀਆਂ, ਬੀ ਲੈਂਡਰ ਵੀ ਖੁੱਲ੍ਹੇ ਹੈਗੇ, ਉਹ ਵੀ ਕਰ ਰਹੇ ਆ ਸਾਰੇ, ਬੈਂਕਾਂ ਤਾਂ ਬਲਕਿ ਪਹਿਲਾਂ ਨਾਲੋਂ ਵੱਧ ਕਰ ਰਹੀਆਂ, ਕਿਉਂਕਿ ਪਿੱਛੇ ਜੇ ਬੈਂਕਾਂ ਨੇ ਘੱਟ ਮੋਰਗੇਜ ਦਿੱਤੀ ਹੈ, ਸੋ ਬੈਂਕ ਕੋਲ ਫੰਡ ਬਹੁਤ ਰਿਜ਼ਰਵ ਪਏ ਹੈ, ਸੋ ਇਸ ਕਰਕੇ ਬੈਂਕ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਮੋਰਗੇਜ ਹੋਣ, ਕਿਉਂਕਿ ਜਿਹੜੇ ਇੰਟਰਸਟ ਬਹੁਤ ਲੋਅ ਹੈ ਜੀ ਇਸ ਟਾਈਮ, ਸੋ ਲੋਅ ਇੰਟਰਸਟ ਹੋਣ ਕਰਕੇ ਹਰ ਬੈਂਕ ਚਾਹੁੰਦੀ ਹੈ ਕਿ ਅਸੀਂ ਮੋਰਗੇਜ ਦਈਏ, ਕਿਉਂਕਿ ਜਿੰਨੇ ਬਾਹਰ ਅੱਗੇ ਸੀ ਇੰਸ਼ੋਰੈਂਸ ਕੰਪਨੀਆਂ ਸੀਗੀਆਂ, ਉਹਨਾਂ ਨੂੰ ਵੀ ਪੈਸੇ ਘੱਟ ਬਣਦੇ ਹੁਣ, ਸੋ ਇਸ ਕਰਕੇ ਮੋਰਗੇਜ ਘਰਾਂ 'ਤੇ ਜਿਹੜੀ ਬਾਕੀ ਜਿਹੜੀ ਘਰ ਦੀ ਮੋਰਗੇਜ ਹੁੰਦੀ ਜੀ ਬਹੁਤ ਸਿਕਿਓਰ ਹੁੰਦੀ ਹੈ, ਬੈਂਕ ਚਾਹੁੰਦੀ ਹੈ ਕਿ ਅਸੀਂ ਜੇ ਮੋਰਗੇਜ ਕਰੀਏ ਤਾਂ ਘਰ 'ਤੇ ਹੀ ਕਰੀਏ, ਸੋ ਇਸ ਕਰਕੇ ਮੋਰਗੇਜ ਦੀ ਕੋਈ ਇਸ਼ੂ ਨਹੀਂ ਜੀ, ਜੇ ਤੁਸੀਂ ਘਰ ਲੈਣ ਆ ਰਹੇ ਹੋ, ਰੀਫਰੈਂਸ ਕਰਾਉਣਾ ਚਾਹੁੰਦੇ ਹੋ, ਤਾਂ ਕੋਈ ਇਸ਼ੂ ਨਹੀਂ, ਮੋਰਗੇਜ ਦਾ ਮੋਰਗੇਜ ਬਿਲਕੁਲ ਹੋ ਰਹੀ ਹੈ ਜੀ।
ਠੀਕ ਹੈ ਜੀ, ਹੋਰ ਕੋਈ ਜਾਣਕਾਰੀ ਤੁਸੀਂ ਜ਼ਰੂਰ ਦੇਣੀ ਹੈ ਉਹ ਵੀ ਦਿਓ, ਮੋਰਗੇਜ ਦੇ ਤੁਸੀਂ ਕਹਿ ਰਹੇ ਹੋ ਕਿ ਇਸ ਵੇਲੇ ਇੰਟਰਸਟ ਰੇਟ ਕਾਫੀ ਲੋਅ ਹੈਗੇ ਨੇ, ਮੋਰਗੇਜਸ ਵੀ ਹੋ ਰਹੀਆਂ ਨੇ, ਤੁਹਾਡੀਆਂ ਕਿਹੜੀਆਂ ਸਰਵਿਸ ਨੇ, ਔਰ ਜਸ ਭੁੱਲਰ ਸਾਹਿਬ ਤੋਂ ਕਿਉਂ ਮੋਰਗੇਜ ਲਈ ਜਾਵੇ, ਇਹ ਵੀ ਜਾਣਕਾਰੀ ਦਿਓ।
ਬਿਲਕੁਲ ਜੀ, ਬਹੁਤ ਸੋਹਣਾ ਤੁਸੀਂ ਕੁਐਸਚਨ ਪੁੱਛਿਆ ਜੀ, ਮੈਥੋਂ ਮੋਰਗੇਜ ਕਿਉਂ ਲਈ ਜਾਵੇ ਜੀ, ਮੈਂ ਉਹ ਤੋਂ ਪਹਿਲਾਂ ਇੱਕ ਇਹ ਦੱਸਦਾ ਕਿ ਮੋਰਗੇਜ ਦਾ ਸਾਡੀ ਲਾਈਫ ਦੇ ਵਿੱਚ ਕੀ ਰੋਲ ਹੈ, ਸਾਡੀ ਲਾਈਫ ਦੇ ਵਿੱਚ ਮੋਰਗੇਜ ਦਾ ਬਹੁਤ ਵੱਡਾ ਰੋਲ ਹੈ ਜੀ, ਬਹੁਤ ਵੱਡੀ ਇੰਪੋਰਟੈਂਟ ਹੈ, ਕਿਉਂਕਿ ਅਸੀਂ ਜਿਹੜੀ ਸਾਡੀ ਲਾਈਫ ਸਟਾਰਟ ਹੁੰਦੀ ਹੈ ਉਹ ਮੋਰਗੇਜ ਨਾਲ ਹੀ ਹੁੰਦੀ ਹੈ, ਅਤੇ ਇੰਨਾ ਕਿ ਵੀ ਮੈਂ ਜਾਣਦਾ ਕਿ ਕੈਨੇਡਾ ਦੇ ਵਿੱਚ 35% ਪੀਪਲ ਹੈ ਜਿਹੜੇ ਏਜ ਆਫ 65-74 ਸਟਿਲ ਰਿਟਾਇਰਮੈਂਟ ਕੋਲ, ਉਹਨਾਂ ਦੇ ਜੋ ਰਿਟਾਇਰਮੈਂਟ ਹੁੰਦੀ ਹੈ ਉਹਨਾਂ ਕੋਲ ਮੋਰਗੇਜ ਹੁੰਦੀ ਹੈ, ਸੋ ਮੇਰਾ ਕਿਉਂ ਰੋਲ ਇਹਦੇ 'ਚ ਇੰਪੋਰਟੈਂਟ ਹੈ, ਮੈਂ ਕਿਉਂ ਮਿੱਥੋਂ ਕਿਉਂ ਲਈ ਜਾਵੇ ਮੋਰਗੇਜ, ਕਿਉਂਕਿ ਜਦੋਂ ਤੁਸੀਂ ਕੋਈ ਵੀ ਸਾਡਾ ਬੱਚਾ ਹੈਗਾ ਉਹਦੀ ਮੈਰਿਜ ਹੋ ਸੋ ਪਹਿਲਾਂ ਜਿਹੜਾ ਘਰ ਲੈਣਾ ਉਹਨਾਂ ਨੇ ਘਰ ਦੇ ਉੱਤੇ ਪਹਿਲੀ ਜਿਹੜੀ ਉਹਨਾਂ ਦੀ ਇਨਵੈਸਟਮੈਂਟ ਹੋਣੀ ਆ ਉਹ ਮੌਰਗੇਜ ਹੋਣੀ ਹੈ, ਜਿੱਥੋਂ ਉਹਨਾਂ ਦੀ ਲਾਈਫ ਸਟਾਰਟ ਹੋਣੀ ਹੈ। ਸੋ ਐਂਡ ਤੱਕ ਬਹੁਤ ਸੱਜਣ ਮੈਂ ਜਾਣਦਾ, ਜੇ ਅਸੀਂ ਪੜ੍ਹਦੇ ਹਾਂ ਹਿਸਟਰੀ ਦੇ ਵਿੱਚ ਦੇਖਦੇ ਹਾਂ ਜਾ ਕੇ, ਤਾਂ ਬਹੁਤ ਸੱਜਣ ਹੈ ਜਿਹੜੇ ਈਵਨ ਡੈਥ ਹੋ ਜਾਂਦੀ ਹੈ ਉਹਨਾਂ ਦੀ ਮੌਰਗੇਜ ਸਟਿਲ ਖੜੀ ਹੁੰਦੀ ਹੈ। ਰੀਜ਼ਨ ਬੀਇੰਗ, ਕਿਉਂਕਿ ਉਹ ਘਰ ਪੇ ਆਫ ਕਰ ਲੈਂਦੇ ਆ, ਘਰ ਪੇ ਆਫ ਕਰਕੇ ਜਦੋਂ ਰਿਟਾਇਰ ਹੋ ਜਾਂਦੇ ਆ ਤਾਂ ਉਹ ਉਹਦੇ ਉੱਪਰ ਰੀਵਰਸ ਮੌਰਗੇਜ ਲੈ ਲੈਂਦੇ ਆ। ਰੀਵਰਸ ਮੌਰਗੇਜ ਹੁੰਦੀ ਹੈ ਜੀ ਕਿ ਅਗਰ ਤੁਸੀਂ ਰਿਟਾਇਰ ਹੋ ਗਏ, ਤੁਹਾਡੀ ਕੋਈ ਇਨਕਮ ਨਹੀਂ, ਤੁਸੀਂ ਬੈਂਕ ਕੋਲ ਅਪਲਾਈ ਕਰਦੇ ਮੌਰਗੇਜ ਵਾਸਤੇ, ਤੁਹਾਨੂੰ ਬੈਂਕ ਇੱਕ ਮੌਰਗੇਜ ਦੇ ਦਿੰਦੀ ਹੈ, ਤੁਹਾਡੇ ਘਰ ਦੇ ਅਗੇਂਸਟ ਰਜਿਸਟਰਡ ਹੋ ਜਾਂਦੀ ਹੈ ਮੌਰਗੇਜ ਉਹ। ਤੁਸੀਂ ਲੱਖ ਡਾਲ ਦੀ ਮੌਰਗੇਜ ਲੈ ਲਈ, ਲੱਖ ਤੁਸੀਂ ਯੂਜ਼ ਕਰ ਲਿਆ, ਉਹਦੀ ਕੋਈ ਪੇਮੈਂਟ ਨਹੀਂ ਕਰਨੀ, ਕੁਛ ਨਹੀਂ ਤੁਸੀਂ ਕਰਨਾ, ਤੁਸੀਂ ਆਪਦਾ ਇੰਜੋਏ ਕਰੋ ਉਸ ਪੈਸੇ ਨਾਲ। ਨੈਕਸਟ ਈਅਰ ਅਸੀਂ ਗਏ ਘਰ ਦੀ, ਫਿਰ ਉਹਨੇ ਅਸੈਸਮੈਂਟ ਕੀਤੀ, ਅਪਰੇਜ਼ਲ ਕੀਤੀ, ਘਰ ਤੁਹਾਡਾ ਕਿੰਨੇ ਦਾ ਹੈਗਾ, 9 ਲੱਖ ਦਾ, 5 ਲੱਖ ਦਾ, 6 ਲੱਖ ਦਾ, ਵਟਐਵਰ ਜਿੰਨੇ ਦਾ ਵੀ ਘਰ ਹੈਗਾ, ਉਹ ਤੇ ਉਹਨੇ 2 ਲੱਖ ਡਾਲ ਤੁਹਾਨੂੰ ਹੋਰ ਦੇ ਦੇਣਾ, ਖੁਦਾ ਨਖਾਸਤਾ ਐਂਡ 'ਤੇ ਆ ਕੇ ਤੁਹਾਡੀ ਡੈਥ ਹੋ ਗਈ, ਤੁਹਾਡੇ 2 ਲੱਖ ਡਾਲ ਦੀ ਮੌਰਗੇਜ ਹੈ। ਬੈਂਕ ਨੇ ਕੀ ਕਰਨਾ, ਬੈਂਕ ਕੋਲ ਐਗਰੀਮੈਂਟ ਹੁੰਦਾ, ਉਹਨਾਂ ਨੇ 2 ਲੱਖ ਦੀ ਮੌਰਗੇਜ ਤੁਹਾਡੀ ਕੱਢ ਲੈਣੀ ਹੈ ਵਿੱਚੋਂ, ਘਰ ਨੂੰ ਸੈਲ ਕਰ ਦੇਣਾ, ਉਹਨੇ 2 ਲੱਖ ਦੀ ਮੌਰਗੇਜ ਪੇ ਆਫ ਕਰ ਲੈਣੀ ਹੈ, ਬਾਕੀ ਜਿਹੜੇ ਹੋਣਗੇ ਪੈਸੇ ਉਹ ਤੁਹਾਡੇ ਜਿਵੇਂ ਵੀ ਤੁਹਾਡੀ ਬਿੱਲ ਬਣੀ ਹੋਊਗੀ, ਤੁਹਾਡੇ ਲਾਭਾਂ ਨੂੰ ਉਹਨਾਂ ਨੇ ਉਹ ਪੈਸੇ ਦੇ ਦੇਣੇ ਹੈ। ਸੋ ਇਹਨੂੰ ਰੀਵਰਸ ਮੌਰਗੇਜ ਕਹਿੰਦੇ ਆ। ਸਟਾਰਟਿੰਗ ਹੋਈ ਸੀ ਮੌਰਗੇਜ ਤੋਂ, ਐਂਡ ਵੀ ਮੌਰਗੇਜ 'ਤੇ ਹੋਇਆ ਜਾ ਕੇ। ਸਾਡੇ ਵੇਲੇ ਸੀ ਜਦੋਂ ਪਹਿਲਾਂ ਅਸੀਂ ਘਰ ਲਏ ਹੈਗੇ, ਉਦੋਂ ਮੌਰਗੇਜ ਬਹੁਤ ਹਾਈ ਹੁੰਦੀ ਸੀ, 14% 18% ਹੁੰਦੀ ਸੀ। ਉਦੋਂ ਇੱਕੋ ਹੀ ਗੋਲ ਹੁੰਦਾ ਸੀਗਾ ਕਿ ਮੌਰਗੇਜ ਪੇ ਆਫ ਕਰਨੀ ਹੈ, ਜਿਵੇਂ ਮਰਜ਼ੀ ਹੋ ਜਾਵੇ ਮੌਰਗੇਜ ਪੇ ਆਫ ਹੋਣੀ ਜ਼ਰੂਰੀ ਹੈ। ਪਰ ਹੁਣ ਇੰਟਰਸਟ ਬਹੁਤ ਲੋਅ ਹੈ, ਸੋ ਇਸ ਕਰਕੇ ਤੁਸੀਂ ਦੇਖਿਆ ਹੋਣਾ ਹਰ ਸਾਲ ਹਰ ਸੱਜਣ ਘਰ ਨੂੰ ਰੀਫਰੈਂਸ ਕਰਕੇ ਪੈਸੇ ਕੱਢ ਰਿਹਾ, ਉਹ ਹਰ ਸਾਲ ਰੀਫਰੈਂਸ ਕਰਕੇ ਪੈਸੇ। ਜਦੋਂ ਸਾਡੇ ਪਹਿਲਾਂ ਮੈਂ ਦੇਖਦਾ ਸੀਗਾ ਕਿ ਮੌਰਗੇਜ ਐਵਰੀ ਈਅਰ ਮੌਰਗੇਜ ਘੱਟਦੀ ਸੀ, ਹੁਣ ਮੌਰਗੇਜ ਐਵਰੀ ਈਅਰ ਵੱਧਦੀ ਹੈ। ਇਹਦੇ 'ਚ ਫਿਰ ਵਧਣ ਦਾ ਕਾਰਨ ਕੀ ਹੈ ਕਿ ਤੁਸੀਂ ਜਦੋਂ ਹਰ ਸਾਲ ਵੱਧ ਰਹੀ ਹੈ ਤਾਂ ਇਹਦਾ ਮਤਲਬ ਤੁਹਾਨੂੰ ਹੋਰ ਧਿਆਨ ਦੇਣਾ ਪੈਣਾ ਮੌਰਗੇਜ ਵੱਲ, ਹੋਰ ਇਹਦੇ ਵਾਲੇ ਅਵੇਅਰ ਹੋਣਾ ਪੈਣਾ। ਸੋ ਉਹ ਅਵੇਅਰ ਹੋਣ ਦੇ ਨਾਲ ਨਾਲ ਜਿਹੜਾ ਇੱਕ ਮੌਰਗੇਜ ਐਡਵਾਈਜ਼ਰ ਹੈ, ਮੌਰਗੇਜ ਨੂੰ ਲੈ ਕੇ ਦੇ ਰਿਹਾ, ਮੌਰਗੇਜ ਏਜੰਟ ਹੈ, ਮੌਰਗੇਜ ਬ੍ਰੋਕਰ ਹੈਗਾ, ਉਹਦਾ ਬਹੁਤ ਵੱਡਾ ਰੋਲ ਹੁੰਦਾ ਜੀ। ਉਹ ਤੁਹਾਡੀ ਲਾਈਫ ਬਣਾ ਵੀ ਸਕਦਾ ਅਤੇ ਲਾਈਫ ਨੂੰ ਖਰਾਬ ਵੀ ਕਰ ਸਕਦਾ। ਫਸਟ ਘਰ ਲੈ ਰਹੇ ਹੋ ਤੁਸੀਂ, ਕਿੰਨੇ ਐਕਸਾਈਟਡ ਹੁੰਦੇ ਹੋ, ਅਸੀਂ ਘਰ ਲੈਣ ਜਾ ਰਹੇ ਹਾਂ, ਸਾਡਾ ਆਪਣਾ ਘਰ ਹੋਊਗਾ, ਅਸੀਂ ਘਰ ਦੇ ਵਿੱਚ ਮੂਵ ਹੋਵਾਂਗੇ, ਲਾਸਟ ਮਿੰਟ 'ਤੇ ਆ ਕੇ ਤੁਹਾਡੇ ਮੌਰਗੇਜ ਐਡਵਾਈਜ਼ਰ ਦੀ ਕਰਕੇ, ਮੌਰਗੇਜ ਜਿਹੜਾ ਏਜੰਟ ਸੀ ਬ੍ਰੋਕਰ ਸੀਗਾ ਉਹਦੀ ਗਲਤੀ ਕਰਕੇ ਤੁਹਾਡੀ ਮੌਰਗੇਜ ਨਹੀਂ ਹੋਈ। ਜੇ ਆਪਾਂ ਕਹੀਏ ਉਹਦੀ ਗਲਤੀ ਨਹੀਂ ਸੀ ਕਿਉਂਕਿ ਪੇਪਰ ਵਰਕ ਸੀ, ਉਹਨਾਂ ਨੇ ਮਤਲਬ ਧਿਆਨ ਹੀ ਦਿੱਤਾ, ਪਹਿਲਾਂ ਵਾਚ ਨਹੀਂ ਕੀਤਾ, ਜੇ ਪਹਿਲਾਂ ਧਿਆਨ ਦਿੰਦੇ ਤਾਂ ਸਾਰਾ ਕੁਛ ਉਹਨਾਂ ਨੇ ਲਾਈਨ 'ਚ ਕਰਨਾ ਸੀ। ਸੋ ਇਸ ਕਰਕੇ ਲਾਸਟ ਮਿੰਟ 'ਤੇ ਆ ਕੇ ਤੁਹਾਡੀ ਕਲੋਜਿੰਗ ਨਹੀਂ ਹੋਈ, 4 ਵਜੇ ਸ਼ਾਮ ਨੂੰ ਤੁਹਾਨੂੰ ਮੈਸੇਜ ਆ ਗਿਆ ਕਿ ਸੋਰੀ ਤੁਹਾਡੇ ਫੰਡ ਨਹੀਂ ਆ ਰਹੇ, ਸੋ ਕਲੋਜਿੰਗ ਨਹੀਂ ਹੋ ਰਹੀ। ਕਿੰਨਾ ਡਿਸਪੇਟ ਹੋਏ ਤੁਸੀਂ ਸਾਰਾ, ਕਿੰਨਾ ਵਧੀਆ ਪਲੈਨਿੰਗ ਬਣੀ, ਫਸਟ ਘਰ ਸੀ, ਕਿੰਨੀ ਖੁਸ਼ੀ ਸੀ, ਪੇਰੈਂਟਸ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਡਾ ਬੱਚਾ ਘਰ ਲੈ ਰਿਹਾ ਹੈਗਾ, ਲਾਸਟ ਮਿੰਟ 'ਤੇ ਆ ਕੇ ਕੰਮ ਸਾਰਾ ਸਕੂਡ ਅਪ ਹੋ ਗਿਆ। ਸੋ ਇਸ ਕਰਕੇ ਅਗਰ ਉੱਥੇ ਪ੍ਰੋਫੈਸ਼ਨਲ, ਜੇ ਮੈਂ ਇੱਕ ਤੁਸੀਂ ਮੇਰੀ ਗੱਲ ਕੀਤੀ ਹੈ ਕਿ ਮੈਥੋਂ ਕਿਉਂ ਲਈ ਜਾਵੇ, ਤੁਸੀਂ ਮੇਰੇ ਕੋਲ ਆਉਂਦੇ ਹੋ ਤਾਂ ਲਾਸਟ ਮਿੰਟ 'ਤੇ ਆ ਕੇ ਤੁਹਾਨੂੰ ਕਦੇ ਵੀ ਮੈਂ ਗਰੰਟੀ ਕਰਦਾ ਕਿ ਸਰਪ੍ਰਾਈਜ਼ ਨਹੀਂ ਮਿਲੂਗਾ। ਮੈਂ ਜਦੋਂ ਮੇਰੇ ਕੋਲ ਪਹਿਲੇ ਦਿਨ ਤੁਸੀਂ ਆਉਂਦੇ ਹੋ, ਮੌਰਗੇਜ ਕਰ ਸਕਦਾ ਯੈਸ, ਨਹੀਂ ਕਰ ਸਕਦਾ ਨੋ, ਮੈਨੂੰ ਕੋਈ ਮਾਇੰਡ ਨਹੀਂ। ਔਰ ਮੈਂ ਇਹ ਵੀ ਨਹੀਂ ਕਹਿੰਦਾ, ਦਾਅਵਾ ਨਹੀਂ ਕਰਦਾ ਹੁੰਦਾ ਕਿ ਜੇ ਮੈਂ ਨਹੀਂ ਕਰ ਸਕਿਆ ਤਾਂ ਹੋਣੀ ਨਹੀਂ, ਕਿਤੇ ਹੋਰ ਟਰਾਈ ਕਰ ਲਓ, ਕੋਈ ਚੱਕਰ ਨਹੀਂ, ਨੋਟ ਨਾਟ ਅ ਬਿਗ ਡੀਲ। ਪਰ ਮੇਕ ਸ਼ੋਰ ਤੁਹਾਨੂੰ ਉਹ ਬੰਦਾ ਪ੍ਰੋਫੈਸ਼ਨਲ ਹੋਣਾ ਚਾਹੀਦਾ ਜਿਹਦੇ ਕੋਲ ਤੁਸੀਂ ਜਾ ਰਹੇ ਹੋ। ਮੈਂ ਪ੍ਰੋਫੈਸ਼ਨਲ ਹਾਂ ਜੀ, ਮੈਂ ਆਪਦੇ ਕੰਮ ਦੀ ਫੁੱਲ ਟਾਈਮ ਇਹੀ ਕੰਮ ਕਰਦਾ, ਫੁੱਲ ਟਾਈਮ ਮੇਰਾ ਫੋਕਸ ਇਸ ਚੀਜ਼ 'ਤੇ ਹੁੰਦਾ। ਤੁਹਾਡੀ ਫਾਈਲ ਮੇਰੇ ਕੋਲ ਆ ਗਈ, ਮੈਂ ਇਹ ਨਹੀਂ ਕਿ ਫਾਈਲ ਰੱਖੀ ਅਤੇ ਮੈਂ ਕੋਈ ਹੋਰ ਕੰਮ ਕਰਦਾ ਫਿਰਦਾ, ਨਹੀਂ, ਮੈਂ ਫੁੱਲ ਟਾਈਮ ਉਸ ਕੰਮ ਦੇ ਵਿੱਚ ਹਾਂ, ਮੈਂ ਫੁੱਲ ਟਾਈਮ ਉਹਨੂੰ ਫਾਈਲ ਨੂੰ ਵਾਚ ਕਰਨਾ, ਦੇਖਣਾ ਕਿ ਇਹਦੇ 'ਚ ਕੀ ਕੀ ਕਮੀ ਹੈ, ਕੀ ਹੋ ਸਕਦਾ, ਕਿੱਥੋਂ ਹੋ ਸਕਦੀ ਹੈ ਫਾਈਲ, ਇਹ ਕਿਹੜੀ ਬੈਂਕ 'ਚ ਹੋ ਸਕਦੀ ਹੈ, ਬੈਂਕ ਤੋਂ ਨਹੀਂ ਹੋ ਸਕਦੀ, ਬੀ ਲੈਂਡਰ ਤੋਂ ਹੋ ਸਕਦੀ ਹੈ। ਸੋ ਇਸ ਕਰਕੇ ਜਿਹੜਾ ਤੁਹਾਡਾ ਲਾਈਫ ਦਾ ਪਹਿਲਾ ਸਟੈਪ ਹੈ, ਤੁਸੀਂ ਘਰ ਲੈਣਾ, ਤੁਸੀਂ 6 ਮਹੀਨੇ ਘਰ ਲੱਭਦੇ ਰਹਿੰਦੇ ਹੋ ਕਿ ਘਰ ਲੈਣਾ, ਅਸੀਂ ਕਿੱਥੇ ਲਈਏ, ਤੁਸੀਂ ਘਰ ਲੈ ਕੇ ਮੌਰਗੇਜ ਲੈਣ ਲੱਗੇ, ਤੁਸੀਂ 1 ਸਕਿੰਟ ਨਹੀਂ ਲਾਉਂਦੇ, ਕਿਸੇ ਵੀ ਐਰੇ ਨੂੰ ਕਿਤੇ ਵੀ ਫਾਈਲ ਫੜਾਈ, ਮੌਰਗੇਜ ਕਰਾ ਲਈ। ਹੁੰਦਾ ਕੀ ਹੈ ਕਿ ਤੁਸੀਂ ਪਿੱਛੇ ਦੇਖ, ਤੁਸੀਂ ਵੀ ਨਿਊਜ਼ ਪੜ੍ਹੀ ਹੋਣੀ ਹੈ, ਟੋਰਾਂਟੋ ਕਿਸੇ ਨੇ ਘਰ ਵੇਚਿਆ ਸੀਗਾ, ਉਹ ਘਰ ਦੇ ਵਿੱਚ ਜਦੋਂ ਉਹਨੇ ਮੌਰਗੇਜ ਪੇ ਆਫ ਕਰਨੀ ਚਾਹੀ ਕਿ ਅਸੀਂ ਘਰ ਵੇਚਤਾ, ਉਹ ਕਹਿੰਦੇ $30,000 ਤੁਹਾਡੀ ਪੈਨਲਟੀ ਹੈ। ਹੁਣ ਉਹਨੇ ਪੈਸੇ ਤਾਂ ਉਹ ਜਦੋਂ ਉਹਨਾਂ ਨੇ ਦੱਸਿਆ ਕਿ ਇੰਨੇ ਪੈਸੇ ਸਾਨੂੰ ਬਚੇ ਨਹੀਂ ਘਰ 'ਚੋਂ ਕਿਉਂਕਿ ਅਸੀਂ ਪੇ ਆਫ ਨਹੀਂ ਸੀ ਕਰ ਸਕਦੇ, ਮੌਰਗੇਜ ਸਾਡੀ ਜੋਬ ਚਲੀ ਗਈ। ਪਰ ਉਹ ਕਹਿੰਦੇ ਨਹੀਂ, ਇੱਕ ਸੱਜਣ ਹੋਰ ਆਏ ਮੇਰੇ ਕੋਲ, ਉਹਨਾਂ ਨੇ ਮੌਰਗੇਜ ਬਦਲਣੀ ਸੀ, ਉਹ ਕਹਿੰਦਾ ਇੰਟਰਸਟ ਬਹੁਤ ਹਾਈ ਸੀਗਾ, ਉਹ ਕਹਿਣ ਲੱਗੀ ਮੈਂ 3 ਮਹੀਨੇ ਪੈਨਲਟੀ ਪੇ ਕਰਕੇ ਅਤੇ ਮੌਰਗੇਜ ਮੈਂ ਕਿਤੋਂ ਹੋਰ ਕਰਾ ਲੈਣਾ। ਉਹਨੇ ਮੌਰਗੇਜ ਕਰ ਲਈ, ਅਪਰੂਵ ਵੀ ਹੋ ਗਈ ਮੌਰਗੇਜ, ਪਰ ਜਦੋਂ ਉਹਨਾਂ ਨੇ ਉੱਥੇ ਪੇ ਆਫ ਕਰਨੀ ਚਾਹੀ, ਉਹ ਕਹਿੰਦੇ ਨਹੀਂ, ਤੁਸੀਂ ਘਰ ਸੈੱਲ ਕਰੋਗੇ ਤਾਂ ਪੇ ਆਫ ਕਰ ਸਕਦੇ, ਨਹੀਂ ਤੁਸੀਂ ਘਰ ਮੌਰਗੇਜ ਪੇ ਆਫ ਨਹੀਂ ਕਰ ਸਕਦੇ, ਉਹਦੇ ਕਲੋਜ਼ ਲਿਖਿਆ ਹੋਇਆ ਸੀ ਸਪੈਸ਼ਲ। ਸੋ ਇਸ ਕਰਕੇ ਸਿਰਫ ਇੰਟਰਸਟ ਨਾ ਦੇਖੋ ਕਿ ਸਾਨੂੰ ਇੰਟਰਸਟ ਚੰਗਾ ਮਿਲ ਰਿਹਾ। ਮੈਂ ਕਦੇ ਵੀ ਜਦਵੀਰ ਜੀ, ਮੈਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਦਾ ਹੁੰਦਾ, ਕਿਉਂਕਿ ਅਸੀਂ ਕਿ ਮੈਂ ਕਦੇ ਵੀ ਦਾਅਵਾ ਨਹੀਂ ਕਰਦਾ, ਮੈਂ ਤੁਹਾਡੇ ਨਾਲ ਵਾਅਦਾ ਜ਼ਰੂਰ ਕਰਦਾ ਕਿ ਮੈਂ ਤੁਹਾਨੂੰ ਆਹ ਕੰਮ ਜੇ ਕਰ ਸਕਦਾ ਤਾਂ ਕਰਕੇ ਦੇਊਂਗਾ, ਨਹੀਂ ਸੋਰੀ ਮੈਨੂੰ ਕੋਈ ਮਾਇੰਡ ਨਹੀਂ ਇਹਦੇ 'ਚ, ਔਰ ਮੈਂ ਫੀਸ ਲੈਂਦਾ, ਬਿਲਕੁਲ ਲੈਂਦੇ ਹਾਂ ਫੀਸ ਅਸੀਂ, ਪਰ ਉਹ ਸਾਡਾ ਇਹ ਹੁੰਦਾ ਕਿ ਫੀਸ ਦੀ ਅਸੀਂ ਸਰਵਿਸ ਦੀ ਫੀਸ ਲੈਣਾ, ਸੋ ਤੋਂ ਕੋਈ ਉੱਦਾਂ ਫੀਸ ਨਹੀਂ ਲੈਂਦੇ, ਔਰ ਸਾਡੀ ਸਰਵਿਸ 100% ਹੁੰਦੀ ਹੈ, ਗਰੰਟੀ ਹੁੰਦੀ ਹੈ ਮੇਰੀ, ਸੋ ਇਸ ਕਰਕੇ ਤੁਸੀਂ ਉਹ ਚੀਜ਼ ਨਾ ਦੇਖੋ ਕਿ ਸਾਨੂੰ ਇੰਟਰਸਟ ਕੋਈ ਸਸਤਾ ਦਵਾ ਰਿਹਾ, ਤਾਂ ਉੱਥੇ ਦੇਖੋ ਕਿ ਉਹਦੇ ਟਰਮ ਕੰਡੀਸ਼ਨ ਕੀ ਹੈ, ਜੇ ਕੱਲ੍ਹ ਨੂੰ ਸਾਨੂੰ ਨਿਕਲਣਾ ਪੈ ਗਿਆ ਇਹਦੇ ਵਿੱਚੋਂ, ਕੀ ਅਸੀਂ ਨਿਕਲ ਸਕਦੇ ਹਾਂ, ਕਿਤੇ ਇਹ ਤਾਂ ਨਹੀਂ ਹੋ ਅਸੀਂ ਸਟੱਕ ਹੋ ਕੇ ਵਿੱਚ ਬਹਿ ਜਾਂਗੇ ਅਤੇ ਮੁੜ ਕੇ ਅਸੀਂ ਨਿਕਲ ਨਹੀਂ ਸਕੀਏ, ਸੋ ਇਸ ਕਰਕੇ ਇਕੱਲਾ ਇਹ ਨਹੀਂ ਕਿ ਬਿਗਿਨਿੰਗ ਦੇ ਵਿੱਚ ਹੀ ਤੁਹਾਨੂੰ ਹਰਾਸਮੈਂਟ ਹੋਊਗੀ, ਸੋ ਅੱਗੇ ਜਾ ਕੇ ਹਰਾਸਮੈਂਟ ਸੋਦੇ, ਕਿਉਂਕਿ ਘਰ ਇਹੀ ਚੀਜ਼ ਹੈ ਤੁਸੀਂ ਕਿਸੇ ਟਾਈਮ ਵੀ ਚੇਂਜ ਕਰ ਸਕਦੇ ਹੋ, ਤੁਹਾਡਾ ਸਾਲ ਬਾਅਦ ਜੀ ਕੀਤਾ ਘਰ ਚੇਂਜ ਕਰ ਲਈਏ, ਕੋਈ ਸਟਾਰਟਿੰਗ ਛੋਟਾ ਘਰ ਲੈ ਲੈਣੇ ਅਸੀਂ, ਇਟਸ ਨੋਟ ਬੈਡ, ਵਧੀਆ ਚੀਜ਼ ਹੈ, ਤੁਸੀਂ ਛੋਟਾ ਘਰ ਲਿਆ ਸਟਾਰਟਿੰਗ ਕਰ ਲਈ, ਦੋ ਸਾਲ ਬਾਅਦ ਤੁਹਾਨੂੰ ਲੱਗਿਆ ਕਿ ਹੁਣ ਤੁਹਾਨੂੰ ਸਾਡੇ ਪਰਿਵਾਰ ਖੂਬ ਵੱਧ ਗਿਆ, ਵੱਡਾ ਹੋ ਗਿਆ ਪਰਿਵਾਰ, ਤਾਂ ਅਸੀਂ ਕੋਈ ਥੋੜ੍ਹੇ ਵੱਡਾ ਘਰ ਦੇਖ ਲਈਏ, ਉਦੋਂ ਤੁਸੀਂ ਮੌਰਗੇਜ ਤੁਹਾਡੀ 3 ਸਾਲ ਦੀ ਸੀ, 2 ਸਾਲ ਬਾਅਦ ਤੁਸੀਂ ਘਰ ਚੇਂਜ ਕਰ ਰਹੇ ਹੋ, ਹੁਣ ਤੁਸੀਂ ਮੌਰਗੇਜ ਕਿਹਾ ਪੇ ਆਫ ਕਰਨੀ ਹੈ ਅਸੀਂ, ਜਾਂ ਅਸੀਂ ਨਵੀਂ ਮੌਰਗੇਜ ਲੈਣੀ ਹੈ, ਉੱਥੇ ਟਰਮ ਕੰਡੀਸ਼ਨਾਂ ਕੀ ਸੀਗੀਆਂ, ਸੋ ਇਹ ਚੀਜ਼ ਦਾ ਬਹੁਤ ਧਿਆਨ ਰੱਖੋ, ਉਸ ਟਾਈਮ ਮੈਂ ਸਟਿਲ ਬੈਠਾ, ਮੇਰਾ ਜਿਹੜਾ ਫੋਨ ਨੰਬਰ ਹੈ ਜੀ ਮਾਲਵੇ ਦੇ ਨਾਲ 416-732-2611 416-732-2611 ਪਿਛਲੇ 22 ਸਾਲ ਤੋਂ ਮੇਰੇ ਕੋਲ ਫੋਨ ਹੈ ਜੀ, ਮੈਂ ਕਦੇ ਬਦਲਿਆ ਨਹੀਂ ਨੰਬਰ, ਮੇਰਾ ਇਹੀ ਨੰਬਰ ਚੱਲ ਰਿਹਾ, ਸੋ ਇਸ ਕਰਕੇ ਕਦੇ ਵੀ ਜ਼ਿੰਦਗੀ 'ਚ ਇਹ ਨਾ ਸੋਚੋ ਕਿ ਤੁਸੀਂ ਸਿਰਫ ਰੇਟ ਦੇਖਣਾ, ਰੇਟ ਦੇ ਨਾਲ ਨਾਲ ਤੁਸੀਂ ਇਹ ਦੇਖੋ ਕਿ ਬੰਦਾ ਫੁੱਲ ਟਾਈਮ ਕੰਮ ਕਰਦਾ ਔਰ ਬੰਦਾ ਇਹ ਪ੍ਰੋਫੈਸ਼ਨਲ ਹੈ ਕਿ ਕਿਤੇ ਬਸ ਵੈਸੇ ਬਸ ਉਹ ਕਰ ਰਹੇ ਆ ਮੌਰਗੇ ਕਰ ਰਹੇ ਆ ਕਿ ਬੈਠੇ ਕਿਸੇ ਫਾਈਲ ਕਿਸ ਨੂੰ ਪੜਾ ਦਿੰਦੇ, ਨਹੀਂ ਜੀ ਕੰਮ ਕਰਦੇ ਹਾਂ ਔਰ ਅੱਗੇ ਵੀ ਤੁਹਾਡੀ ਹੈਲਪ ਕਰਾਂਗੇ, ਤੁਹਾਡੇ ਨਾਲ ਖੜੇ ਹਾਂ ਜਦੋਂ ਮਰਜ਼ੀ ਤੁਹਾਡਾ ਜੀ ਕਰੇ ਸਾਨੂੰ ਕਾਲ ਕਰ ਸਕਦੇ।
ਜੀ ਜਸਜੀ ਥੈਂਕ ਯੂ ਸੋ ਮਚ, ਤੁਸੀਂ ਇੱਕ ਵਾਰੀ ਫੇਰ ਆਪਣਾ ਨੰਬਰ ਜ਼ਰੂਰ ਦੱਸੋ।
ਹਾਂਜੀ ਨੰਬਰ ਦੋਨੋਂ, ਸੋਰੀ ਮੈਂ ਸੁਨੇਜ ਇੰਟਰਪਟ ਕਰਾਂ, ਮੈਂ ਚਾਹੁੰਦਾ ਸੀਗਾ ਨੰਬਰ ਜੇ ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਦੱਸ ਦੇਣ, ਬੜੀ ਡਿਟੇਲ ਦੇ ਵਿੱਚ ਸਾਰੀ ਗੱਲ ਤੁਸੀਂ ਸਰ ਸਮਝਾਈ ਆ, ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਦੇਣਾ ਨੰਬਰ।
ਹਾਂ ਬਿਲਕੁਲ ਜੀ, 416-732-2611 416-732-2611 416-732-2611
416-732-2611 ਇਹ ਨੰਬਰ ਤੁਸੀਂ ਨੋਟ ਕਰ ਲਓ, 416-732-2611। ਬਹੁਤ ਸ਼ੁਕਰੀਆ ਸਰ, ਥੈਂਕ ਯੂ, ਔਰ ਫਿਰ ਅਗਲੇ ਹਫ਼ਤੇ ਸਰ ਤੁਹਾਡੇ ਨਾਲ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ ਸਰ।
ਬਿਲਕੁਲ, ਥੈਂਕ ਯੂ ਵੈਰੀ ਮਚ,
ਥੈਂਕ ਯੂ। ਔਰ 8 ਹਫ਼ਤੇ ਸਰਬ ਦੀ ਜਿਹੜੀ ਐਕਸਟੈਂਸ਼ਨ ਹੈ ਉਹ ਕੀਤੀ ਜਾ ਰਹੀ ਹੈ, ਸੋ ਇਹਦੇ ਨਾਲ ਟੋਟਲ ਤਕਰੀਬਨ $19 billion ਹੋਰ ਕੋਸਟ ਕਰੇਗੀ। ਟੋਟਲ ਹੁਣ ਜਿਹੜੀ ਇਹਦੀ ਕੋਸਟ ਹੋਏਗੀ ਸਰਬ ਦੀ, ਜਿਹੜਾ $2000 ਮਹੀਨਾ ਦਿੱਤਾ ਜਾ ਰਿਹਾ, ਉਹ $71.3 billion ਹੁਣ ਕਹੀ ਜਾ ਰਹੀ ਹੈ। ਇਨੀਸ਼ੀਅਲੀ ਜੇ ਤੁਹਾਨੂੰ ਯਾਦ ਹੋਵੇ ਤਾਂ $35 billion ਦੀ ਗੱਲ ਹੋ ਰਹੀ ਸੀਗੀ, ਸੋ $35 billion ਤਾਂ ਕਦੋਂ ਦਾ ਪਿੱਛੇ ਰਹਿ ਗਿਆ, ਆਲਮੋਸਟ $45 billion ਆਲਰੇਡੀ ਚਲਾ ਗਿਆ। ਟੋਟਲ ਜਿਹੜਾ $2000 ਮਹੀਨਾ ਦਿੱਤਾ ਜਾ ਰਿਹਾ, $73 billion ਟੋਟਲ ਜਿਹੜੀ ਇਹਦੀ ਕੋਸਟ ਹੈ ਉਹ ਕੀ ਜਾ ਰਹੀ ਹੈ। ਬਟ ਮੇਰੇ ਖਿਆਲ ਹੈ, ਅਗੇਨ ਮੇਰਾ ਓਪੀਨੀਅਨ ਹੈ, ਦਿਸ ਇਜ਼ ਮਾਈ ਓਪੀਨੀਅਨ ਨਾਓ, ਆਈ ਥਿੰਕ ਇਟ ਵਾਜ਼ ਵਰਥ ਸਪੈਂਡਿੰਗ $73 billion। ਇਹ $2000 ਜਿਹੜਾ ਲੋਕਾਂ ਨੂੰ ਦਿੱਤਾ ਗਿਆ, ਉਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਜੀ ਉਹ ਇਸ ਵੇਲੇ ਥੋੜ੍ਹਾ ਉਹਨਾਂ ਨੂੰ ਲੱਗਦਾ ਕਿਤੇ ਨਾ ਕਿਤੇ ਸਾਰੇ ਸੈਕਸ਼ਨ, ਦੇਰ ਆਰ ਮੈਨੀ ਪੀਪਲ ਹੁਲ ਸਟਿਲ ਦੇ ਆਰ ਗੋਇੰਗ ਟੂ ਫਾਲ ਥਰੂ ਦਾ ਕਰੈਕਸ, ਐਂਡ ਦੇਰ ਆਰ ਮੈਨੀ ਪੀਪਲ ਹੋ ਹਜੇ ਵੀ ਕਹਿਣਗੇ, ਸੈਕਸ਼ਨਸ ਹੈਗੇ ਨੇ, ਕੁਛ ਸੈਕਟਰਸ ਹੈਗੇ ਨੇ, ਕੁਛ ਸਮ ਸੈਕਸ਼ਨਸ ਆਫ ਸੋਸਾਇਟੀ, ਸਮ ਸੈਕਟਰਸ ਐਜ਼ ਫਾਰ ਐਜ਼ ਬਿਜ਼ਨਸਿਸ ਆਰ ਕੰਸਰਨ, ਦੇ ਸਟਿਲ ਫਾਲ ਥਰੂ ਦਾ ਕਰੈਕਸ, ਬਟ ਓਵਰਆਲ ਜੇ ਅਸੀਂ ਗੱਲ ਕਰੀਏ, ਸਾਰੇ 37 million ਨੂੰ ਤਾਂ ਰਾਹਤ ਨਹੀਂ ਪਹੁੰਚ ਸਕਦੀ, ਬਟ ਵਾਸਟ ਮੈਜੋਰਿਟੀ ਜਿਹੜੀ ਹੈ, ਮੇਰੇ ਖਿਆਲ ਨਾਲ ਇਹ ਜੇ ਅਸੀਂ 2000 ਦੀ ਗੱਲ ਕਰੀਏ ਤਾਂ 9 million ਲੋਕਾਂ ਨੇ, ਸਾਡੀ ਵਰਕਿੰਗ ਪਾਪੂਲੇਸ਼ਨ ਆਲਮੋਸਟ 16 million ਹੈ, ਸੋ ਜੇ 16 million 'ਚੋਂ 9 million ਨੂੰ ਮਿਲ ਗਈ ਹੈ, ਬਾਕੀ ਮੈਂ ਸਮਝਦਾ ਕਿ 2-4 million ਤਾਂ ਕੰਮ ਵੀ ਕਰ ਰਹੇ ਹੋਣਗੇ ਨਾ, ਸਾਰਿਆਂ ਦੀ ਤਾਂ ਲੇਅ ਆਫ ਨਹੀਂ ਹੋਈ, ਸੋ ਜਿਹੜੇ ਲੋਕ ਕੰਮ ਕਰ ਰਹੇ ਸੀਗੇ 16 million, ਸੋ ਉਹਦੇ ਵਿੱਚੋਂ ਆਈ ਥਿੰਕ ਮੋਰ ਔਰ ਲੈਸ ਜਿਹੜੇ ਆ ਉਹ ਸਾਰੇ ਕਵਰ ਹੋ ਗਏ ਨੇ, ਜਿਹੜੇ ਲੋਕ ਕੰਮ ਕਰ ਰਹੇ ਸੀ। ਹਾਂ ਹੁਣ ਜੇ ਕੋਈ ਨਹੀਂ ਵੀ ਕੰਮ ਕਰ ਪਾ ਰਿਹਾ ਸੀਗਾ, ਉਹਨਾਂ ਨੂੰ ਵੀ ਕਾਫੀ ਸਾਰੇ ਫਾਇਦੇ ਜਿਹੜੇ ਨੇ ਸਰਕਾਰ ਦੇ ਰਹੀ ਹੈਗੀ ਹੈ। ਜੀ ਨੈਕਸਟ ਕਾਲ ਜੀ, ਤੁਸੀਂ ਆਉਂਦੇ ਰਹੋ, 6-4-7-6-0-6 ਕੌਣ ਸਾਹਿਬ ਬੋਲ ਰਹੇ ਜੀ? ਹੈਲੋ
ਹੈਲੋ
ਹੈਲੋ ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ ਜੀ, ਗੁੱਡ ਮਾਰਨਿੰਗ ਜੀ, ਨਮਸਕਾਰ, ਗਿਰੀਸ਼ ਬੋਲ ਰਿਹਾ ਸਰ।
ਨਮਸਕਾਰ ਜੀ ਗਿਰੀਸ਼ ਜੀ, ਗੋ ਅਹੈਡ ਸਰ।
ਹਾਂਜੀ ਯੁੱਧਵੀਰ ਜੀ, ਮੈਂ ਗੱਲ ਕਰਨਾ ਚਾਹ ਰਿਹਾ ਸੀ, ਕੱਲ ਵੀ ਆਪਾਂ ਤੁਹਾਡੀ ਕਵਰੇਜ ਬਹੁਤ ਵਧੀਆ ਤੁਸੀਂ ਕੀਤੀ ਹੈ, ਜਿਹੜੀ ਉੱਥੇ ਹੋਈ ਹੈ ਪ੍ਰੋਟੈਸਟ ਮਾਰਟਨ ਦੇ ਵਿੱਚ, ਉਹ ਵੀ ਆਪਾਂ ਦੇਖੀ ਹੈ, ਤੇ ਯੁੱਧਵੀਰ ਜੀ ਕੱਲ ਵੀ ਡਿਸਕਸ਼ਨ ਚੱਲਦੀ ਸੀ ਉਹਦੇ ਬਾਰੇ ਮੈਂ ਗੱਲ ਕਰਨਾ ਚਾਹ ਰਿਹਾ ਸੀਗਾ ਜੀ।
ਹਾਂਜੀ ਹਾਂਜੀ ਕਰ ਲਓ ਜੀ।
ਯੁੱਧਵੀਰ ਜੀ ਕੱਲ ਡਿਸਕਸ਼ਨ ਚੱਲਦੀ ਸੀ ਵੀ ਰੁਪਿੰਦਰ ਗਿੱਲ ਸਾਹਿਬ ਨੂੰ ਮੈਂ ਕੁਐਸਚਨ ਪੁੱਛਣ ਦਾ ਕਾਰਨ ਇਹ ਸੀਗਾ ਵੀ ਸਾਨੂੰ ਇਹਨਾਂ ਦੀ ਡਿਟੇਲ ਦੇ ਵਿੱਚ ਲੋ ਤੇ ਬਹੁਤ ਕਰਦੇ ਆ, ਤੇ ਉਹਨਾਂ ਨੇ ਬਹੁਤ ਅੱਛਾ ਜਵਾਬ ਦਿੱਤਾ ਸੀਗਾ ਵੀ ਜੋ ਵੀ ਉਹਨਾਂ ਜਾਂ ਚੌਧਰੀ ਸਾਹਿਬ ਨਾਲ ਜੋ ਵੀ ਹੋਇਆ, ਚਲੋ ਉਹ ਵੀ ਗਲਤ ਹੋਇਆ, ਆਪਾਂ ਕਹਿੰਦੇ ਬਿਲਕੁਲ ਗਲਤ ਹੋਇਆ। ਹੁਣ ਯੁੱਧਵੀਰ ਜੀ ਚੌਹਾਨ ਸਾਹਿਬ ਆਏ ਸੀਗੇ, ਉਹ ਸਰਟੀਫਿਕੇਟ ਦੇ ਗਏ ਜੀ ਵੀ ਆਪਾਂ ਇੱਕ ਕਮੇਟੀ ਦੇ ਖਿਲਾਫ਼ ਇੱਦਾਂ ਕਹਿੰਦੇ ਹਾਂ ਮੈਨੂੰ ਯੁੱਧਵੀਰ ਜੀ ਉਹ ਪ੍ਰੋਬਲਮ ਨਹੀਂ ਆ, ਚਲੋ ਸਰਟੀਫਿਕੇਟ ਕੋਈ ਵੀ ਕਿਸੇ ਨੂੰ ਦੇ ਸਕਦਾ, ਪਰ ਥੋੜੀ ਕਲੈਰਿਟੀ ਦੇ ਕੇ ਜਾਣ ਚੌਹਾਨ ਸਾਹਿਬ ਜੀ ਪਲੀਜ਼ ਸੁਣਦੇ ਆ ਤੇ ਵੀ ਉਹਨਾਂ ਨੂੰ ਕਿਹੜੀ ਗੱਲ ਤੋਂ ਲੱਗਿਆ ਵੀ ਆਪਾਂ।
ਮੈਂ ਤੁਹਾਨੂੰ ਇੱਕ ਮਿੰਟ ਸੋਰੀ ਮੈਂ ਇੰਟਰਪਟ ਕਰਾਂਗਾ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰ ਦਿਆਂਗਾ, ਤੁਹਾਨੂੰ ਵੀ ਰਿਕੁਐਸਟ ਕਰਾਂਗਾ। ਅਸੀਂ ਕਰਨਾ ਕੀ ਹੈ, ਅਸੀਂ ਆਪਣੀ ਗੱਲ ਕਰਨੀ ਹੈ, ਅਸੀਂ ਪਤਾ ਕੀ ਫਿਰ ਇੱਕੋ ਪਲੇਟਫਾਰਮ ਬਣ ਜਾਂਦਾ ਕਿ ਉਹਨੇ ਕਾਲਰ ਨੇ ਆਇਆ ਕਿਆ, ਉਹਨੇ ਕਾਲਰ ਨੇ ਆਇਆ ਕਿਆ, ਉਹ ਫਿਰ
ਕਿਹੜੀ ਗੱਲ ਮੇਰੀ, ਤੁਸੀਂ ਮੇਰੀ ਰਿਕਾਰਡਿੰਗ ਦੇਖ ਲਿਓ ਯੁੱਧਵੀਰ ਜੀ ਪਲੀਜ਼ ਕੱਲ ਦੀ ਜਿਹੜੀ 10-15 ਮਿੰਟ ਆਪਣੀ ਗੱਲ ਹੋਈ ਹੈ, ਕੀ ਤੁਹਾਨੂੰ ਕੋਈ ਲੱਗਿਆ ਯੁੱਧਵੀਰ ਜੀ ਮੈਂ ਕਿਸੇ ਕਮਿਟੀ ਦੇ ਖਿਲਾਫ ਗੱਲ ਕੀਤੀ ਹੈ, ਪਲੀਜ਼ ਤੁਸੀਂ ਦੱਸ ਦਿਓ ਮੈਨੂੰ।
ਮੈਂ ਤੁਹਾਡਾ ਪੁਆਇੰਟ ਆ ਗਿਆ ਜੀ, ਜੇ ਤੁਸੀਂ ਮੈਂ ਸਭ ਨੂੰ ਰਿਕੁਐਸਟ ਕਰਦਾ, ਤੁਹਾਨੂੰ ਵੀ ਕਹਿੰਦਾ, ਸਭ ਨੂੰ ਰਿਕੁਐਸਟ ਕਰਦਾ ਕਿ ਅਸੀਂ ਸਾਡੇ ਸਾਰਿਆਂ ਦੇ ਵਿਚਾਰ ਇੱਕੋ ਜਿਹੇ ਤਾਂ ਹੋ ਹੀ ਨਹੀਂ ਸਕਦੇ, ਜੇ ਹੁਣ ਠੀਕ ਹੈ ਨਹੀਂ, ਸੋ ਜਿਹੜੇ ਉਹ ਸਾਡੇ ਵਿਚਾਰ ਵੱਖਰੇ ਵੱਖਰੇ ਹੋਣ, ਸੋ ਮੇਰੀ ਰਿਕੁਐਸਟ ਇਹੀ ਹੋਏਗੀ ਕਿ ਸਾਰੇ ਆਪਣੇ ਆਪਣੇ ਜਿਹੜੇ ਆ ਆਪਣੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਰੇ ਜਿਹੜੇ ਦੇਣ। ਜੀ ਗੋ ਹੈਡ ਸਰ।
ਇਹੀ ਕਰਨਾ ਚਾਹ ਰਹੇ ਸੀ, ਸਾਰੇ ਦੇ ਵਿਚਾਰ ਅਲੱਗ ਅਲੱਗ ਆ, ਹੁਣ ਜਦੋਂ ਜੀ ਮੇਰੀ ਫੈਮਿਲੀ ਨਾਲ ਮੇਰੇ ਵਿਚਾਰ ਨਹੀਂ ਮਿਲਦੇ, ਇਹਦਾ ਮਤਲਬ ਉਹਨਾਂ ਦੇ ਅਗੇਂਸਟ ਹੋ ਗਿਆ।
ਚੌਧਰੀ
ਸਾਹਿਬ ਦੀ ਜਿਹੜੀ ਗੱਲ ਹੋਈ ਹੈ, ਹੁਣ ਰੁਪਿੰਦਰ ਜੀ ਨੇ ਬਹੁਤ ਅੱਛੀ ਕਲੈਰਿਟੀ ਨਾਲ ਕਲੀਅਰ ਕਰਤਾ, ਜਿਹੜੀ ਸੈਫਰੋਜ਼ੀਨੀਆ ਜਿਹੜੀ ਉਹਨਾਂ ਨੂੰ ਡਿਜ਼ੀਜ਼ ਸੀਗੀ, ਉਹਨਾਂ ਨੇ ਕਲੀਅਰ ਕਰਤਾ, ਇਟ ਦ ਪਰਸਨ ਕੈਨ ਬੀ ਅਗਰੈਸਿਵ ਔਰ ਵਾਇਲੈਂਟ। ਹੁਣ ਯੁੱਧਵੀਰ ਜੀ ਮੇਰਾ ਕੁਐਸਚਨ ਇਹ ਹੈ, ਜੇ ਉਹਨਾਂ ਨੇ ਹੁਣ ਕਿਹਾ ਸੀਗਾ ਵੀ ਜੇ ਸਾਡੀ ਕਮਿਊਨਿਟੀ 'ਚ ਸਾਡੇ ਨਾਲ ਕੁਛ ਇੱਦਾਂ ਹੁੰਦਾ ਵਾ, ਯੁੱਧਵੀਰ ਜੀ ਮੇਰੀ ਪ੍ਰੈਫਰੈਂਸ ਇਹ ਹੋਏਗੀ ਵੀ ਉਹ ਜਿਹੜਾ ਇਨਸਾਨ ਹੈਗਾ ਵਾ ਉਹ ਮੇਰੀ ਫੈਮਿਲੀ ਵਾਸਤੇ ਖਤਰਾ ਵੀ ਨਾ ਹੋਵੇ, ਮੇਰੀ ਸੁਸਾਇਟੀ ਵਾਸਤੇ ਵੀ ਖਤਰਾ ਨਾ ਹੋਵੇ, ਇਸ ਲਈ ਸਾਨੂੰ ਉਹਦੇ ਲਈ ਉਹ ਐਕਸ਼ਨ ਲੈਣੇ ਚਾਹੀਦੇ ਆ ਜਿਹੜੇ ਆਪਾਂ ਕਹਿੰਦੇ ਆ। ਹੁਣ ਯੁੱਧਵੀਰ ਜੀ ਮੈਨੂੰ ਗੱਲ ਦੱਸਿਓ, ਕੱਲ੍ਹ ਪ੍ਰੋਟੈਸਟ ਹੋ ਰਹੇ ਸੀਗੇ ਉੱਥੇ, ਮੈਂ ਦੇਖਿਆ ਯੁੱਧਵੀਰ ਜੀ ਜਿਹੜੇ ਉੱਥੇ ਬੈਂਡਰ ਲੈ ਕੇ ਜਾ ਰਹੇ ਸੀਗੇ, ਨੋ ਜਸਟਿਸ ਨੋ ਪੀਸ, ਉਹ ਯੁੱਧਵੀਰ ਜੀ ਮੈਂ ਤੁਹਾਡੇ ਕੋਲ ਜਾਣਾ ਚਾਹੁੰਦਾ, ਉਹ ਥੋੜੇ ਠੀਕ ਸੀਗੇ, ਇੱਕ ਪਰਸਨ ਉੱਥੇ ਕਹਿ ਰਿਹਾ ਸੀ ਹੂ ਗੇਵ ਰਾਈਟ ਟੂ ਦੋਜ਼ ਪਿਗਸ ਟੂ ਕੰਟਰੋਲ ਅਸ, ਕੀ ਯੁੱਧਵੀਰ ਜੀ ਇਹ ਸਟੇਟਮੈਂਟ ਆ ਸਹੀ ਸੀਗਾ? ਹਾਂ ਤੁਸੀਂ ਪ੍ਰੋਟੈਸਟ ਕਰਨਾ ਬਿਲਕੁਲ ਕਰੋ, ਅਸੀਂ ਵੀ ਸ਼ਾਮਿਲ ਹੋਵਾਂਗੇ ਤੁਹਾਡੇ ਪ੍ਰੋਟੈਸਟ ਦੇ ਵਿੱਚ, ਬਿਲਕੁਲ ਹੋਵਾਂਗੇ, ਉਹ ਨਹੀਂ ਹੋਵਾਂਗੇ, ਜਿੱਥੇ ਗਲਤ ਹੋਇਆ ਸਾਨੂੰ ਐਕਸ਼ਨ ਲੈਣਾ ਪਏਗਾ। ਉਹ ਜਿਹੜੀ ਯੁੱਧਵੀਰ ਜੀ ਬਿਆਨਬਾਜ਼ੀ ਹੋ ਰਹੀ ਸੀ ਉਹ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗਾ, ਕਿਉਂਕਿ ਤੁਹਾਡੇ ਚੈਨਲ ਨੇ ਕਵਰ ਕੀਤੀ ਆ, ਉਹ ਠੀਕ ਹੋ ਰਹੀ ਸੀ ਕਿ ਗਲਤ ਹੋ ਰਹੀ ਸੀ, ਪਲੀਜ਼ ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ ਜੀ।
ਥੈਂਕ ਯੂ ਜੀ। ਇੱਕ ਤਾਂ ਅਸੀਂ ਦੱਸ ਦਈਏ ਕਿ ਕੱਲ੍ਹ ਅਸੀਂ ਜਿਹੜੇ ਹਸਨ ਸਾਹਿਬ ਹੈਗੇ ਨੇ ਉਹਨਾਂ ਦੇ ਮਾਮੂ ਜਾਨ ਸੀਗੇ ਚੌਧਰੀ ਸਾਹਿਬ, ਇਜਾਜ਼ ਚੌਧਰੀ ਸਾਹਿਬ, ਜਿਹੜੇ ਕਿ ਹੁਣ ਇਸ ਦੁਨੀਆਂ 'ਚ ਨਹੀਂ ਰਹੇ। ਵੰਸ ਅਗੇਨ ਵੈਰੀ ਅਨਫੋਰਚੁਨੇਟ, ਆਰ ਹਾਰਟ ਗੋਜ਼ ਆਊਟ ਫੋਰ ਦਾ ਫੈਮਿਲੀ। ਸੋ ਕੱਲ੍ਹ ਤੁਸੀਂ ਹਸਨ ਸਾਹਿਬ ਦਾ ਜਿਹੜਾ ਐਕਸਕਲੂਸਿਵ ਇੰਟਰਵਿਊ ਹੈ ਉਹ ਕੱਲ੍ਹ ਅਸੀਂ ਵਾਈ ਮੀਡੀਆ 'ਤੇ ਬ੍ਰੋਡਕਾਸਟ ਕੀਤਾ ਸੀਗਾ, ਕੱਲ੍ਹ ਤੁਸੀਂ ਸੁਣਿਆ ਹੋਏਗਾ। ਅੱਜ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਹਸਨ ਸਾਹਿਬ ਜੋ ਵੀ ਗੱਲ ਕਰ ਰਹੇ ਆ, ਉਹਨਾਂ ਦੇ ਪਰਿਵਾਰ ਮੈਂਬਰ ਦੇ ਜੋ ਬੰਦੇ ਗੱਲ ਕਰ ਰਹੇ ਆ, ਸਾਰਾ ਵਿਦ ਵੀਡੀਓ ਐਵਰੀਥਿੰਗ, ਸਾਰੀ ਜਿਹੜੀ ਕਵਰੇਜ ਆ ਪ੍ਰੋਟੈਸਟ ਦੀ ਉਹ ਸਾਰੀ ਅੱਜ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ, ਜਿਹੜਾ ਸਾਡਾ 7 ਵਜੇ ਤੁਸੀਂ ਨਿਊਜ਼ 360 ਦੇਖਦੇ ਹੋ ਉਹਦੇ ਵਿੱਚ ਵੀ ਦੇਖੋਗੇ ਤੁਸੀਂ ਨਿਊਜ਼ 360 ਸੈਗਮੈਂਟ ਦੇ ਵਿੱਚ। ਇੱਕ ਮੈਂ ਦੱਸਦਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ 15-20 ਮਿੰਟ ਦੇ ਵਿੱਚ ਤੁਹਾਨੂੰ ਸਾਰੀਆਂ ਖਬਰਾਂ ਦੱਸ ਦਿੱਤੀਆਂ ਜਾਣ, ਤੇ ਬਹੁਤ ਵਧੀਆ ਪ੍ਰੋਗਰਾਮ ਪ੍ਰੋਡਿਊਸ ਕਰਦੇ ਨੇ, ਹੋਸਟ ਕਰਦੇ ਨੇ ਸ਼ੈਲੀ ਜੀ, ਤੁਸੀਂ ਸ਼ਾਮ 7 ਵਜੇ ਚੈਨਲ ਵਾਈ ਜ਼ਰੂਰ ਦੇਖਿਆ ਕਰੋ। ਬਾਕੀ ਤਾਂ ਸਾਰੇ ਪ੍ਰੋਗਰਾਮ ਬੜੇ ਵਧੀਆ ਹੁੰਦੇ ਨੇ, ਸ਼ਾਮ 5:30 ਵਜੇ ਪੰਜਾਬ ਤੋਂ ਖਬਰਾਂ ਆਉਂਦੀਆਂ ਨੇ, 5:30 ਵਜੇ ਤੁਸੀਂ ਪੰਜਾਬ ਤੋਂ ਖਬਰਾਂ ਦੇਖ ਸਕਦੇ ਹੋ, 6 ਵਜੇ ਐਂਟਰਟੇਨਮੈਂਟ ਹੈ, 6:30 ਵਜੇ ਸਪੈਸ਼ਲ ਰਿਪੋਰਟ ਹੈ, 7:20 15-20 ਮਿੰਟ ਦੇ ਵਿੱਚ ਨਾ ਸਾਰੀਆਂ ਮੇਨ ਖਬਰਾਂ ਸ਼ਾਮ ਨੂੰ ਰੋਜ਼ 7 ਵਜੇ ਤੁਹਾਨੂੰ ਮਿਲ ਜਾਂਦੀਆਂ ਨੇ। ਕੈਨੇਡਾ ਇੰਟਰਨੈਸ਼ਨਲ, ਤੁਸੀਂ ਕਹੋ ਜੀ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਹੈ, ਮੈਨੂੰ ਸਿਰਫ ਖਬਰਾਂ ਚਾਹੀਦੀਆਂ ਨੇ, ਮੈਨੂੰ ਐਨਾਲਿਸਿਸ ਨਹੀਂ ਚਾਹੀਦਾ। ਸੋ ਨਿਊਜ਼ ਜਿਹੜੀ ਹੈ ਤੁਹਾਨੂੰ ਸ਼ਾਮ 7 ਵਜੇ ਰੋਜ਼ਾਨਾ ਚੈਨਲ ਵਾਈ 'ਤੇ ਮਿਲ ਜਾਂਦੀ। 7:30 ਵਜੇ ਸਾਡਾ ਫਿਰ ਲਾਈਵ ਸ਼ੋਅ ਸ਼ੁਰੂ ਹੋ ਜਾਂਦਾ। ਲਾਈਵ ਸ਼ੋਅ ਦੇ ਵਿੱਚ ਹੁੰਦਾ ਹੈ ਖਬਰਾਂ ਤਾਂ ਆਉਂਦੀਆਂ ਨੇ ਪਰ ਮੋਰ ਐਨਾਲਿਸਿਸ ਹੁੰਦਾ ਹੈ, ਤੁਹਾਡਾ ਟਾਕ ਸ਼ੋਅ ਹੁੰਦਾ ਹੈ, ਵੀਡੀਓਜ਼ ਅਸੀਂ ਦਿਖਾਉਂਦੇ ਹਾਂ। ਸੋ ਇਹਦੇ ਸਾਰਾ ਐਨਾਲਿਸਿਸ ਵੀਡੀਓ ਅੱਜ ਸ਼ਾਮ ਨੂੰ ਜਿਹੜਾ ਉਹ ਦਿਖਾਇਆ ਜਾਏਗਾ। ਦੂਸਰਾ, ਜੇ ਤੁਹਾਨੂੰ ਯਾਦ ਹੋਏ ਤਾਂ ਕੱਲ੍ਹ ਜਦੋਂ ਮੈਂ ਹਸਨ ਸਾਹਿਬ ਨਾਲ ਗੱਲ ਕਰ ਹੀ ਰਿਹਾ ਸੀਗਾ, ਮੈਂ ਉਹਨਾਂ ਨੂੰ ਗੱਲ ਇਹ ਜ਼ਰੂਰ ਬੇਨਤੀ ਕੀਤੀ ਸੀਗੀ, ਅੱਜ ਜਿੱਦਾਂ ਅਪੀਲ ਪੁਲਿਸ ਚੀਫ ਨੇ ਵੀ ਕਿਹਾ ਹੈ ਕਿ ਹੀ ਇਜ਼ ਆਲਸੋ ਰਿਕੁਐਸਟਿੰਗ ਕਾਮ, ਬਿਲਕੁਲ ਗਲਤ ਹੋਇਆ। ਇੱਕ ਬਜ਼ੁਰਗ ਆਦਮੀ, 63 ਸਾਲ ਦੀ ਉਹਨਾਂ ਦੀ ਉਮਰ ਹੈ, ਜਿਹੜਾ ਕਿ ਮੈਂ ਨਹੀਂ ਸਮਝਦਾ ਕਿ ਕਿਸੇ ਦੇ ਥੱਪੜ ਵੀ ਮਾਰ ਸਕੇਗਾ, ਉਸ ਬੰਦੇ ਦੇ ਗੋਲੀਆਂ ਨਾਲ ਕਰਨਾ, ਮੈਂ ਸਹਿਮਤ ਨਹੀਂ, ਆਈ ਵਿਲ ਡਿਸਐਗਰੀ ਇਹਦੇ ਨਾਲ, ਠੀਕ ਹੈ। ਬਾਕੀ ਮੈਂ ਕੋਈ ਜੱਜ ਨਹੀਂ ਬਣਨਾ ਚਾਹੁੰਦਾ, ਮੀਡੀਆ ਟ੍ਰਾਇਲ ਨਹੀਂ ਕਰਨਾ ਚਾਹੁੰਦਾ, ਵਰਡਿਕਟ ਨਹੀਂ ਦੇਣਾ ਚਾਹੁੰਦਾ, ਔਨ ਦਾ ਫੇਸ ਆਫ ਇਟ, ਔਨ ਦਾ ਫੇਸ ਆਫ ਇਟ ਇਟ ਡਜ਼ਨਟ ਲੁੱਕ ਫਾਈਨ। ਇਜਾਜ਼ ਚੌਧਰੀ ਸਾਹਿਬ ਦੀ ਫੈਮਿਲੀ ਹੁਣ ਮੰਗ ਕਰ ਰਹੀ ਹੈ ਕਿ ਇਸ ਪੀਲ ਪੁਲਿਸ ਆਫਿਸਰ ਨੂੰ ਫਾਇਰ ਕਰ ਦਿੱਤਾ ਜਾਵੇ। ਸਸਪੈਂਡ ਤਾਂ ਹੋ ਹੀ ਜਾਂਦੇ ਨੇ, ਤੁਹਾਨੂੰ ਪਤਾ ਸਸਪੈਂਸ਼ਨ ਵੀ ਇੱਥੇ ਵਿਦ ਪੇ ਹੁੰਦੀ ਹੈ, ਵਿਦਆਊਟ ਪੇ ਨਹੀਂ ਹੁੰਦੀ, ਪਰ ਉਹ ਇਹ ਮੰਗ ਕਰ ਰਹੇ ਨੇ ਕਿ ਇਹਨਾਂ ਨੂੰ ਫਾਇਰ ਕਰ ਦਿੱਤਾ ਜਾਵੇ, ਅਸੀਂ ਉਹਨਾਂ ਦਾ ਪੱਖ ਵੀ ਰੱਖ ਦਿੱਤਾ। ਲੇਕਿਨ ਹੈਵਿੰਗ ਸੈਡ ਦੈਟ, ਕੱਲ੍ਹ ਮੈਂ ਜ਼ਾਤੀ ਤੌਰ 'ਤੇ ਕੁਛ ਬੰਦਿਆਂ ਨੂੰ ਜਾਣਦਾ ਹੈ ਜਿਹੜੇ ਕਿ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਣਾ ਚਾਹ ਰਹੇ ਸੀ, ਬਾਅਦ ਦੇ ਵਿੱਚ ਉਹ ਨਹੀਂ ਹੋਏ। ਕਿਉਂ ਨਹੀਂ ਹੋਏ? ਜਦ ਉਹਨਾਂ ਨੂੰ ਪਤਾ ਲੱਗਾ ਕਿ ਉੱਥੇ ਕੁਛ ਥੋੜ੍ਹੀ ਬਹੁਤੀ ਹੁੱਲੜਬਾਜ਼ੀ ਵੀ ਹੋ ਰਹੀ ਹੈ। ਦੇਖੋ, ਪੁਲਿਸ ਸਾਡੀ ਪ੍ਰੋਟੈਕਸ਼ਨ ਲਈ ਹੈ। ਅਸੀਂ ਰਿਫੋਰਮਸ ਦੀ ਤਾਂ ਗੱਲ ਬਿਲਕੁਲ ਕਰਨੀ ਚਾਹੀਦੀ ਹੈ, ਔਰ ਮੈਸਿਵ ਰਿਫੋਰਮਸ ਚਾਹੀਦੇ ਨੇ। ਮੈਂ ਇੱਥੇ ਗੱਲ ਕਰ ਦਵਾਂ, ਮੈਸਿਵ ਰਿਫੋਰਮ ਚਾਹੀਦੇ ਨੇ ਪੁਲਿਸ ਫੋਰਸਿਸ ਦੇ ਵਿੱਚ। ਹੈਵਿੰਗ ਸੈਡ ਦੈਟ, ਅਸੀਂ ਉਹਨਾਂ ਨੂੰ ਕੋਈ ਗਲਤ ਨਾਮ ਦੇਣਾ, ਅਸੀਂ ਪ੍ਰੋਟੈਸਟ ਦੇ ਵਿੱਚ ਕੋਈ ਵੀ ਐਸੀ ਹਰਕਤ ਕਰਨਾ ਜਿਹਨੂੰ ਆਮ ਲੋਕਾਂ ਨੂੰ ਪ੍ਰੋਬਲਮ ਹੋਏ, ਔਰ ਮੈਂ ਇਸ ਤੋਂ ਇੱਕ ਸਟੈਪ ਹੋਰ ਅੱਗੇ ਜਾਵਾਂਗਾ। ਬਹੁਤ ਘੱਟ ਜਿਹੜੇ ਸਾਡੇ ਪੋਲੀਟੀਕਲ ਮੈਂਬਰਸ ਨੇ, ਇਲੈਕਟਿਡ ਰਿਪ੍ਰੈਜੈਂਟੇਟਿਵ ਨੇ, ਇਹ ਗੱਲ ਕਿਸੇ ਨੇ ਨਹੀਂ ਕਰਨੀ ਜਿਹੜੀ ਗੱਲ ਮੈਂ ਹੁਣ ਕਰਨ ਲੱਗਾ, ਜੋ ਮੈਂ ਬਹੁਤ ਵਾਰ ਪਹਿਲਾਂ ਵੀ ਕਰ ਚੁੱਕਾ। ਇਹ ਕਿਸੇ ਨੇ ਨਹੀਂ ਕਰਨੀ ਗੱਲ ਹੈ, ਕਿਉਂਕਿ ਸਭ ਨੂੰ ਆਪਣੇ ਵੋਟ ਬੈਂਕ ਚਾਹੀਦੇ ਨੇ। ਮੈਂ ਬੜਾ ਖੁੱਲ੍ਹ ਕੇ ਗੱਲ ਕਰ ਰਿਹਾ, ਜਿਹੜੀ ਗੱਲ ਮੈਂ ਕਰਾਂਗਾ ਇਹ ਕਰਨੀ ਇਹੀ ਪੈਣੀ ਹੈ। ਜਿਹੜੇ ਵੀ ਕੋਈ ਪ੍ਰੋਟੈਸਟ ਹੋਣੇ ਚਾਹੀਦੇ ਨੇ ਉਹ ਇੱਕ ਡੈਜੀਗਨੇਟਿਡ ਏਰੀਆ ਦੇ ਵਿੱਚ ਹੋਣੇ ਚਾਹੀਦੇ ਨੇ। ਆਮ ਲੋਕ ਜਿਹੜੇ ਕਿ ਹੁਣ ਫਰਜ਼ ਕਰ ਲਓ, ਰੱਬ ਨਾ ਕਰੇ ਕੱਲ੍ਹ ਨੂੰ ਕੋਈ ਐਂਬੂਲੈਂਸ ਜਾਣੀ ਹੈ ਉਸ ਏਰੀਆ 'ਚੋਂ, ਕੱਲ੍ਹ ਨੂੰ ਕੋਈ ਐਂਬੂਲੈਂਸ ਜਾਣੀ ਹੈ ਉਸ ਏਰੀਆ 'ਚੋਂ, ਸੜਕ ਤੋਂ ਹੀ ਜਾਣੀ ਹੈ ਨਾ, ਹਵਾ 'ਚ ਤਾਂ ਜਾਣੀ ਨਹੀਂ ਹੈਗੀ, ਉਹ ਕਿੱਦਾਂ ਜਾਏਗੀ? ਆਮ ਲੋਕ ਜਿਹੜੇ ਕੰਮ 'ਤੇ ਜਾ ਰਹੇ ਨੇ, ਤੁਸੀਂ ਸੜਕਾਂ ਬਲੋਕ ਕਰੋਗੇ, ਕਿੱਦਾਂ ਉਹ ਲੋਕ ਕੰਮ 'ਤੇ ਜਾਣਗੇ? ਸੋ ਚਾਹੇ ਟੋਰੋਂਟੋ ਦੇ ਵਿੱਚ ਹੁੰਦਾ ਇਹ, ਚਾਹੇ ਬ੍ਰੈਂਪਟਨ 'ਚ ਹੁੰਦਾ, ਚਾਹੇ ਅੱਜ ਮਾਲਟਨ 'ਚ ਹੋ ਰਿਹਾ, ਮੈਂ ਸਰ ਇਹਦੇ ਹੱਕ ਦੇ ਵਿੱਚ ਨਹੀਂ ਹੈ। ਸਾਡੇ ਇਲੈਕਟਿਡ ਰਿਪ੍ਰੈਜੈਂਟੇਟਿਵਸ ਨੂੰ ਕਲੀਅਰ ਕਹੋ ਕਿ ਡੈਜ਼ਿਗਨੇਟਿਡ ਏਰੀਆਜ਼ ਹੋਣ, ਜਿੱਥੇ ਜਾ ਕੇ ਤੁਸੀਂ ਆਪਣਾ ਟਾਈਮ ਲੈ ਕੇ, ਸਮੇਂ ਲੈ ਕੇ ਪ੍ਰੋਟੈਸਟ ਕਰੋ। ਮੀਡੀਆ ਵੀ ਉੱਥੇ ਆ ਕੇ ਉਹਨਾਂ ਨੂੰ ਪਤਾ ਹੋਵੇ ਕਿ ਇੱਥੇ ਇਹਨਾਂ ਨੇ ਆਉਣਾ, ਕਵਰੇਜ ਹੋਵੇ, ਸੋ ਦੈਟ ਜਿਹੜੀ ਇਸ ਕਿਸੇ ਹੁਣ ਉੱਥੇ ਜਾਰਜ ਫਲੋਇਡ ਦੇ ਕੇਸ ਦੇ ਵਿੱਚ ਦੇਖੋ ਕੀ ਹੋਇਆ। ਅਮਰੀਕਾ ਦੇ ਵਿੱਚ ਕਾਰਾਂ ਨੂੰ ਅੱਗਾਂ ਲਗਾਈਆਂ ਜਾ ਰਹੀਆਂ। ਦੇਖੋ ਜਿਹੜੀ ਜਾਰਜ ਫਲੋਇਡ ਦੀ ਫੈਮਿਲੀ ਹੈ, ਉਹਨੂੰ ਤਾਂ $11-12 million ਇਕੱਠਾ ਹੋ ਗਿਆ, ਠੀਕ ਹੈ। ਬਹੁਤ ਅਨਫੋਰਚੁਨੇਟ ਉਹਦੀ ਡੈਥ ਹੋਈ, ਕਿਸੇ ਦੀ ਜ਼ਿੰਦਗੀ ਚਲੀ, ਉਹ ਵਾਪਸ ਨਹੀਂ ਆ ਸਕਦੀ। ਮੈਂ ਅਮਰੀਕਾ ਦੀ ਗੱਲ ਕਰ ਰਿਹਾ, $11-12 million ਇਕੱਠਾ ਹੋ ਗਿਆ, $2-3 million ਉਹਦੇ ਬੱਚੇ ਦੀ, ਕੁੜੀ ਦੀ ਪੜ੍ਹਾਈ ਲਈ ਵੀ ਹੋ ਗਿਆ। ਲੇਕਿਨ ਜਿਹੜੇ ਉੱਥੇ ਬਿਜ਼ਨਸਿਸ ਤਬਾਹ ਹੋ ਗਏ, ਜਿਹੜੇ ਉੱਥੇ ਬਿਜ਼ਨਸਿਸ ਤਬਾਹ ਹੋ ਗਏ, ਜਿਹੜੇ ਹੋਰ ਲੋਕਾਂ ਦੇ ਸੱਟਾਂ ਚੋਟਾਂ ਲੱਗ ਗਈਆਂ ਇਹਨਾਂ ਪ੍ਰੋਟੈਸਟ ਦੇ ਵਿੱਚ, ਜਿਹੜੇ ਲੋਕਾਂ ਦਾ ਨੁਕਸਾਨ ਹੋਇਆ, ਉਹਨਾਂ ਦਾ ਕੀ ਹੈ? ਸਾਨੂੰ ਇਹ ਸੋਚਣਾ ਪਏਗਾ ਵੀ, ਔਰ ਸ਼ਰਾਰਤੀ ਅਨਸਰ ਇਹਦਾ ਫਾਇਦਾ ਨਾ ਲੈ ਜਾਣ। ਕੱਲ੍ਹ ਨੂੰ ਕੋਈ ਇਹਨੂੰ ਧਾਰਮਿਕ ਰੰਗਤ ਨਾ ਦੇ ਦੇਵੇ, ਕੱਲ੍ਹ ਨੂੰ ਕੋਈ ਇਹਨੂੰ ਜੀ ਅਸੀਂ ਤਾਂ ਕੋਈ ਪਾਕਿਸਤਾਨ ਤੋਂ ਆਇਆ ਤਾਂ ਧੱਕਾ ਹੋ ਰਿਹਾ ਇਸ ਧਰਮ ਤੋਂ ਆ ਤਾਂ, ਨਹੀਂ 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 ਬਹੁਤ ਸਾਨੂੰ ਬਹੁਤ ਸਮਝਦਾਰੀ ਨਾਲ, ਕਿਉਂਕਿ ਕੌਜ਼ ਬੜਾ ਇੰਪੋਰਟੈਂਟ ਹੈ। ਜਾਰਜ ਫਲੋਇਡ ਦਾ ਕੌਜ਼ ਬੜਾ ਇੰਪੋਰਟੈਂਟ ਹੈ, ਗਲਤ ਹੋਇਆ, ਔਰ ਜਿਹੜੇ ਸਾਡੇ ਏਜਾਜ਼ ਚੌਧਰੀ ਸਾਹਿਬ ਦਾ ਕੌਜ਼ ਹੈ, ਕੌਜ਼ ਬੜੇ ਇੰਪੋਰਟੈਂਟ ਨੇ। ਇਹਦੇ ਜ਼ਰੀਏ ਅਸੀਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ ਫੋਰ ਕ੍ਰੀਏਟਿੰਗ ਰਿਫੋਰਮਸ ਇਨ ਦਾ ਪੁਲਿਸ ਡਿਪਾਰਟਮੈਂਟ, ਫੋਰ ਕ੍ਰੀਏਟਿੰਗ ਅ ਬੈਟਰ ਐਂਡ ਅ ਸੇਫਰ ਸੋਸਾਇਟੀ। ਬੜਾ ਕੁਝ ਅਸੀਂ ਕਰ ਸਕਦੇ ਹਾਂ, ਪਰ ਇਹਦੇ ਵਿੱਚ ਬੜਾ ਜ਼ਰੂਰੀ ਹੈ ਕਿ ਬਹੁਤ ਸਮਝਦਾਰੀ ਦੇ ਨਾਲ ਸਾਰਾ ਜਿਹੜੀ ਮੂਵਮੈਂਟ ਹੋਏ, ਬਹੁਤ ਸਮਝਦਾਰੀ ਦੇ ਨਾਲ ਪ੍ਰੋਟੈਸਟ ਹੋਣ, ਔਰ ਉਹਦੇ ਲਈ ਸਾਨੂੰ ਡੈਜ਼ਿਗਨੇਟਿਡ ਏਰੀਆਜ਼ ਹਰ ਸਿਟੀ ਨੂੰ ਇਹ ਮੰਗ ਕਰਨੀ ਸ਼ੁਰੂ ਕਰੋ। ਤੁਸੀਂ ਜੇ ਤੁਸੀਂ ਮੇਰੇ ਨਾਲ ਅਸਹਿਮਤ ਹੋ ਤਾਂ ਵੀ ਦੱਸੋ, ਜੇ ਸਹਿਮਤ ਹੋ ਤਾਂ ਵੀ ਦੱਸੋ। ਅਸੀਂ ਮੰਗ ਕਰੀਏ ਹਰੇਕ ਸਿਟੀ ਤੋਂ ਕਿ ਡੈਜ਼ਿਗਨੇਟਿਡ ਏਰੀਆਜ਼ ਹੋਣ। ਡੈਮੋਕ੍ਰੇਸੀ ਦੇ ਵਿੱਚ ਪ੍ਰੋਟੈਸਟ ਦੀ ਬਹੁਤ ਇੰਪੋਰਟੈਂਸ ਹੈ, ਬੜਾ ਜ਼ਰੂਰੀ ਹੈ ਪ੍ਰੋਟੈਸਟ, ਡੈਮੋਕ੍ਰੇਸੀ ਚੱਲ ਹੀ ਨਹੀਂ ਸਕਦੀ ਪ੍ਰੋਟੈਸਟ ਤੋਂ ਬਿਨਾਂ। ਡੈਜ਼ਿਗਨੇਟਿਡ ਏਰੀਆਜ਼ ਹੋਣ ਉੱਥੇ ਜਾ ਕੇ, ਔਰ ਖਾਸ ਕਰ ਜਿੱਦਾਂ ਹੁਣ ਅੱਜ ਕੱਲ੍ਹ COVID-19 ਹੈ, ਉਹਨਾਂ ਨੇ ਉੱਥੇ ਬਣਾਇਆ ਹੋਵੇ ਵੀ ਜੇ ਤੁਸੀਂ ਬੈਠਣਾ ਆ, ਖੜ੍ਹੇ ਹੋਣਾ ਹੈ, 1 ਫੁੱਟ ਦਾ ਫਾਸਲਾ ਰੱਖਣਾ ਹੈ, ਇੱਥੇ ਤੁਹਾਡੇ ਵਾਸ਼ਰੂਮ ਬਣੇ ਹੋਏ ਨੇ, ਇੱਥੇ ਤੁਹਾਡੇ ਹੱਥ ਧੋਣ ਦਾ ਜਗ੍ਹਾ ਬਣੀ ਹੋਈ ਹੈ, ਸਾਰਾ ਕੁਛ ਉੱਥੇ ਪ੍ਰੋਪਰਲੀ ਹੋਵੇ, ਇੱਥੇ ਪਾਣੀ ਪੂਣੀ ਵੀ ਰੱਖਿਆ, ਪੁਲਿਸ ਨੂੰ ਪਤਾ ਹੋਵੇ ਵੀ ਅਸੀਂ ਜਾ ਕੇ ਕਿੱਥੇ ਪੋਜੀਸ਼ਨਸ ਲੈਣੀ ਹੈ, ਜੇ ਕੱਲ੍ਹ ਨੂੰ ਕੋਈ ਬੰਦੇ ਕੋਲ ਭੜਕ ਜਾਂਦੇ ਕਿਸ ਤਰ੍ਹਾਂ ਕੰਮ ਕਰਨਾ, ਔਰ ਉਹ ਸਾਰਾ ਕੁਛ ਉੱਥੇ ਹੀ ਹੋਵੇ। ਸੜਕਾਂ ਦੇ ਉੱਤੇ ਜਿਹੜਾ ਪ੍ਰੋਟੈਸਟ ਹੈ, ਰੈਜ਼ੀਡੈਂਸ਼ੀਅਲ ਏਰੀਆ 'ਚ ਬੜੇ ਆਸਾਨੀ ਨਾਲ ਸਪਿੱਲ ਓਵਰ ਕਰ ਸਕਦਾ ਹੈ, ਰੈਜ਼ੀਡੈਂਸ਼ੀਅਲ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ, ਜਿਨ੍ਹਾਂ ਦੀਆਂ ਦੁਕਾਨਾਂ ਹੁੰਦੀਆਂ, ਦੁਕਾਨਾਂ ਦੀ ਧੋੜਪਨ ਹੁੰਦੀ ਹੈ। ਜਾਰਜ ਫਲੋਇਡ ਦੇ ਕੇਸ 'ਚ ਅਸੀਂ ਦੇਖਿਆ ਲੋਕ ਜਾ ਕੇ ਦੁਕਾਨਾਂ ਦੇ ਅੰਦਰ ਸਮਾਨ ਚੱਕ ਚੱਕ ਕੇ ਭੱਜ ਰਹੇ ਨੇ, ਇਹ ਕਿਹੜਾ ਪ੍ਰੋਟੈਸਟ ਹੋਇਆ ਹੋਵੇ? ਸੋ ਇਸ ਕਾਰਨ ਇਹ ਬਹੁਤ ਜ਼ਰੂਰੀ ਹੈ। ਅੱਛਾ, ਕੀ ਕਿਸੇ ਸਾਡੇ ਇਲੈਕਟਿਡ ਲੀਡਰ ਨੇ ਗੱਲ ਕਰਨੀ ਹੈ? ਬਿਲਕੁਲ ਨਹੀਂ ਕਰਨੀ, ਬਿਲਕੁਲ ਨਹੀਂ ਕਰਨੀ ਉਹਨਾਂ ਨੇ। ਉਹ ਕਹਿੰਦੇ ਯਾਰ ਇੱਥੇ ਲੋਕ ਐਸੇ ਗੁੱਸੇ 'ਚ ਹੈਗੇ ਨੇ, ਭੜਕੇ ਹੋਏ ਨੇ, ਇਹ ਕੰਮ ਵਾਈ ਮੀਡੀਆ ਨੂੰ ਕਰਨ ਦਿਓ, ਉਹਨਾਂ ਦੇ ਖਾਤੇ ਆਉਂਦਾ ਕੰਮ ਇਹ, ਉਹਨਾਂ ਨੂੰ ਆਦਤ ਹੈ ਇੱਦਾਂ ਦੇ ਉਲਟੇ ਸਿੱਧੀ ਗੱਲਾਂ ਕਰਨ ਦੀ, ਇਹ ਕਿਸੇ ਨੇ ਨਹੀਂ ਕਰਨੀ। ਲੇਕਿਨ ਇਹ ਗੱਲ ਜਿਹੜੀ ਹੈ, ਇਹਦੇ ਨਾਲ ਕੋਈ ਇੱਕ ਜਿਹੜੀ ਅਸੀਂ ਗੱਲ ਕਰ ਰਹੇ ਨਾ ਪ੍ਰੋਟੈਸਟ ਦੀ, ਜਿਹੜਾ ਨੁਕਸਾਨ ਹੁੰਦਾ ਉਹ ਨਹੀਂ ਹੋਏਗਾ। ਸਾਡੇ ਇੱਥੇ ਅਸੀਂ ਇੱਕ ਪ੍ਰੋਪਰ ਸਿਸਟਮ ਬਣਾਈਏ ਜਿੱਥੇ ਜਾ ਕੇ ਲੋਕ ਇਹ ਸਾਰਾ ਕੁਛ ਕਰ ਸਕਣ। ਜੀ, ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਜੀ, ਮੈਨੂੰ ਇਸ਼ਾਰਾ ਹੋ ਰਿਹਾ ਕਿ ਇੰਸ਼ੋਰੈਂਸ ਟਾਈਗਰ ਤੋਂ ਸਾਡੇ ਸਪੋਂਸਰ ਜਿਹੜੇ ਨੇ ਵੇਟ ਕਰ ਰਹੇ, ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ, ਫਿਰ ਅੱਗੇ ਵਧਾਂਗੇ। ਜੀ, ਹੈਲੋ।
ਹਾਂਜੀ ਹਾਂਜੀ, ਜਗਵੀਰ ਜੀ, ਕੀ ਹਾਲ ਹੈ ਜੀ?
ਬਹੁਤ ਵਧੀਆ ਸਰ, ਬਿਲਕੁਲ ਠੀਕ ਹੈ। ਔਰ ਅਸੀਂ ਦੱਸ ਦਈਏ ਕਿ ਭੁਪਿੰਦਰ ਸਿੰਘ ਜੀ ਇੰਸ਼ੋਰੈਂਸ ਟਾਈਗਰ ਤੋਂ ਸਾਡੇ ਨਾਲ ਜੁੜ ਗਏ ਨੇ, ਔਰ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਭੁਪਿੰਦਰ ਸਿੰਘ ਜੀ ਇੰਸ਼ੋਰੈਂਸ ਟਾਈਗਰ ਤੋਂ। ਭੁਪਿੰਦਰ ਸਿੰਘ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈਗਾ ਕਿ ਇਸ ਤਰ੍ਹਾਂ ਦੀ ਕਿਸੇ ਦੀ ਅਨਫੋਰਚੁਨੇਟ ਡੈਥ ਹੋ ਜਾਂਦੀ, ਜਿੱਦਾਂ ਜਾਰਜ ਫਲੋਇਡ ਦਾ ਕੇਸ ਹੋਇਆ ਅਮਰੀਕਾ 'ਚ, ਸਾਡੇ ਇੱਥੇ ਏਜਾਜ਼ ਚੌਧਰੀ ਸਾਹਿਬ ਦਾ ਹੋਇਆ, ਮੈਂ ਇਹਨਾਂ ਪਰਟੀਕੁਲਰ ਕੇਸ 'ਤੇ ਤੁਹਾਡੇ ਤੋਂ ਕਮੈਂਟ ਨਹੀਂ ਜਾਵਾਂਗਾ, ਬਿਕੋਜ਼ ਦੀਜ਼ ਆਰ ਸਪੈਸਿਫਿਕ ਕੇਸਿਸ, ਮੈਂ ਇਨ ਜਨਰਲ ਤੁਹਾਡੇ ਕੋਲੋਂ ਪੁੱਛਾਂਗਾ ਕਿ ਇਹ ਚੀਜ਼ਾਂ ਵੀ ਕੋਈ ਐਸੀਆਂ ਕਵਰ ਹੁੰਦੀਆਂ, ਕਿਉਂਕਿ ਇਹ ਤਾਂ ਅਨਪ੍ਰੈਸੀਡੈਂਟਡ ਹੈ, ਇਹ ਤਾਂ ਪਤਾ ਹੀ ਨਹੀਂ ਹੁੰਦਾ ਬੰਦੇ ਨੂੰ, ਇਹ ਇੰਸ਼ੋਰੈਂਸ ਕੋਈ ਲਿਖਿਆ ਹੁੰਦਾ ਨਹੀਂ ਲਿਖਿਆ ਹੁੰਦਾ, ਕੀ ਹੁੰਦਾ ਇਹਨਾਂ ਮਾਮਲਿਆਂ 'ਚ?
ਫਸਟ 2 ਈਅਰਸ ਦੇ ਨਾਲ ਸੁਸਾਈਡ ਹੁੰਦੀ ਹੈ ਤੇ ਉਹਦੇ ਤੇ ਉਹ ਥੋੜਾ ਜਿਹਾ ਇਸ਼ੂ ਕਰਦੇ ਨੇ, ਅਦਰਵਾਈਜ਼ ਐਵਰੀਥਿੰਗ ਐਲਸ ਐਨੀ ਰੀਜ਼ਨ ਐਨੀ ਕਾਜ਼ ਆਫ ਡੈਥ ਇਜ਼ ਕਵਰਡ ਅੰਡਰ ਇੰਸ਼ੋਰੈਂਸ ਪਾਲਿਸੀ।
ਠੀਕ ਹੈ, ਦੂਸਰਾ ਮੈਂ ਚਾਹਾਂਗਾ ਕਿ ਅੱਜ ਕੱਲ੍ਹ ਇੰਸ਼ੋਰੈਂਸ ਕੋਵਿਡ 19 ਦੇ ਦਰਮਿਆਨ ਕਿਸ ਤਰ੍ਹਾਂ ਤੁਸੀਂ ਓਪਰੇਟ ਕਰ ਰਹੇ ਹੋ ਉਹ ਵੀ ਜ਼ਰਾ ਦੱਸੋ।
ਹਾਂਜੀ ਬਿਲਕੁਲ, ਹੁਣ ਤੇ ਵੈਸੇ ਚਲੋ ਚੀਜ਼ਾਂ ਓਪਨ ਹੋ ਗਈਆਂ ਨੇ, ਸਾਡਾ ਸਟਾਫ ਵੀ ਹੁਣ ਇਸ ਮੰਡੇ ਤੋਂ ਹੁਣ ਆਉਣਾ ਸ਼ੁਰੂ ਹੋ ਗਏ ਨੇ, ਆਲਮੋਸਟ ਵੀ ਹੈਵ ਆਲਮੋਸਟ 70-80% ਸਟਰੈਂਥ ਇਨ ਦੀ ਆਫਿਸ, ਔਰ ਅਸੀਂ ਸੇਮ ਤੁਹਾਨੂੰ ਆਫਿਸ ਆਉਣ ਦੀ ਲੋੜ ਨਹੀਂ, ਤੁਸੀਂ ਕਾਲ ਕਰ ਸਕਦੇ ਹੋ। ਐਕਚੁਲੀ ਉਹ ਚੀਜ਼ ਜ਼ਿਆਦਾ ਈਜ਼ੀ ਹੋ ਗਈ ਜੀ, ਆਪਣੇ ਫੋਨ 'ਤੇ ਤੁਸੀਂ ਸਾਈਨ ਕਰ ਸਕਦੇ ਹੋ, ਅਸੀਂ ਤੁਹਾਨੂੰ ਐਪਲੀਕੇਸ਼ਨ, ਜੇ ਤੁਸੀਂ ਯੂ ਨੋ ਸਾਡੀ ਕੋਡ ਪਸੰਦ ਕਰਦੇ ਹੋ ਅਸੀਂ ਤੁਹਾਨੂੰ ਐਪਲੀਕੇਸ਼ਨ ਭੇਜਣਾ, ਯੂ ਕੈਨ ਜਸਟ ਸਾਈਨ ਔਨ ਦਾ ਫੋਨ ਔਰ ਕੰਪਿਊਟਰ ਔਰ ਐਨੀਥਿੰਗ ਐਂਡ ਯੂ ਕੈਨ ਗੈਟ ਯੂਅਰ ਪਾਲਿਸੀ ਡਨ। ਕੋਈ ਇਸ਼ੂ ਨਹੀਂ ਹੈ, ਆਟੋ, ਹੋਮ, ਬਿਜ਼ਨਸ, ਕੋਈ ਵੀ ਚੀਜ਼ ਤੁਸੀਂ ਲੈਣੀ ਹੈ ਆਪਣੇ ਰੂਮ ਦੇ ਵਿੱਚ ਬੈਠੇ ਬੈਠੇ, ਆਪਣੇ ਘਰ ਬੈਠੇ ਬੈਠੇ ਤੁਸੀਂ ਸਾਰੀ ਚੀਜ਼ ਕਰਾ ਸਕਦੇ।
ਅੱਜ ਕੱਲ੍ਹ ਬਹੁਤ ਸਾਰੇ ਲੋਕ ਗੱਡੀਆਂ ਨਵੀਆਂ ਲੈ ਰਹੇ ਨੇ ਜਾਂ ਲੀਜ਼ ਤੁਹਾਡੀ ਐਕਸਪਾਇਰ ਹੋ ਰਹੀ ਹੈ, ਲੀਜ਼ 'ਤੇ ਤੁਸੀਂ ਗੱਡੀ ਐਕਸਚੇਂਜ ਕਰ ਰਹੇ ਹੈਗੇ ਹੋ, ਸੋ ਡੂ ਨੋਟ ਵਰੀ, ਇੰਸ਼ੋਰੈਂਸ ਟਾਈਗਰ 'ਤੇ ਇੱਕ ਵਾਰੀ ਫੋਨ ਕਰੋ। ਜਿਸ ਤਰ੍ਹਾਂ ਉਹਨੇ ਦੱਸਿਆ ਕਿ ਬਿਲਕੁਲ ਘਰ ਬੈਠੇ ਬੈਠੇ ਫੋਨ ਦੇ ਜ਼ਰੀਏ ਸਾਰਾ ਕੁਝ ਹੋ ਜਾਏਗਾ, ਤੁਹਾਨੂੰ ਕੋਈ ਦਫ਼ਤਰ ਆਉਣ ਦੀ ਜ਼ਰੂਰਤ ਨਹੀਂ ਹੈ, ਔਰ ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ ਇਹਨਾਂ ਜ਼ਬਾਨਾਂ 'ਚ ਸਰਵ ਕਰਦੇ ਨੇ, ਸੋ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ। ਸਰ ਫੋਨ ਨੰਬਰ ਇੱਕ ਵਾਰੀ ਦਿਓ ਪਹਿਲਾਂ।
ਹਾਂਜੀ 416-224-2800, ਇੱਕ ਵਾਰੀ ਦੁਬਾਰਾ ਰਿਪੀਟ ਕਰਦੇ ਹਾਂ ਜੀ, 416-224-2800। ਔਰ ਮੈਂ ਜਦਵੀਰ ਜੀ ਕਹਿਣਾ ਚਾਹਾਂਗਾ, ਯੂਜਲੀ ਵੈਸੇ ਮੈਨੂੰ ਇੰਨਾ ਤੁਹਾਡਾ ਇੰਨਾ ਪ੍ਰੋਗਰਾਮ ਮੈਂ ਰੇਡੀਓ ਰੈਗੂਲਰ ਬੇਸ 'ਤੇ ਨਹੀਂ ਸੁਣ ਸਕਦਾ ਕਿਉਂਕਿ ਬਿਜ਼ੀ ਹੁੰਦੇ ਹਾਂ ਕੰਮ ਦੇ ਵਿੱਚ, ਪਰ ਜਦੋਂ ਵੀ ਥੋੜ੍ਹੀ ਦੇਰ ਵੀ ਵੇਟ ਕਰਨਾ ਐਂਡ ਲਿਸਨ ਟੂ ਯੂ, ਆਈ ਐਮ ਰੀਅਲੀ ਥੈਂਕਫੁਲ ਟੂ ਯੂ ਕਿ ਜੀ ਤੁਸੀਂ ਕਮਿਊਨਿਟੀ ਲਈ ਬਹੁਤ ਅੱਛਾ ਕੰਮ ਕਰ ਰਹੇ ਹੋ, ਤੁਸੀਂ ਕਮਿਊਨਿਟੀ ਨੂੰ ਯੂ ਨੋ ਨਿਊਜ਼ ਨੂੰ ਇੱਕ ਉਹਦਾ ਜਿਹੜਾ ਅਨਾਲਿਸਿਸ ਕਰਕੇ ਉਹਦੀ ਪ੍ਰੈਜੈਂਟ ਸਿਚੁਏਸ਼ਨ ਨੂੰ ਕਰਕੇ ਜੋ ਉਹਨੂੰ ਤੁਸੀਂ ਚੀਜ਼ ਨੂੰ ਰਿਐਲਿਟੀ 'ਚ ਰੱਖਦੇ ਹੋ, ਦੈਟਸ ਰੀਅਲੀ ਆਈ ਓਪਨਿੰਗ ਐਂਡ ਥੈਂਕ ਯੂ ਫੋਰ ਦਿਸ ਸਰਵਿਸ ਜੀ, ਥੈਂਕ ਯੂ।
ਸੋ ਕਾਇੰਡ ਆਫ ਯੂ ਸਰ, ਸੋ ਕਾਇੰਡ ਆਫ ਯੂ। ਮੈਂ ਜਿੱਥੇ ਸਾਰੇ ਹੀ ਸਾਡੇ ਸਪੋਂਸਰ ਦਾ ਸ਼ੁਕਰਗੁਜ਼ਾਰ ਹਾਂ, ਕਮਿਊਨਿਟੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਵੱਲੋਂ ਸਾਨੂੰ ਐਪਰੀਸੀਏਸ਼ਨ ਮਿਲਦੀ ਹੈ, ਸਪੋਰਟ ਮਿਲਦੀ ਹੈ, ਉਹਦੀ ਬਦੌਲਤ ਹੀ ਅਸੀਂ ਇਹ ਸਾਰਾ ਕੰਮ ਕਰ ਪਾਉਂਦੇ ਹਾਂ, ਔਰ ਤੁਹਾਡੇ ਸਾਰੇ ਸਪੋਂਸਰ ਤੋਂ ਬਿਨਾਂ, ਕਮਿਊਨਿਟੀ ਦੀ ਸਪੋਰਟ ਤੋਂ ਬਿਨਾਂ, ਐਂਡ ਆਫਕੋਰਸ ਸਾਡੀ ਜਿਹੜੀ ਵਾਈ ਮੀਡੀਆ ਦੀ ਫੈਮਿਲੀ ਜਿਹੜੇ ਕੰਮ ਕਰਦੇ ਨੇ ਸਾਰੇ ਜਿਹੜੇ ਰੇਡੀਓ, ਟੀਵੀ ਸਾਰੇ, ਉਹ ਤਾਂ ਬਿਲਕੁਲ ਉਹਨਾਂ ਤੋਂ ਬਿਨਾਂ ਤਾਂ ਪੋਸੀਬਲ ਹੈ ਹੀ ਨਹੀਂ। ਜਾਣ ਤੋਂ ਪਹਿਲਾਂ ਮੈਂ ਇੱਕ ਚੀਜ਼ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ ਕਿ ਇੰਸ਼ੋਰੈਂਸ ਕੰਪਨੀਜ਼ ਜਿਹੜੀਆਂ ਆਟੋ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਨੇ, ਉਹ ਅੱਜ ਕੱਲ੍ਹ ਕੋਈ ਸਸਤੀ ਆਟੋ ਇੰਸ਼ੋਰੈਂਸ ਮਿਲ ਰਹੀ ਹੈ ਜਾਂ ਕੋਈ ਰਿਬੇਟ ਵਗੈਰਾ ਦੇ ਰਹੀਆਂ ਹੈਗੀਆਂ, ਉਹ ਵੀ ਜਾਣਕਾਰੀ ਦਿਓ।
ਦੇਖੋ ਜੀ, ਹੁਣ ਬੇਸਿਕਲੀ ਹੁਣ ਜੂਨ ਤੋਂ ਰਿਬੇਟ ਦਾ ਕੰਮ ਫਿਨਿਸ਼ ਹੋ ਜਾਣਾ ਹੈ, ਹੁਣ ਵਟ ਐਵਰ ਵਾਜ਼ ਡਨ ਉਹਨਾਂ ਨੇ ਜੋ ਕਰਨਾ ਸੀ, ਕਿਉਂਕਿ ਹੁਣ ਬੇਸਿਕਲੀ ਦੇਖੋ ਨਾਨ ਅਸੈਂਸ਼ੀਅਲ ਸਰਵਿਸਿਜ਼ ਵੀ ਖੁੱਲ ਗਈਆਂ ਨੇ, ਸਾਰੀਆਂ ਚੀਜ਼ਾਂ ਖੁੱਲ ਗਈਆਂ ਨੇ। ਆਫਕੋਰਸ ਹੁਣ ਅਜੇ ਵੀ ਜੇ ਕਿਸੇ ਕਲਾਇੰਟ ਦੇ ਘਰ ਦੇ ਵਿੱਚ, ਅਗਰ ਤੁਹਾਡੇ ਘਰ ਦੇ ਵਿੱਚ ਸਾਰੀਆਂ ਗੱਡੀਆਂ ਨਹੀਂ ਯੂਜ਼ ਹੋ ਰਹੀਆਂ, ਤੁਸੀਂ ਅਜੇ ਵੀ ਉਹਨੂੰ ਜੇ ਤੁਸੀਂ ਪਾਰਕ 'ਤੇ ਰੱਖੀ ਹੋਈ ਹੈ ਤੁਹਾਨੂੰ ਉਹਦਾ ਮਿਲ ਰਿਹਾ ਡਿਸਕਾਊਂਟ, ਪਰ ਮੋਸਟਲੀ ਮੈਂ ਦੇਖਿਆ ਜੀ ਲੋਕੀ ਹੁਣ ਕੰਮ 'ਤੇ ਜਾਣਾ ਸ਼ੁਰੂ ਹੋ ਗਏ ਨੇ। ਐਂਡ ਸਟਿਲ ਅਗਰ ਤੁਸੀਂ ਕਾਰ ਨਹੀਂ ਯੂਜ਼ ਕਰ ਰਹੇ ਜਾਂ ਘੱਟ ਯੂਜ਼ ਕਰ ਰਹੇ ਹੋ, ਯੈਸ ਉਹਦਾ ਡਿਸਕਾਊਂਟ ਉਹ ਦੇ ਰਹੇ ਨੇ ਔਰ ਉਹਨੂੰ ਚੀਜ਼ ਨੂੰ ਫਾਲੋ ਅਪ ਉਸ ਚੀਜ਼ ਨਾਲ ਕਰ ਰਹੇ ਨੇ। ਬਾਕੀ ਹੋਰ ਰੇਟਸ ਦਾ ਇੱਦਾਂ ਜੀ ਕਿ ਹਰੇਕ ਕੰਪਨੀਆਂ ਨੇ, ਕੁਝ ਕੰਪਨੀਆਂ ਨੇ ਇਹ ਵੀ ਕਿਹਾ ਕਿ ਅਸੀਂ ਰਿਨਿਊਲ 'ਤੇ ਆਪਣੇ ਪ੍ਰੀਮੀਅਮ ਨਹੀਂ ਵਧਾਵਾਂਗੇ। ਯੂਜਲੀ ਕੀ ਹੁੰਦਾ ਕਿ ਤੁਸੀਂ ਦੇਖੋਗੇ ਰਿਨਿਊਲ 'ਤੇ ਥੋੜ੍ਹਾ ਜਿਹਾ ਪ੍ਰੀਮੀਅਮ 1-2%, ਕਿਉਂਕਿ ਉਹਨਾਂ ਨੇ ਘਰ ਦੀ ਇਨਫਲੇਸ਼ਨ ਕਾਸਟ ਨੂੰ ਕੰਸਿਡਰ ਕਰਦੇ ਹੋਏ, ਕਿਉਂਕਿ ਘਰਾਂ ਦੇ ਪ੍ਰਾਈਸ ਵੱਧ ਜਾਂਦੇ ਨੇ ਤਾਂ ਉਹਨਾਂ ਨੂੰ ਘਰਾਂ ਦੀ ਇੰਸ਼ੋਰੈਂਸ ਵਧਾਉਣੀ ਪੈਂਦੀ ਟੂ ਕਵਰ ਐਨੀ ਯੂ ਨੋ ਫਾਇਰ ਲਾਸ ਐਂਡ ਆਲ ਦੈਟ ਸਟਫ। ਸੋ ਉਸ ਚੀਜ਼ ਕਰਕੇ ਉਹ ਕਹਿ ਰਹੇ ਨੇ ਜੀ ਅਸੀਂ ਪ੍ਰੀਮੀਅਮ ਵੀ ਕੋਈ ਖਾਸ ਪ੍ਰੀਮੀਅਮ ਨਹੀਂ ਵਧਾਵਾਂਗੇ ਤੁਹਾਡੇ ਰਿਨਿਊਅਲ ਦਾ, ਦੈਟਸ ਵਾਟ ਦੈਟ ਵੇ। ਔਰ ਕਿਸੇ ਨੂੰ ਤੁਹਾਨੂੰ ਅਗਰ ਕੋਰਟ ਆਪਣੀ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ, ਸਾਡੀ ਟੀਮ ਨੂੰ ਕਾਲ ਕਰੋ ਜੀ, ਵੀ ਕੈਨ ਹੈਲਪ ਯੂ ਆਲਵੇਜ਼, ਗਿਵ ਯੂ ਬੈਸਟ ਪ੍ਰਾਈਸ ਐਟ 416-224-2800।
ਠੀਕ ਹੈ ਜੀ, ਬਹੁਤ ਇੰਸ਼ੋਰੈਂਸ ਫੋਨ ਨੰਬਰ ਇੱਕ ਵਾਰ ਫੇਰ ਦਿਓ।
ਹਾਂਜੀ 416-224-2800। ਥੈਂਕ ਯੂ ਜੀ,
ਥੈਂਕ ਯੂ। ਛੋਟੀ ਜਿਹੀ ਅਸੀਂ ਬ੍ਰੇਕ ਲੈ ਰਹੇ ਹਾਂ, ਤੁਸੀਂ ਕਿਤੇ ਨਹੀਂ ਜਾਣਾ, ਫੋਨ ਨੰਬਰ ਵੀ ਨੋਟ ਕਰ ਲਓ, ਲੋਕਲ ਨੰਬਰ ਜਿਹਦੇ ਜ਼ਰੀਏ ਕਿ ਤੁਸੀਂ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ, 647-910-5000। 5000 ਵਾਲਾ ਨੰਬਰ ਸਾਡਾ ਇੱਕ ਤੇ ਤੁਹਾਡੇ ਕੋਲ ਵਾਈ ਮੀਡੀਆ ਦਾ ਹਮੇਸ਼ਾ ਹੁੰਦਾ ਹੀ ਹੈ, 416-475-5000। ਸੋ ਇਹ ਵਾਈ ਮੀਡੀਆ ਦਾ ਨੰਬਰ 416-475-5000। ਹੁਣ ਅਸੀਂ ਇੱਕ ਹੋਰ ਨੰਬਰ 5000 ਵਾਲਾ ਹੀ ਰੱਖ ਦਿੱਤਾ ਹੈ ਜੇ ਤੁਸੀਂ ਰੇਡੀਓ ਸੁਣਨਾ ਹੈ, ਇਹ ਨੰਬਰ ਸਿਰਫ ਰੇਡੀਓ ਸੁਣਨ ਲਈ ਹੈ, 647-910-5000। 5000 ਬੜਾ ਆਸਾਨ ਜਿਹਾ ਨੰਬਰ ਹੈ ਜੀ 647 ਏਰੀਆ ਕੋਡ ਹੈ 910 ਤੁਸੀਂ ਯਾਦ ਰੱਖਣਾ 911 ਨਹੀਂ ਯਾਦ ਰੱਖਣਾ 910 ਠੀਕ ਹੈ 911 ਤਾਂ ਸਭ ਨੂੰ ਯਾਦ ਹੁੰਦਾ 911 ਨਹੀਂ ਕਰਨਾ ਤੁਸੀਂ 910 ਕਰਨਾ ਰੇਡੀਓ ਸੁਣਨ ਲਈ 910 ਬੜਾ ਆਸਾਨ ਜਿਹਾ ਤਰੀਕਾ ਸੋ 647 910 ਅਤੇ 5000 ਨੰਬਰ ਤੁਹਾਨੂੰ ਪਤਾ ਹੀ ਹੈ 5000 ਸਾਡਾ ਪਹਿਲਾਂ ਵੀ ਵਾਈ ਮੀਡੀਆ ਦਾ ਨੰਬਰ ਵੀ ਲਾਸਟ 5000 ਹੀ ਲੱਗਦਾ ਇਹਦੇ ਪਿੱਛੇ ਵੀ 5000 ਹੀ ਲੱਗਦਾ ਸੋ 647 910 5000 ਮਿਲਾਓਗੇ ਆਰਾਮ ਦੇ ਨਾਲ ਤੁਸੀਂ ਰੇਡੀਓ ਲੋਕਲ ਨੰਬਰ ਦੇ ਜ਼ਰੀਏ ਤੁਸੀਂ ਸੁਣ ਸਕਦੇ ਹੋ ਛੋਟੀ ਜਿਹੀ ਬ੍ਰੇਕ ਉਸ ਤੋਂ ਬਾਅਦ ਹਾਜ਼ਰ ਹੈ
Brampton North Nissan is back, and we have the biggest deals ever on Nissans. Don't pay for 6 months with 0% financing on our most popular models, or get huge factory rebates up to $5,000 off. Brampton North Nissan is open safely, and our entire inventory is priced to clear. Top dollar for your trade-in and amazing factory incentives. We have the best deals on Nissans right now. Call 905-459-1600. Or visit BramptonNorthNissan.ca.
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है वैसे हमें एक दूसरे को सुरक्षित रखने में अपने प्रयासों को जारी रखना चाहिए शारीरिक दूरी अमल में लाएं 2 मीटर की दूरी पर रहें जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें यदि आप चिंतित हैं कि आपको कोविड-19 हो सकता है या आप वायरस के संपर्क में आ गए हैं तो जांच करवाएं अंदर या बाहर सुरक्षित रहें जिंदगी बचाएं अधिक जानने के लिए ontario.ca/coronavirus पर जाएं ontario सरकार द्वारा भुगतान किया गया
Hi, it's Sarah Singh, your member of provincial parliament for Brampton Centre. People are hurting during the COVID-19 pandemic. That's why I've been fighting for stronger protection for seniors and frontline workers, lower auto insurance rates, and better supports for small businesses. The current government hasn't budged yet, but let's not give up. Let's make sure Bramptonians get the protections and supports you need.
लेनी हो सोनाटा एलेंट्रा या फिर तुसो सेंटा पे जल्दी से शाह अहमद को अभी फोन मिला लो रे
कारों के जादूगर शाह अहमद और डिक्सी 401 हुंडई पर हैं और शाहजी से बेहतर प्राइस और सर्विस आपको कहीं नहीं मिलेगी कॉल करो 416-817-2720
क्योंकि शाहजी 401 हुंडई पे
ਬਹੁਤ ਬਹੁਤ ਸ਼ੁਕਰੀਆ ਜੀ ਔਰ ਸਮੇਂ ਦਾ ਪਤਾ ਨਹੀਂ ਲੱਗਦਾ ਕਿਸ ਤੇਜ਼ੀ ਦੇ ਨਾਲ ਜਿਹੜਾ ਉਹ ਸਮੇਂ ਨਿਕਲ ਗਿਆ ਸੁਵਿਨਾ ਜੀ ਅੱਜ ਵੀ ਔਰ ਬਾਕੀ ਦੀ ਮੁਲਾਕਾਤ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਜਾਰੀ ਰਹੇਗੀ ਤੁਸੀਂ ਜ਼ਰੂਰ ਦੇਖਣਾ ਪ੍ਰੋਗਰਾਮ ਜਿਹਦੇ ਵਿੱਚ ਕਿ ਅਸੀਂ ਕੈਨੇਡਾ ਚਾਈਨਾ ਦੇ ਰਿਲੇਸ਼ਨਸ਼ਿਪ ਦੀ ਗੱਲਬਾਤ ਕਰਾਂਗੇ ਅਮਰੀਕਾ ਔਰ ਚਾਈਨਾ ਦੇ ਰਿਲੇਸ਼ਨਸ਼ਿਪ ਦੀ ਗੱਲਬਾਤ ਕਰਾਂਗੇ ਜੌਨ ਬੋਲਟਨ ਦੀ ਕਿਤਾਬ ਰਿਲੀਜ਼ ਹੋ ਰਹੀ ਹੈ ਸਨਸਨੀ ਖੇਜ਼ ਖੁਲਾਸੇ ਉਹਦੇ ਵਿੱਚ ਕੀਤੇ ਹੋਏ ਨੇ ਔਰ ਪ੍ਰੋਟੈਸਟ ਉਹਦੀ ਗੱਲ ਕਰਾਂਗੇ ਔਰ ਅਸਰ ਪੈ ਰਿਹਾ ਸਾਰੇ ਕੈਨੇਡਾ 'ਚ ਇਹਦੀ ਸਾਰੀ ਰਿਪੋਰਟ ਸ਼ਾਮ 7:30 ਚੈਨਲ ਵਾਈ 'ਤੇ ਯੁੱਧਵੀਰ ਜਸਵਾਲ ਨੂੰ ਇੱਥੇ ਇਜਾਜ਼ਤ ਦਿਓ 647-272-8182-647-282-8182 ਹੈਵ ਅ ਵੰਡਰਫੁਲ ਡੇ
The views expressed on the preceding program may not necessarily be those of the owner or management of WTOR radio station.
मम्मी जी नमस्ते पैसे मिल गए
जीती रहे हाँ हाँ बेटा इस बार सैलरी जल्दी मिल गई क्या
नहीं माँ जूम किए हैं
जूम बोले तो
फास्ट एंड रिलायबल मनी ट्रांसफर अभी डाउनलोड कीजिए जूम मनी ट्रांसफर ऐप फ्रॉम पेपैल दैट्स XOOM और अपने मोबाइल से पैसे ट्रांसफर कीजिए बैंक डिपॉजिट्स कैश पिकअप या मोबाइल रिचार्ज
अब इंडिया पैसे भेजिए सिर्फ चंद क्लिक्स के जरिए
जूम अ पेपैल सर्विस तेज सहल और सुरक्षित मनी ट्रांसफर
COVID-19 करके सारा काम ऑनलाइन हो गया ग्रोसरी ऑनलाइन हो गई ट्यूशन ऑनलाइन हो गई और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं
बिल्कुल ठीक सुनिया ते हुन इना दिया दोनों लोकेशंस खुल गई हैं
ब्रैम्पटन दे सब तो बड़े फर्नीचर स्टोर्स विचो एक सोडी फर्नीचर ते हुन COVID-19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो स्टोर विच आके सेम फर्नीचर देखो अते सेम प्राइस ते लो इना दिया दोवे लोकेशंस हुन खुल गई हैं फॉर मोर Information call 905-874-7171.
ट्रक का बिजनेस शुरू किया है
अब ऑयल चेंज सर्विस और रिपेयर के लिए कहाँ जाऊँ?
आपको जाना होगा अकाल ट्रक लूपर, ड्राइव थ्रू ऑयल चेंज और ट्रक वॉश, रिपेयर, टायर सर्विस, फास्ट एंड क्वालिटी सर्विस के लिए नंबर वन ट्रक सर्विस शॉप, सर्विंग कम्युनिटी फॉर मेनी ईयर्स।
जरा अकाल ट्रक लूप का एड्रेस तो बताएं।
आपको जाना होगा ऑन 1776 मायर साइड ड्राइव मिसिसागा पे, और कॉल जेस ऑन 416-889-0303 या राजा को 416-953-9162।
जदहोर वदेरे स्थानक भाईचारक कारोबार अते सेवावां खुल रहे हन अते सामूहिक 71 नूं वधा के 10 लोकां तक कर दिता गया है, तां साडे वास्ते इक दूजे दी रखिया करन लई अपणियां कोशिशां नूं जारी रखना लाजमी है। शरीरक दूरी बनाई रखन दी पालना करो, 2 मीटर दी विथ ते रहो। जद शरीरक दूरी बनाई रखना इक चुनौती होवे तां मास्क पहनो अते अपने हत्थां नूं बार बार धोना जारी रखो। जे तुहानूं चिंता हो रही है कि तुहानूं COVID-19 दी बीमारी हो सकदी है या तुहाडा वायरस नाल संपर्क होया हो सकता है, ता टेस्ट कराओ। अंदर जा बाहर सुरक्षित रहो, जिंदगियां बचाओ। वधेरे जानकारी ले ontario.ca/coronavirus देखो। ओंटेरियो सरकार द्वारा भुगतान शुदा।
डाइवोर्स या कस्टडी दी लड़ाई जिंदगी दी सब तो औखी लड़ाई।